ਜਵਾਬ ਲਿਖ ਕੇ ਆਪਣੇ ਮਨ ਦਾ ਗੁਬਾਰ ਜ਼ਰੂਰ ਕੱਢਾਂਗੇ। ਪਰ ਪਤਾ ਨਹੀਂ ਉਹ ਕਦੋਂ ਲਿਖਦੇ ਨੇ, ਕਿਉਂਕਿ ਸਾਰੇ ਬੰਦੇ ਜਿੰਨੇ ਵੀ ਹੈਗੇ ਨੇ ਇਸ ਵੇਲੇ ਇੰਡੀਅਨ ਕ੍ਰਿਕਟ ਬੋਰਡ ਤੋਂ ਡਰਦੇ ਨੇ, ਕਿਉਂਕਿ ਇੰਡੀਅਨ ਚਾਹੇ ਤੇਂਦੁਲਕਰ ਬਾਹਰ ਹੋ ਗਿਆ, ਸਹਿਵਾਗ ਬਾਹਰ ਹੋ ਗਿਆ, ਇੰਡੀਅਨ ਕ੍ਰਿਕਟ ਬੋਰਡ ਇਜ਼ ਵੈਰੀ ਵੈਰੀ ਪਾਵਰਫੁਲ, ਵੈਰੀ ਪਾਵਰਫੁਲ, ਬਹੁਤ ਜ਼ਿਆਦਾ ਪਾਵਰਫੁਲ ਹੈ ਇੰਡੀਅਨ ਕ੍ਰਿਕਟ ਬੋਰਡ। ਅੱਜ ਆਈ ਸੀ ਸੀ ਦਾ ਦੇਖੋ, ਇੰਡੀਅਨ ਕ੍ਰਿਕਟ ਬੋਰਡ 'ਚ ਇੰਨੀ ਪਾਵਰ ਹੈ ਕਿ ਜੇ ਅੱਜ ਮੈਚ ਹੁੰਦਾ ਨਾ ਇੰਗਲੈਂਡ ਦੇ ਵਿੱਚ, ਅਤੇ ਇੰਗਲੈਂਡ ਦੇ ਵਿੱਚ ਉਹ ਖਾਲਿਸਤਾਨ ਦੇ ਝੰਡੇ ਦਾ ਜਾਂ ਕੋਈ ਉੱਪਰ ਝੰਡਾ ਲੱਗ ਜਾਏ, ਅਤੇ ਇੰਡੀਅਨ ਕ੍ਰਿਕਟ ਬੋਰਡ ਉੱਥੋਂ ਏਅਰ ਸਪੇਸ ਬਲੋਕ ਕਰਾ ਦਿੰਦਾ ਕਿ ਨੋ ਪੋਲੀਟੀਕਲ ਮੂਵਮੈਂਟ। ਸਰ 80% ਕ੍ਰਿਕਟ ਦਾ ਜਿਹੜਾ ਰੈਵਨਿਊ ਹੈ, ਆਈ ਸੀ ਸੀ ਦਾ ਜਿਹੜਾ 80% ਰੈਵਨਿਊ ਹੈ, 80% ਪੈਸਾ ਸਿਰਫ ਇੰਡੀਅਨ ਕ੍ਰਿਕਟ ਬੋਰਡ ਤੋਂ ਆਉਂਦਾ, ਇੰਨਾ ਪੈਸਾ, ਇੰਨੀ ਤਾਕਤ ਹੈ ਇੰਡੀਅਨ ਕ੍ਰਿਕਟ ਬੋਰਡ ਕੋਲ। ਸੋ ਇਸ ਕਾਰਨ ਉਹਨਾਂ ਦੇ ਮੋਹਰੇ ਇੰਡੀਅਨ ਕ੍ਰਿਕਟ, ਸਰ ਅਸੀਂ ਕੁਛ ਲੈਣਾ ਦੇਣਾ ਨਹੀਂ ਹੈ, ਨਾ ਯੁਵਰਾਜ ਸਿੰਘ ਦੇ ਫਾਦਰ ਨੇ ਕੁਛ ਲੈਣਾ। ਯੁਵਰਾਜ ਸਿੰਘ ਦੇ ਫਾਦਰ ਯੋਗਰਾਜ ਸਿੰਘ ਜਗ੍ਹਾ ਜਗ੍ਹਾ ਬੋਲ ਰਿਹਾ, ਕਿੱਦਾਂ ਬੋਲ ਰਿਹਾ ਉਹ ਜਗ੍ਹਾ ਜਗ੍ਹਾ। ਔਰ ਸਭ ਤੋਂ ਵੱਡੀ ਗੱਲ, ਸਭ ਤੋਂ ਵੱਡੀ ਗੱਲ, ਤੁਸੀਂ ਪਰੂਫ ਮੰਗਦੇ ਹੋ, ਤੁਸੀਂ ਮੇਰੇ ਕੋਲ ਪਰੂਫ ਮੰਗਦੇ ਹੋ ਮਹਿੰਦਰ ਸਿੰਘ ਧੋਨੀ ਦਾ, ਜਾ ਕੇ ਪਰੂਫ ਮੰਗੋ ਸੁਪਰੀਮ ਕੋਰਟ ਦੇ ਵਿੱਚ, ਸੁਪਰੀਮ ਕੋਰਟ ਨੇ ਕਿੰਨੇ ਚਾਰਜਿਸ ਕਰਪਸ਼ਨ ਦੇ ਲਗਾ ਕੇ ਐਨ ਸ਼੍ਰੀਨਿਵਾਸਨ ਨੂੰ ਕਿੱਦਾਂ ਬਾਹਰ ਕੱਢਿਆ, ਇਹ ਤੁਹਾਨੂੰ ਨਹੀਂ ਪਤਾ? ਐਨ ਸ਼੍ਰੀਨਿਵਾਸਨ ਨੂੰ ਜਾ ਕੇ ਪੜ੍ਹੋ ਨਾ, ਲੋਧਾ ਕਮੇਟੀ ਦੀ ਰਿਪੋਰਟ ਖੋਲ੍ਹੋ, ਲੋਧਾ ਕਮੇਟੀ ਦੀ ਰਿਪੋਰਟ ਕੀ ਕਹਿ ਰਹੀ ਹੈ ਐਨ ਸ਼੍ਰੀਨਿਵਾਸਨ ਦੇ ਬਾਰੇ, ਜਿਹੜਾ ਕਿ ਮਹਿੰਦਰ ਸਿੰਘ ਧੋਨੀ ਦਾ ਮੈਂਟਰ ਸੀਗਾ। ਹੁਣ ਕੱਲ੍ਹ ਨੂੰ ਤੁਸੀਂ ਮੈਨੂੰ ਕਹੋ ਕਿ ਜੀ ਇੱਕ ਬੰਦੇ ਦੀ ਸਿਆਸਤ ਲਾਲੂ ਪ੍ਰਸਾਦ ਯਾਦਵ ਦੇ ਅੰਡਰ ਹੋ ਰਹੀ ਹੈ, ਹਾਊ ਕੈਨ ਦੈਟ ਪਰਸਨ ਬੀ ਗੁੱਡ? ਕਿ ਇੱਕ ਬੰਦਾ ਲਾਲੂ ਪ੍ਰਸਾਦ ਯਾਦਵ ਦੇ ਨਾਲ ਪੋਲੀਟਿਕਸ ਕਰ ਰਿਹਾ ਹੈ, ਜੇ ਲਾਲੂ ਪ੍ਰਸਾਦ ਯਾਦਵ ਜੇਲ੍ਹ ਦੇ ਵਿੱਚ ਹੈ, ਦੈਟ ਪੋਲੀਟੀਸ਼ੀਅਨ ਹੂਜ਼ ਬਿਨ ਵਰਕਿੰਗ ਵਿਦ ਦੈਟ ਗਾਏ, ਉਹ ਕਦੇ ਠੀਕ ਨਹੀਂ ਹੋ ਸਕਦਾ। ਸੋ ਮਹਿੰਦਰ ਸਿੰਘ ਧੋਨੀ ਬਾਰੇ ਮੈਂ ਕੀ ਕਹਾਂ? ਸਭ ਕੁਛ ਓਪਨ ਹੈ ਸਰ, ਮੇਰੀ ਗੱਲ ਛੱਡ ਦਿਓ, ਐਵਰੀਥਿੰਗ ਇਜ਼ ਓਪਨ ਇਨ ਪਬਲਿਕ ਅਬਾਊਟ ਮਹਿੰਦਰ ਸਿੰਘ ਧੋਨੀ, ਐਂਡ ਯੂ ਆਰ ਕਾਲਿੰਗ ਹਿਮ ਅ ਲੈਜੈਂਡ। ਅੱਜ ਮੈਂ ਗੱਲ ਕਹਿਣਾ ਚਾਹੁੰਦਾ ਹੈ ਕਿ ਮਹਿੰਦਰ ਸਿੰਘ ਧੋਨੀ ਦੇ ਜੋ ਕੁਛ ਉਹਨੇ ਐਨ ਸ਼੍ਰੀਨਿਵਾਸਨ ਦੇ ਨਾਲ ਮਿਲ ਕੇ ਕੀਤਾ, ਜੇ ਉਹ ਗੱਲਾਂ ਬਾਹਰ ਆ ਜਾਣ, ਤੇ ਸ਼ਾਇਦ ਸਾਨੂੰ ਸ਼ਰਮਸਾਰ ਹੋਣਾ ਪੈ ਜਾਏ ਕਿ ਅਸੀਂ ਮਹਿੰਦਰ ਸਿੰਘ ਧੋਨੀ ਵਰਗਾ ਕ੍ਰਿਕਟਰ ਨੂੰ ਅਸੀਂ ਕ੍ਰਿਕਟਰ ਵੀ ਕਹਿੰਦੇ ਰਹੇ ਹਾਂ, ਜੋ ਮਹਿੰਦਰ ਸਿੰਘ ਧੋਨੀ ਨੇ ਕੀਤਾ। ਮਹਿੰਦਰ ਸਿੰਘ ਧੋਨੀ ਇਜ਼ ਦਾ ਵਰਸਟ ਸਪੋਟ ਔਨ ਦਾ ਇੰਡੀਅਨ ਕ੍ਰਿਕਟ, ਜੋ ਕੁਛ ਇਹ ਸ਼ਖਸ ਜਿਹੜਾ ਉਹ ਕਰਦਾ ਰਿਹਾ। ਸੋ ਮਹਿੰਦਰ ਸਿੰਘ ਧੋਨੀ ਦੀ ਕੋਈ ਐਡੀ ਕੋਈ ਤਾਰੀਫ ਤੁਸੀਂ ਨਾ ਕਰੋ। ਹਾਂਜੀ, ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ ਸਰਬਜੀਤ ਜੀ, ਤੁਹਾਡਾ ਕੋਈ, ਸਰਬਜੀਤ ਠਾਕੁਰ ਸਾਹਿਬ, ਕੋਈ ਹੋਰ ਸਵਾਲ ਹੈ ਤਾਂ ਜ਼ਰੂਰ ਕਰ ਦਿਓ।
ਸਿਰਫ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ, ਏਡੇ ਵੱਡੇ ਵੱਡੇ ਪਲੇਅਰਸ ਹੈਗੇ ਆ, ਨੋ ਡਾਊਟ ਇੰਡੀਅਨ ਟੀਮ ਇਜ਼ ਅ ਰੀਅਲੀ ਵੈਰੀ ਗੁੱਡ ਪਲੇਅਰਸ ਨਾ, ਲੈਜੈਂਡਸ ਹੋਏ ਆ, ਮਗਰ ਕਿਸੇ ਨੇ ਵੀ ਓਪਨਲੀ ਤਾਂ ਅਜੇ ਕੁਛ ਬੋਲਿਆ ਨੀ। ਇਟਸ ਅ ਡੈਮੋਕ੍ਰੈਟਿਕ ਕੰਟਰੀ ਨਾ, ਡੈਮੋਕ੍ਰੇਸੀ ਤਾਂ ਉੱਥੇ ਹੈਗੀ ਹੈ, ਹਰ ਬੰਦੇ ਨੂੰ ਰਾਈਟ ਆਫ ਸਪੀਚ ਵੀ ਹੈਗਾ, ਉਹ ਬੋਲਦੇ ਆ, ਪਰ ਕੋਈ ਵੀ ਵਾਈਡਲੀ ਓਪਨ ਆ ਕੇ ਕਿਸੇ ਵੀ ਪਲੇਅਰ ਨੇ, ਕੋਈ ਇੱਕ ਪਲੇਅਰ ਜਿਸ ਪਲੇਅਰ ਨੇ ਉਹਦੇ ਅਗੇਂਸਟ ਐਲੀਗੇਸ਼ਨ ਲਗਾਏ ਹੋਣ, ਤੇ ਹੁਣ ਐਮ ਸ਼੍ਰੀਨਿਵਾਸਨ ਦੀ ਗੱਲ ਕਰਦੇ ਹੋ, ਦੈਟ ਡਜ਼ਨਟ ਮੀਨ ਕਿ ਐਮ ਸ਼੍ਰੀਨਿਵਾਸਨ ਕਰਪਟ ਹੈ, ਤਾਂ ਉਹਦੇ ਨਾਲ ਜਿੰਨਾ ਵੀ ਉਹਦਾ ਫਰੰਟ ਸਰਕਲ ਹੋਏਗਾ ਉਹ ਵੀ ਕਰਪਟ ਹੋਏਗਾ, ਜਾਂ ਉਹ ਵੀ ਉਸ ਚੀਜ਼ 'ਚ ਇਨਵੋਲਵ ਹੋਣਗੇ, ਇਹ ਤਾਂ ਕੋਈ ਕੋਈ ਚੀਜ਼ ਪ੍ਰੂਵ ਨਹੀਂ ਕਰਦਾ। ਹਾਂ, ਅਗਰ ਤੁਸੀਂ ਗੇਮ ਵਾਈਜ਼ ਦੇਖੋ, ਕੋਈ ਵੀ ਪਲੇਅਰ ਹੈ, ਚਾਹੇ ਤੇਂਦੁਲਕਰ ਹੈ, ਚਾਹੇ ਸੌਰਵ ਗਾਂਗੁਲੀ ਹੈ, ਯੁਵਰਾਜ ਸਿੰਘ ਹੈ, ਜਿਹਨਾਂ ਨੂੰ ਆਪਾਂ ਸਾਰੇ ਸਪੋਰਟ ਕਰਦੇ ਬੀਂਗ ਅ ਪੰਜਾਬੀ ਰਾਈਟ, ਤਾਂ ਉਹਨਾਂ ਨੇ ਹਾਲੇ ਤੱਕ ਵੀ ਇੱਕ ਵਰਡ ਨਹੀਂ ਬੋਲਿਆ। ਪੇਰੈਂਟਸ ਨੂੰ ਡੈਫੀਨੇਟਲੀ ਹਰਟ ਹੁੰਦਾ, ਅਸੀਂ ਪੇਰੈਂਟਸ ਨੂੰ ਗੱਲ ਰੱਖੀਏ, ਜਿੰਨੇ ਵੀ ਪਲੇਅਰਸ ਹੈ, ਹਰਭਜਨ ਸਿੰਘ ਹੈ, ਉਹ ਵੀ ਇੱਥੇ ਆਏ ਸੀਗੇ ਟੋਰਾਂਟੋ, ਤੁਹਾਡੇ ਨਾਲ ਵੀ ਕਾਫੀ ਉਹਨਾਂ ਨਾਲ ਉੱਥੇ ਹੈਗਾ, ਪਰ ਇੱਕ ਵੀ ਵਾਰੀ ਕਿਸੇ ਵੀ ਪਲੇਅਰ ਨੇ ਵਾਈਡਲੀ ਓਪਨ ਕਰਕੇ ਕੋਈ ਕੰਪਲੇਂਟ ਕੀਤੀ ਹੋਏ, ਕੋਈ ਕੁਛ ਕਿਹਾ ਹੋਏ ਐਮ ਐਸ ਧੋਨੀ ਬਾਰੇ, ਕਿਸੇ ਵੀ ਲੈਜੈਂਡ ਤੋਂ ਵਰਡ ਸੁਣ ਲਓ, ਹਰ ਬੰਦਾ ਧੋਨੀ ਦੀ ਪ੍ਰੇਜ਼ ਕਰਦਾ, ਕ੍ਰਿਕਟਿੰਗ ਕੈਰੀਅਰ ਤੋਂ ਇਲਾਵਾ ਵੀ ਉਹ ਉਸ ਬੰਦੇ ਦੀ ਪ੍ਰੇਜ਼ ਕਰਦੇ ਆ। ਸਿਰਫ ਪਰਫਾਰਮੈਂਸ ਵਾਈਜ਼ ਅਗਰ ਦੇਖਿਆ ਜਾਏ, ਮੇਰੇ ਅਕੋਰਡਿੰਗਲੀ ਅਗਰ ਆਪਾਂ ਸਾਰਾ ਬਲੇਮ ਧੋਨੀ ਨੂੰ ਦਈਏ, ਦੈਟ ਡਜ਼ਨ ਦੈਟਸ ਨਾਟ ਫੇਅਰ। ਸਾਡੀ ਪੂਰੀ ਪਹਿਲੇ ਚਾਰ ਪਲੇਅਰ ਤੋਂ 64-65 ਤੇ ਆਊਟ ਸੀਗੇ, ਉਹਨਾਂ ਨੇ ਕੀ ਕੀਤਾ? ਸੈਮੀ ਫਾਈਨਲ ਗੇਮਸ ਹੈ। ਮੈਂ ਇੱਕ ਚੀਜ਼ ਇਹ ਵੀ ਦੇਖੋ ਨਾ, ਹਰ ਚੀਜ਼, ਹਰ ਇੰਪੈਕਟ, ਹਰ ਚੀਜ਼ ਇੱਕ ਪਲੇਅਰ ਦੇ ਉੱਪਰ ਨਾ ਕਰੋ। ਆਈ ਨੋ ਦੈਟ ਕਿ ਤੁਸੀਂ ਬਹੁਤ ਕ੍ਰਿਟਿਕਸ ਹੋ ਧੋਨੀ ਦੇ, ਪਰ ਇੰਨਾ ਵੀ ਬੁਰਾ ਨਹੀਂ ਹੈ। ਹੀ ਡਿਡ ਰੀਅਲੀ ਗੁੱਡ ਫੋਰ ਇੰਡੀਅਨ ਟੀਮ, ਆਈ ਸੀ ਸੀ ਰੈਂਕਿੰਗ 'ਚ ਲੈ ਕੇ ਆਇਆ, ਸਾਰੀ ਟਰਾਫੀਜ਼ ਉਹਨੇ ਜਿੱਤੀਆਂ। ਹੁਣ ਤੁਸੀਂ ਉਹਦੇ ਬਾਰੇ ਕਹੋਗੇ ਕਿ ਹਾਂ ਸੌਰਵ ਗਾਂਗੁਲੀ ਨੇ ਬਣਾਇਆ, ਇਟਸ ਅ ਪਾਰਟ, ਅੱਜ ਤੁਸੀਂ ਪਲੇਟਫਾਰਮ ਕ੍ਰੀਏਟ ਕੀਤਾ, ਡੈਫੀਨੇਟਲੀ ਯੋਰ ਨੈਕਸਟ ਜਨਰੇਸ਼ਨ ਵਿਲ ਬੀ ਦੇਅਰ ਟੂ ਟੇਕ ਇਟ ਮੋਰ ਓਵਰ। ਤੇ ਇਹਦੇ ਵਿੱਚ ਤਾਂ ਆਪਾਂ ਕਿਸੇ ਚੀਜ਼ ਨੂੰ ਬਲੇਮ ਨਹੀਂ ਕਰ ਸਕਦੇ ਨਾ। ਅੱਜ ਇੰਡੀਅਨ ਟੀਮ ਜਿੱਥੇ ਖੜੀ ਹੈ, ਉਹਦਾ ਕ੍ਰੈਡਿਟ ਧੋਨੀ ਨੂੰ ਜਾਏਗਾ, ਧੋਨੀ ਵੀ ਉਸ ਤੋਂ ਪਹਿਲੇ ਸੌਰਵ ਗਾਂਗੁਲੀ ਨੂੰ ਜਾਏਗਾ, ਤਾਂ ਇਹਦੇ ਲਈ ਤਾਂ ਆਪਾਂ ਕਿਸੇ ਨੂੰ ਡਿਸਕਰੇਜ ਜਾਂ ਉਹਦੇ ਲਈ ਇੱਦਾਂ ਦੇ ਵਰਡਸ ਤਾਂ ਨਹੀਂ ਨਾ ਯੂਜ਼ ਕਰਦੇ ਪਏ। ਇਹ ਤੁਹਾਡੇ ਆਪਣੇ ਓਪੀਨੀਅਨ ਹੈ, ਮਗਰ ਮੇਰੇ ਓਪੀਨੀਅਨ ਦੇ ਅਕੋਰਡਿੰਗਲੀ ਧੋਨੀ ਇਜ਼ ਅ ਗ੍ਰੇਟ ਪਲੇਅਰ, ਔਰ ਪਲੇਅਰ ਹੈ ਔਰ ਪਲੇਅਰ ਰਹੇਗਾ ਵੀ, ਡੈਫੀਨੇਟਲੀ ਉਹਦਾ ਟਾਈਮ ਆ ਗਿਆ ਰਿਟਾਇਰ ਹੋਣ ਦਾ, ਦੈਟਸ ਅ ਡਿਫਰੈਂਟ ਸਟੋਰੀ। ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀ, ਬਾਕੀ ਤੁਹਾਡੇ ਵਿਊਜ਼ ਆਪਣੇ ਆ, ਮੇਰੇ ਵਿਊਜ਼ ਆਪਣੇ ਆ। ਇਜ਼ ਅ ਗ੍ਰੇਟ ਕ੍ਰਿਕਟਰ, ਗ੍ਰੇਟ ਲੈਜੈਂਡ, ਔਰ ਉਹ ਰਹੇਗਾ ਵੀ। ਕੋਈ ਵੀ ਇੱਦਾਂ ਦਾ ਕੈਪਟਨ ਤਾਂ ਇੰਡੀਆ ਪੂਰੇ ਵਰਲਡ 'ਚ ਨਹੀਂ, ਜਿਹਨੇ ਆਈ ਸੀ ਸੀ ਦੀ ਤਿੰਨੋਂ ਟਰਾਫੀ ਜਿੱਤੀਆਂ ਹੋਣਗੀਆਂ, ਕੋਈ ਵੀ ਅੱਜ ਕਿਸੇ ਦੇ ਵੀ ਵੱਡੇ ਵੀ ਪਲੇਅਰ ਲੈ ਲਓ, ਚਾਹੇ ਇੰਟਰਨੈਸ਼ਨਲ ਕ੍ਰਿਕਟ 'ਚ ਲੈ ਲਓ, ਹਰ ਬੰਦਾ ਇਹਦੀ ਪ੍ਰੇਜ਼ ਕਰਦਾ ਹੈ।
ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ। ਦੇਖੋ ਜਿਸ ਤਰ੍ਹਾਂ ਤੁਸੀਂ ਕਹਿ ਦਿੱਤਾ ਹੈਗਾ ਕਿ ਜੀ ਤੁਹਾਡੇ ਆਪਣੇ ਵਿਚਾਰ ਨੇ, ਮੇਰੇ ਆਪਣੇ ਵਿਚਾਰ ਨੇ, ਐਸ ਮਚ ਐਸ ਯੂ ਆਰ ਫੁੱਲੀ ਇੰਟਾਈਟਲ ਟੂ ਹੈਵ ਯੋਰ ਓਨ ਓਪੀਨੀਅਨ, ਆਈ ਐਮ ਆਲਸੋ ਇੰਟਾਈਟਲ ਟੂ ਮਾਈ ਓਨ ਓਪੀਨੀਅਨ। ਤੁਸੀਂ ਜਿਹੜਾ ਪੁੱਛ ਰਹੇ ਸੀਗੇ ਕਿ ਕੋਈ ਵੀ ਇਹਨਾਂ ਦੇ ਖਿਲਾਫ਼ ਬਿਆਨ ਕਿਉਂ ਨਹੀਂ ਦਿੰਦਾ, ਸੋ ਮੈਂ ਸਰ ਉਹਦਾ ਜਵਾਬ ਤੁਹਾਨੂੰ ਹੁਣੇ ਦੇ ਚੁੱਕਾ ਸੀਗਾ, ਪਹਿਲਾਂ ਹੀ ਦੇ ਚੁੱਕਾ ਹੈ, ਜੇ ਤੁਸੀਂ ਨਹੀਂ ਸੁਣਿਆ ਤਾਂ ਮੈਂ ਦੁਬਾਰਾ ਦੇ ਦਿੰਦਾ ਕਿ ਦੋ ਬੰਦੇ ਜਿਨ੍ਹਾਂ ਨੇ ਜਵਾਬ ਦਿੱਤਾ ਸੀਗਾ ਜਾਂ ਜਿਨ੍ਹਾਂ ਨੇ ਬਿਆਨ ਦਿੱਤੇ ਸੀਗੇ, ਕਿਹਨੇ ਕਿਹਨੇ? ਵਰਿੰਦਰ ਸਹਿਵਾਗ ਔਰ ਹਰਭਜਨ ਸਿੰਘ ਨੇ, ਅਤੇ ਬੀ ਸੀ ਸੀ ਆਈ ਨੇ ਉਹਨਾਂ ਨੂੰ ਸ਼ੋਅ ਕੌਜ਼ ਨੋਟਿਸ ਭੇਜ ਦਿੱਤਾ ਸੀ ਦੋਨੋਂ ਜਣਿਆਂ ਨੂੰ। ਸੋ ਨੋ ਬੜੀ ਹੈਜ਼ ਦਾ ਗਟਸ। ਅੱਜ ਜੋ ਬੀ ਸੀ ਸੀ ਆਈ ਕਰਦੀ ਹੈ, ਕਿਸੇ ਅੰਦਰ ਇੰਨੀ ਤਾਕਤ ਨਹੀਂ ਹੈ, ਕੋਈ ਵੀ ਬੰਦਾ ਜੇ ਤੁਸੀਂ ਕਹਿ ਦਿਓ ਕਿ ਕਿਸੇ ਅੰਦਰ ਇੰਨੀ ਤਾਕਤ ਹੋਵੇ ਕਿ ਉਹ ਬੀ ਸੀ ਸੀ ਆਈ ਦੇ ਖਿਲਾਫ਼ ਬੋਲ ਜਾਏ, ਨਹੀਂ ਕੋਈ ਬੋਲ ਸਕਦਾ, ਕਿਉਂਕਿ ਹਰ ਬੰਦੇ ਨੂੰ ਬੀ ਸੀ ਸੀ ਆਈ ਤੋਂ ਕੰਮ ਹੈ। ਤੁਸੀਂ ਕ੍ਰਿਕਟ ਤੋਂ ਅੱਜ ਕਪਿਲ ਦੇਵ ਸਾਹਿਬ ਲੈ ਲਓ, ਸੁਨੀਲ ਗਵਾਸਕਰ ਸਾਹਿਬ ਲੈ ਲਓ, ਨਵਜੋਤ ਸਿੰਘ ਸਿੱਧੂ ਲੈ ਲਓ, ਹਰ ਬੰਦੇ ਨੂੰ ਬੀ ਸੀ ਸੀ ਆਈ ਤੋਂ ਕੰਮ ਹੈ। ਕੋਈ ਬੰਦਾ ਐਸਾ ਨਹੀਂ ਹੈ ਕਿ ਜਿਹਨੂੰ ਬੀ ਸੀ ਸੀ ਆਈ ਤੋਂ, ਇੰਡੀਅਨ ਕ੍ਰਿਕਟ ਬੋਰਡ ਤੋਂ ਕੰਮ ਨਹੀਂ ਹੈ। ਸੋ ਇਸ ਕਾਰਨ ਇੰਡੀਅਨ ਕ੍ਰਿਕਟ ਬੋਰਡ ਦੇ ਖਿਲਾਫ਼ ਕੋਈ ਬੰਦਾ ਨਹੀਂ ਬੋਲਦਾ, ਤੁਸੀਂ ਜਦੋਂ ਮਰਜ਼ੀ ਦੇਖ ਲਓ ਕੋਈ ਬੰਦਾ ਇੰਡੀਅਨ ਕ੍ਰਿਕਟ ਖਿਲਾਫ਼ ਕ੍ਰਿਕਟ ਬੋਰਡ ਦੇ ਖਿਲਾਫ਼ ਬੋਲੇਗਾ ਹੀ ਨਹੀਂ। ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਚੇਨਈ ਸੁਪਰ ਕਿੰਗਸ ਜਿਹੜੀ ਟੀਮ ਹੈ, ਇਟ ਵਾਜ਼ ਬੈਂਡ। ਚੇਨਈ ਸੁਪਰ ਕਿੰਗ ਦੀ ਟੀਮ ਬੈਨ ਹੋ ਗਈ ਸੀਗੀ। ਚੇਨਈ ਕਿੰਗਸ ਸੁਪਰ ਚੇਨਈ ਸੁਪਰ ਕਿੰਗਸ ਦੀ ਟੀਮ ਦੇ ਵਿੱਚ ਜਿਹੜੇ ਐਨ ਸ਼੍ਰੀਨਿਵਾਸਨ ਜਿਹੜੇ ਉਹਨਾਂ ਦੇ ਇਨਡਾਇਰੈਕਟ ਮਾਲਕ ਸੀਗੇ, ਉਹਨਾਂ ਦੇ ਖਿਲਾਫ਼ ਕਿੰਨੇ ਸਕੈਮ ਚੱਲ ਰਿਹਾ, ਕੀ ਕੁਛ ਚੱਲ ਰਿਹਾ, ਔਰ ਐਨ ਸ਼੍ਰੀਨਿਵਾਸਨ ਦੇ ਬਾਕੀ ਸਕੈਮ ਛੱਡ ਦਿਓ। ਐਨ ਸ਼੍ਰੀਨਿਵਾਸਨ ਦਾ ਜਿਹੜਾ ਆਈ ਪੀ ਐਲ ਦਾ ਸਕੈਮ ਸੀਗਾ, ਜਿਹਦੇ ਵਿੱਚ ਕਿ ਉਹਦਾ ਜਵਾਈ ਮਈਅੱਪਨ, ਜਿਹਦੇ ਵਿੱਚ ਉਹਦਾ ਜਵਾਈ ਮੈਚ ਫਿਕਸਿੰਗ ਦੇ ਵਿੱਚ ਪਕੜਿਆ ਗਿਆ, ਹੀ ਵਾਜ਼ ਕੌਟ ਕਿ ਉਹ ਗਲਤ ਕੰਮ ਕਰ ਰਿਹਾ ਸੀਗਾ, ਐਨ ਸ਼੍ਰੀਨਿਵਾਸਨ ਦਾ ਜਵਾਈ ਮੈਚ ਫਿਕਸਿੰਗ ਕਰ ਰਿਹਾ ਸੀ, ਤੇ ਐਨ ਸ਼੍ਰੀਨਿਵਾਸਨ ਔਰ ਉਹਦਾ ਜਵਾਈ ਮਈਅੱਪਨ ਕਿਹੜੀ ਟੀਮ ਦੇ ਮਾਲਕ ਸੀਗੇ? ਚੇਨਈ ਸੁਪਰ ਕਿੰਗਸ ਦੇ ਮਾਲਕ ਸੀਗੇ, ਇੰਡੀਆ ਸੀਮੈਂਟਸ ਉਹਨਾਂ ਦੀ ਕੰਪਨੀ ਸੀਗੀ। ਸੋ ਇਹ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਕਿਹਦੇ ਜ਼ਰੀਏ ਸਾਰਾ ਕੁਝ ਚੱਲ ਰਿਹਾ ਸੀਗਾ। ਸੋ ਆਈ ਥਿੰਕ ਵੀ ਆਲ ਨੋ ਦੈਟ ਵੈਰੀ ਵੈਲ ਕਿ ਧੋਨੀ, ਨੋ ਡਾਊਟ। ਦੇਖੋ ਮੈਂ ਫਿਰ ਕਹਿ ਦਵਾਂ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਕੈਪਟਨਸ਼ਿਪ ਹੇਠ ਇੰਡੀਆ ਨੇ ਟਰੋਫੀਜ਼ ਜਿੱਤੀਆਂ ਨੇ, ਬਟ ਅਗੇਨ ਦੈਟ ਟੀਮ ਵਾਜ਼ ਬਿਲਡ ਬਾਏ ਸੌਰਵ ਗਾਂਗੁਲੀ। ਜੇ ਹੁਣ ਅੱਜ ਉਹ ਬੰਦੇ ਜਿਹੜੇ, ਦੇਖੋ 2011 ਦਾ ਵਰਲਡ ਕੱਪ ਇੰਡੀਆ ਨੇ ਜਿੱਤਿਆ 2011 ਦਾ, ਜਦੋਂ ਸੌਰਵ ਗਾਂਗੁਲੀ ਦੇ ਬੰਦੇ ਚਲੇ ਗਏ 2011 ਦੇ ਵਿੱਚ, ਸੌਰਵ ਗਾਂਗੁਲੀ ਦੇ ਬੰਦੇ ਕਿਹੜੇ ਸੀਗੇ? ਯੁਵਰਾਜ ਸਿੰਘ, ਜਿਹਨੇ ਮੈਨ ਆਫ ਦਾ ਸੀਰੀਜ਼ ਜਿੱਤੀ। ਸੌਰਵ ਗਾਂਗੁਲੀ ਦਾ ਬੰਦਾ ਕੌਣ ਸੀ? ਹਰਭਜਨ ਸਿੰਘ, ਗੌਤਮ ਗੰਭੀਰ, ਵਰਿੰਦਰ ਸਹਿਵਾਗ, ਇਹ ਤਾਂ ਸਾਰੇ ਸੌਰਵ ਗਾਂਗੁਲੀ ਦੇ ਬੰਦੇ ਸੀਗੇ। ਵਿਰਾਟ ਕੋਹਲੀ ਤਾਂ ਉਸ ਵੇਲੇ ਜੇ ਪੈਦਾ ਹੋਇਆ ਸੀਗਾ, ਅਤੇ 2015 ਦੀ ਟੀਮ ਜਿਹੜੀ ਸੀਗੀ ਉਹ ਮਹਿੰਦਰ ਸਿੰਘ ਧੋਨੀ ਦੀ ਟੀਮ ਸੀਗੀ, ਸੈਮੀਫਾਈਨਲ 'ਚ ਹਾਰ ਗਏ, ਅਤੇ ਅੱਜ ਫਿਰ ਅਸੀਂ ਸੈਮੀਫਾਈਨਲ 'ਚ ਹਾਰ ਗਏ, ਹੁਣ ਨਹੀਂ ਅਸੀਂ ਅੱਗੇ ਜਾ ਪਾ ਰਹੇ, ਹੁਣ ਅਸੀਂ ਅੱਗੇ ਨਹੀਂ ਜਾ ਪਾ ਰਹੇ। ਕਾਰਨ ਕੀ ਹੈ ਕਿ ਵੀ ਆਰ ਨੋਟ ਏਬਲ ਟੂ ਗਰੂਮ ਦਾ ਪਲੇਅਰ, ਹਾਲਾਂਕਿ ਟੈਲੈਂਟ ਸਾਡੇ ਕੋਲ ਬਹੁਤ ਪਹਿਲਾਂ ਨਾਲੋਂ ਜ਼ਿਆਦਾ ਹੈ। ਬਾਕੀ ਹਰੇਕ ਦੇ ਜਿਸ ਤਰ੍ਹਾਂ ਪਹਿਲਾਂ ਹੀ ਕਿਹਾ, ਹਰੇਕ ਦੇ ਆਪਣੇ ਆਪਣੇ ਵਿਚਾਰ ਨੇ। ਹਾਂਜੀ, ਅਗਲੀ ਕਾਲ ਵੱਲ ਵਧਾਂਗੇ ਜੀ। ਆਈ ਥਿੰਕ ਤੁਸੀਂ ਵੀ ਨਵੇਂ ਕਾਲਰ ਹੈ ਜੀ? ਬਿਲਕੁਲ ਠੀਕ ਹਾਂ ਜੀ। ਕੌਣ ਸਾਹਿਬ ਬੋਲ ਰਹੇ, ਨਾਮ ਦੱਸ ਦਿਓ ਜੀ ਤੁਸੀਂ, ਤੁਹਾਡਾ ਨਾਮ?
ਇਮਤਿਆਜ਼ਾਂ ਨੂੰ ਬੋਲ ਰਿਹਾ, ਤੁਹਾਡਾ ਪ੍ਰੋਗਰਾਮ ਸੁਣਦਾ ਰਹਿੰਦਾ ਮੈਂ।
ਹਾਂਜੀ ਇਮਤਿਆਜ਼ ਸਾਹਿਬ ਬੋਲ ਰਹੇ,
ਤੇ ਅੱਜ ਮੈਚ ਕਰ ਮੈਂ ਵੇਖਿਆ ਨੀ, ਮੈਂ ਧਿਆਨ ਚਲਾਉਣਾ ਵਾ ਤੇ ਸਾਰੀ ਇੰਡੀਆ ਹਾਰ ਗਈ ਹੈ, ਲੇਕਿਨ
ਸ਼ੁਕਰੀਆ ਤੁਹਾਡਾ। ਮੈਂ ਬਸ ਇਹੀ ਗੱਲ ਕਹਿ ਸਕਦਾ ਹਾਂ ਕਿ ਅੱਜ ਦੇ ਹਾਰ ਦਾ ਜਿਹੜਾ ਮੇਨ ਕਾਰਨ ਹੈਗਾ, ਇੱਕ ਤੇ ਓਵਰ ਕੌਨਫੀਡੈਂਸ ਹੈਗਾ, ਪ੍ਰੋਪਰ ਪਲੈਨਿੰਗ ਨਹੀਂ ਸੀਗੀ, ਓਵਰ ਕੌਨਫੀਡੈਂਸ, ਪ੍ਰੋਪਰ ਪਲੈਨਿੰਗ, ਇਹ ਸਾਰੇ ਜਿਹੜੇ ਮੇਨ ਇਸ਼ੂਜ਼ ਨੇ ਜਿਹਦੇ ਕਾਰਨ ਕਿ ਅੱਜ ਇਮਤਿਆਜ਼ ਸਾਹਿਬ ਇੰਡੀਆ ਦੀ ਜਿਹੜੀ ਟੀਮ ਹੈ ਉਹ ਹਾਰੀ ਹੈ। ਹਜ਼ਾਰਾ ਸਿੰਘ ਜੀ ਤੁਸੀਂ ਆਉਂਦੇ ਰਹੋ, ਹਜ਼ਾਰਾ ਸਿੰਘ ਜੀ ਗੋ ਅਹੈਡ।
ਜੀ ਜਗਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਮੈਂ ਕ੍ਰਿਕਟ ਬਾਰੇ ਤੁਸੀਂ ਕਾਫੀ ਗੱਲ ਕਰ ਰਹੇ, ਮੈਂ ਗੱਲ ਕਰਨੀ ਚਾਹੁੰਦਾ ਸੀ ਕਿ ਤੁਹਾਡੀ ਆਗਿਆ ਹੋਵੇ, ਆ ਜਿਹੜਾ ਇੰਡੀਆ ਗਵਰਨਮੈਂਟ ਨੇ ਸਿਕਸ ਫਾਰ ਗੈਸਿਸ ਤੇ ਪਾਬੰਦੀ ਲਾਈ ਆ। ਅਧਿਕਾਰੀ ਨੇ ਉਹ ਬਹੁਤਾ ਕੁਛ ਸਮਝ ਸੋਚਿਤ ਹੋਵੇ ਨਾ, ਆ ਇਸ ਚੀਜ਼ ਨੂੰ ਪਾਬੰਦੀ ਲਾ ਕੇ ਨਾ ਇਹਨਾਂ ਜਥੇਬੰਦੀਆਂ ਨੂੰ ਸਗਾ ਰੈਕੋਗਨੀਸ਼ਨ ਦੇ ਰਹੇ ਨੇ, ਇਹਨਾਂ ਦੀ ਮਾਨਤਾ ਵਧਾ ਰਹੇ ਨੇ, ਇਹਨਾਂ ਨੂੰ ਇੱਕ
ਕੰਮ ਕਰੇਗਾ। ਅੱਛਾ, ਉਸ ਤੋਂ ਵੀ ਅੱਗੇ ਜਿਹੜੇ ਆਪਣੇ ਕੈਪਟਨ ਸਾਹਿਬ ਨੇ ਉਹ ਗਰਾਊਂਡ ਰਿਐਲਿਟੀ ਜਾਣਦੇ ਨੇ, ਉਹਨਾਂ ਨੇ ਇਹਨਾਂ ਦੇ ਵਿੱਚ ਇੱਧਰ ਦਾ, ਮੈਂ ਉਹਨਾਂ ਦੇ ਟ੍ਰਿਬਿਊਨ ਦੀ ਰਿਪੋਰਟ ਪੜ੍ਹ ਰਿਹਾ ਸੀ, ਉਹ ਕਹਿੰਦੇ ਉਹ ਵੀ ਇਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਕਰਕੇ ਬੈਨ ਕਰਨਾ ਚਾਹੀਦਾ। ਹੁਣ ਤੁਸੀਂ ਦੱਸੋ ਵੀ ਇੱਦਾਂ ਦੀਆਂ ਫੋਕੀਆਂ ਗੱਲਾਂ ਹੈਗੀਆਂ, ਸਿਕਸ ਫਾਰ ਜਸਟਿਸ ਨੂੰ ਤੁਸੀਂ ਟੈਰਰਿਸਟ ਆਰਗੇਨਾਈਜੇਸ਼ਨ ਕਿਵੇਂ ਕਹਿ ਸਕਦੇ ਹੋ? ਅੱਛਾ, ਦੂਸਰੀ ਚੀਜ਼ ਹੈਗੀ ਇਹ ਵੀ ਤੁਸੀਂ ਇੰਡੀਆ 'ਚ ਉਹਨਾਂ ਨੂੰ ਬੈਨ ਕਰ ਦਿੱਤਾ, ਹੁਣ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਰੈਕਰਿਕ ਚੱਲੇਗਾ ਕਿ ਇਹਨਾਂ ਨੂੰ ਕੈਨੇਡਾ 'ਚ ਬੈਨ ਕਰੋ, ਇਹਨਾਂ ਨੂੰ ਅਮਰੀਕਾ 'ਚ ਬੈਨ ਕਰੋ, ਇਹਨਾਂ ਨੂੰ ਇੰਗਲੈਂਡ 'ਚ ਬੈਨ ਕਰੋ, ਜਿਹੜਾ ਕਿ ਹੋ ਨਹੀਂ ਸਕਣਾ। ਅੱਛਾ ਉਸ ਦੀ ਵਜ੍ਹਾ ਤਾਂ ਕੀ ਹੋਏਗਾ ਕਿ ਇਹ ਇੱਕ ਉਹਨਾਂ ਦੇ ਨਾਲ ਬੈਕ ਐਂਡ ਫੋਰਥ ਜਿਹੜੀ ਹੈਗੀ ਗੱਲ ਚੱਲਦੀ ਰਹੇਗੀ ਕਿ ਇਹ ਇਹਨਾਂ ਨੂੰ ਜੇ ਇੱਥੋਂ ਬੈਨ ਕਰੋ, ਇਹ ਫਿਰ ਕਹਿਣਾ ਉਹਦਾ ਕੋਈ ਅਸਰ ਨਹੀਂ ਹੋਏਗਾ। ਉਹ ਫਿਰ ਮਹਿਸੂਸ ਕਰਨਗੇ ਇਹਨਾਂ ਦੇ ਬਿਊਰੋਕਰੈਟ ਵੀ ਸਾਡੀ ਗੱਲ ਚੱਲੀ ਨਹੀਂ, ਉਹ ਇਸ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਆਉਣ ਵਾਲੇ ਸਮੇਂ 'ਚ ਚਲਾਏ ਉਹ ਕਹਿੰਦੇ ਵਾਲੇ ਚਲਾਏ ਰੱਖਣੇ। ਇਹ ਮੈਂ ਸਮਝਦਾ ਵੀ ਇਸ ਤਰ੍ਹਾਂ ਦਾ ਕੰਮ ਹੈ, ਇੱਕ ਕਦਮ ਹੈ ਜਿਹੜਾ ਕਿ ਉਹਨਾਂ ਨੂੰ ਚੱਕਣ ਦੀ ਕੋਈ ਲੋੜ ਨਹੀਂ ਸੀ। ਇੰਡੀਆ 'ਚ ਤਾਂ ਸਿਕਸ ਫਾਰ ਯੈਸ ਹੈ ਹੀ ਨਹੀਂ, ਨਾ ਉਹ ਟੈਰਸ ਆਰਗਨਾਈਜੇਸ਼ਨ ਹੈ। ਅੱਛਾ ਦੂਜੀ ਗੱਲ ਖਾਸ ਕਰਕੇ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਮੇਰੇ ਖਾਸ ਕਰਕੇ ਉਹਨਾਂ ਦੀ ਗੱਲ ਆਉਂਦੀ ਆ ਵੀ ਕੈਪਟਨ ਅਮਰਿੰਦਰ ਸਿੰਘ ਦਾ ਸਾਂਢੂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਦੇ ਰੋਜ਼ ਕੰਨ ਮੁੜ ਬਹਿ ਕੇ ਕਹਿਣਾ ਮਤਲਬ ਖਾਲਿਸਤਾਨ ਦੀ ਗੱਲ ਉਹ ਕਰਦਾ ਤੇ ਉਹ ਖਾਲਿਸਤਾਨ ਦੇ ਨਾਂ ਤੇ ਇਲੈਕਸ਼ਨ ਲੜਦਾ ਤੇ ਉਹ ਆਪਣਾ ਝੰਡਾ ਕਿਤੇ ਨਾ ਕਿਤੇ ਬੁਲੰਦ ਕਹਿਣ ਦਾ ਮਤਲਬ ਕਰੀ ਰੱਖਦਾ। ਅੱਛਾ ਇਹ ਉਹ ਕਹਿਣ ਤੋਂ ਮੇਰਾ ਮਤਲਬ ਇੱਕ ਪਾਸੇ ਜਿਹੜੇ ਲੋਕ ਆਪਣਾ ਪੀਸਫੁਲੀ ਕਰਦੇ ਨੇ ਠੀਕ ਹੈ ਇੰਡੀਆ ਨੂੰ ਉਹਨਾਂ ਦਾ ਪ੍ਰੋਪੇਗੰਡਾ ਪਸੰਦ ਨਹੀਂ, ਉਹਨਾਂ ਨੂੰ ਤਾਂ ਖਾਮ ਖਾ ਉਹ ਟੈਰਸ ਕਹਿਣ ਲੱਗੇ ਨੇ ਤੇ ਜਿਹੜੇ ਉਹਨਾਂ ਦੇ ਆਪਣੇ ਰਿਸ਼ਤੇਦਾਰ ਨੇ ਉਹ ਉਹਨਾਂ ਦੇ ਕੋਲ ਉਹ ਕਰ ਰਹੇ ਨੇ। ਉਸ ਤੋਂ ਮੈਨੂੰ ਲੱਗਦਾ ਜੀ ਇਹ ਖਾਲਿਸਤਾਨ ਦੀ ਵੀ ਖੇਡ ਜਿਹੜੀ ਹੈਗੀ ਨਾ ਇਹ ਉਹਨਾਂ ਦੀ ਆਪਣੀ ਹੀ ਚਲਾਈ ਹੋਈ ਆ, ਜਿਹਨੂੰ ਮਰਜ਼ੀ ਮੁਤਾਬਕ ਉਹ ਆਪਣੇ ਤੌਰ ਦੇ ਉੱਪਰ ਜਿਹੜਾ ਜਿਸ ਤਰ੍ਹਾਂ ਮਹਿਸੂਸ ਉਹ ਕਰਦੇ ਨੇ ਇਸ ਤਰ੍ਹਾਂ ਜਦੋਂ ਉਹਨਾਂ ਦੀਆਂ ਇੰਟਰਨਲ ਪ੍ਰੋਬਲਮ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਪ੍ਰਾਪਤੀ ਨਹੀਂ ਹੈ ਪੰਜਾਬ ਦੇ ਵਿੱਚ, ਕੋਈ ਪੋਲੀਟੀਕਲ ਅਚੀਵਮੈਂਟ ਕੋਈ ਹੈ ਨਹੀਂ ਕਿਸੇ ਵੀ ਫਰੰਟ ਦੇ ਉੱਤੇ, ਸਭ ਫਰੰਟ ਤੇ ਉਹ ਫੇਲ ਆ ਤੇ ਉਸ ਤੋਂ ਲੋਕਾਂ ਦਾ ਧਿਆਨ ਡਾਇਵਰਟ ਕਰਨ ਦੇ ਲਈ ਉਹ ਤੋਂ ਫਿਰ ਖਾਲਿਸਤਾਨ ਦੇ ਹੋਊ ਇਹਦੀ ਗੱਲ ਸਿਕਸ ਫਾਰ ਜਸਟਿਸ ਤੇ ਜੇ ਉਹ ਇੱਦਾਂ ਦੀਆਂ ਗੱਲਾਂ ਕਰਨ ਲੱਗ ਪੈਂਦੇ। ਮੈਂ ਸਮਝਦਾ ਵੀ ਇਹ ਵੀ ਲੋਕਾਂ ਦੇ ਨਾਲ ਇੱਕ ਧੋਖਾ ਆ ਔਰ ਸਿਕਸ ਫਾਰ ਜਸਟਿਸ ਦੇ ਪਾਬੰਦੀ ਲਾਉਣ ਵਾਲੀ ਕੋਈ ਨਾਂ ਦੀ ਲੋੜ ਸੀ ਨਾ ਕੁਛ ਹੋਰ ਸੀ। ਮੈਂ ਇੱਕ ਐਸਾ ਬੰਦਾ ਜੀ ਜਿਹੜਾ ਅੱਜ ਤੋਂ 5 ਸਾਲ ਪਹਿਲਾਂ ਜਦੋਂ ਇਸ ਕਰਕੇ ਵੀ ਇਹ ਸਿਕਸ ਫਾਰ ਜਸਟਿਸ ਦਾ ਜਿਹੜਾ 2020 ਵਾਲਾ ਰੈਫਰੈਂਡਮ ਆ ਇਹ ਸੋਚਾ ਆ, ਇਸ ਤੋਂ ਵੱਧ ਕੁਛ ਨਹੀਂ। ਔਰ ਮੈਂ ਸਿੱਧੀ ਉਹਦਾ ਮੇਰੇ ਇਹਦੇ ਸੰਬੰਧ 'ਚ ਇੰਡੀਆ ਦੇ ਪੇਪਰਾਂ 'ਚ ਵੀ ਇੱਥੇ ਵੀ ਲੇਖ ਛਪਦੇ ਰਹੇ ਆ। ਇਸ ਕਰਕੇ ਮੇਰਾ ਤਾਂ ਇੱਕ ਸਧਾਰਨ ਬੰਦੇ ਦੇ ਤੌਰ 'ਤੇ ਇਹ ਗੱਲ 'ਤੇ ਧਿਆਨ ਦਿਵਾਉਣਾ ਵੀ ਸੋਚਾ ਆ। ਸਰਕਾਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਵੀ ਸੋਸ਼ਲ ਜਥੇਬੰਦੀਆਂ ਨੂੰ ਬਹੁਤ ਜ਼ਿਆਦਾ ਹਵਾ ਦੇਣ ਦੀ ਕੋਈ ਏਡੀ ਲੋੜ ਨਹੀਂ ਹੁੰਦੀ, ਜਿੱਥੇ ਉਹਨਾਂ ਨੂੰ ਜਦੋਂ ਤੁਸੀਂ ਰੈਕੋਗਨਾਈਜ਼ ਕਰਦੇ ਹੋ ਤਾਂ ਇਹ ਕੋਈ ਬਹੁਤ ਹੀ ਚੰਗੇ ਕਰਨੀ ਚੰਗੀ ਗੱਲ ਨਹੀਂ। ਹਾਂ ਜੀ ਉਹਨਾਂ ਨੇ ਆਪਣੇ ਫੇਲੀਅਰ ਨੂੰ ਛੁਪਾਉਣ ਦੇ ਲਈ ਧਿਆਨ ਹੀ ਡਾਇਵਰਟ ਕਰਨ ਦੀ ਗੇਮ ਖੇਡਣੀ ਆ ਤੇ ਫਿਰ ਮੈਂ ਸਮਝਣਾ ਬਹੁਤ ਮਾੜੀ ਗੱਲ ਆ। ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ ਜੀ।
ਬਹੁਤ ਸ਼ੁਕਰੀਆ ਹਜ਼ਾਰਾ ਸਿੰਘ ਜੀ। ਹਜ਼ਾਰਾ ਸਿੰਘ ਜੀ ਇਸ ਤਰ੍ਹਾਂ ਆ ਕਿ ਜਿਹੜੀ ਇਹ ਜਥੇਬੰਦੀ ਆ ਸਿਕਸ ਫੋਰ ਜਸਟਿਸ ਇਹ ਪਹਿਲਾਂ ਪਾਕਿਸਤਾਨ ਵੱਲੋਂ ਅਪ੍ਰੈਲ ਦੇ ਮਹੀਨੇ 'ਚ ਉੱਥੇ ਬੈਨ ਕਰ ਦਿੱਤੀ ਗਈ ਸੀ, ਹੁਣ ਇੰਡੀਆ ਦੇ ਵਿੱਚ ਬੈਨ ਕਰ ਦਿੱਤੀ ਗਈ ਹੈਗੀ ਹੈ। ਹੁਣ ਇਹਦਾ ਕੀ ਫਾਇਦਾ ਆ, ਕੀ ਨੁਕਸਾਨ ਹੋਏਗਾ, ਆਉਣ ਵਾਲਾ ਟਾਈਮ ਇਹਦੇ ਬਾਰੇ ਜ਼ਰੂਰ ਦੱਸੇਗਾ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਜੀ ਹਾਂਜੀ ਇਹ ਜਿਹੜਾ ਰੈਫਰੈਂਡਮ ਹੋ ਰਿਹਾ ਅਗਲੇ ਸਾਲ ਰੈਫਰੈਂਡਮ ਕਰਾਉਣ ਦੀ ਉਹ ਗੱਲ ਕਰ ਰਹੇ ਨੇ, ਸੋ ਉਹ ਪਹਿਲਾਂ ਹੀ ਨੋਨ ਬਾਈਂਡਿੰਗ ਆ, ਉਹਨਾਂ ਨੇ ਖੁਦ ਹੀ ਕਹਿ ਦਿੱਤਾ ਹੈ ਵੀ ਇਹ ਨੋਨ ਬਾਈਂਡਿੰਗ ਆ ਰੈਫਰੈਂਡਮ। ਸੋ ਇਹਦਾ ਕੋਈ ਖਾਲਿਸਤਾਨ ਬਣ ਨਹੀਂ ਜਾਣਾ, ਜੇ ਫਰਜ਼ ਕਰ ਲਓ ਵੀ 50-100 ਬੰਦਾ ਕਹਿ ਵੀ ਦਿੰਦਾ ਉਹਦੇ ਵਿੱਚੋਂ ਕਿ ਵੀ ਹਾਂਜੀ ਅਸੀਂ ਬਣਾਉਣਾ ਚਾਹੁੰਦੇ। ਦੇਖੋ ਇਸ ਸਮੇਂ ਜੇ ਫਰਜ਼ ਕਰ ਲਓ ਵੀ ਅਸੀਂ ਆਲ ਓਵਰ ਵਰਲਡ ਗੱਲ ਕਰੀਏ, ਆਲ ਓਵਰ ਵਰਲਡ ਜੇ 25-30 ਮਿਲੀਅਨ ਇੱਕ ਅਨੁਮਾਨ ਦੇ ਮੁਤਾਬਿਕ ਸਿੱਖ ਰਹਿੰਦੇ ਨੇ, ਸੋ ਜੇ ਅਸੀਂ ਡਿਸਕਸ਼ਨ ਸੇਕ ਅਸੀਂ ਕਹਿ ਲਈਏ ਕਿ ਚਲੋ 30 ਮਿਲੀਅਨ ਸਿੱਖ ਜਿਹੜੇ ਨੇ ਉਹ ਸਾਰੀ ਦੁਨੀਆਂ ਦੇ ਵਿੱਚ ਰਹਿੰਦੇ ਨੇ ਇੰਕਲੂਡਿੰਗ ਪੰਜਾਬ, ਸੋ 30 ਮਿਲੀਅਨ ਦੇ ਵਿੱਚੋਂ ਇੱਕ ਅੰਦਾਜ਼ੇ ਦੇ ਮੁਤਾਬਿਕ ਮੇਰੇ ਖਿਆਲ ਦੇ ਨਾਲ 30 ਮਿਲੀਅਨ ਦੇ ਵਿੱਚੋਂ ਘੱਟੋ ਘੱਟ 25-26 ਮਿਲੀਅਨ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਹੀ ਹੋਣਗੇ, ਸ਼ਾਇਦ ਜ਼ਿਆਦਾ ਹੀ ਹੋਣਗੇ। ਸੋ ਜੇ 30 ਮਿਲੀਅਨ ਅਸੀਂ ਨੰਬਰ ਲੈ ਕੇ ਚੱਲ ਰਹੇ ਹਾਂ, ਸੋ 30 ਮਿਲੀਅਨ ਤੋਂ ਫਰਜ਼ ਕਰ ਲਓ 26 ਮਿਲੀਅਨ ਪੰਜਾਬ ਦੇ ਵਿੱਚ ਰਹਿੰਦੇ ਨੇ ਜਾਂ ਇੰਡੀਆ 'ਚ ਰਹਿੰਦੇ ਨੇ ਅਤੇ ਬਾਕੀ 3-4 ਮਿਲੀਅਨ ਜਿਹੜੇ ਹੋਣਗੇ ਉਹ ਦੁਨੀਆ ਭਰ 'ਚ ਹੋਣਗੇ, ਚਾਹੇ ਉਹ ਜਰਮਨੀ 'ਚ ਹੈਗੇ ਨੇ, ਕੈਨੇਡਾ 'ਚ, ਅਮਰੀਕਾ 'ਚ, ਇੰਗਲੈਂਡ 'ਚ ਹੈਗੇ ਨੇ, 3-4 ਮਿਲੀਅਨ ਬਾਹਰ ਹੋਣਗੇ। ਹੁਣ ਜਿਹੜੇ ਉੱਥੇ ਪੰਜਾਬ ਦੇ ਵਿੱਚ ਰਹਿੰਦੇ ਨੇ ਜਿਹੜੇ ਸਿੱਖ, ਠੀਕ ਹੈ, ਉਹ ਤੇ ਉੱਥੇ ਉਹਨਾਂ ਨੇ ਤੇ ਇਲੈਕਟ ਕੀਤਾ ਹੈ, ਕਿਹਨੂੰ ਇਲੈਕਟ ਕੀਤਾ ਹੈ? ਕੈਪਟਨ ਅਮਰਿੰਦਰ ਸਿੰਘ ਨੂੰ ਇਲੈਕਟ ਕੀਤਾ ਹੈ, ਉਹਨਾਂ ਦਾ ਤਾਂ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਹੈ। ਜਾਂ ਜੇ ਉਹ ਅਮਰਿੰਦਰ ਸਿੰਘ ਨੂੰ ਨਹੀਂ ਇਲੈਕਟ ਕਰਦੇ ਤਾਂ ਬੀਜੇਪੀ ਨੂੰ ਵੋਟ ਪਾਉਂਦੇ ਆ, ਅਕਾਲੀ ਦਲ ਨੂੰ ਵੋਟ ਪਾਉਂਦੇ ਆ, ਜਾਂ ਆਪਣਾ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਦੇ ਆ, ਉਹ ਤਾਂ ਇਹਨਾਂ ਲੋਕਾਂ ਨੂੰ ਇਲੈਕਟ ਕਰਦੇ ਨੇ। ਸੋ ਉੱਥੇ ਇਹ ਕੋਈ ਜਗ੍ਹਾ ਹੈ ਹੀ ਨਹੀਂ ਇਹ ਸਾਰੀਆਂ ਗੱਲਾਂ ਬਾਤਾਂ ਦੀ। ਸੋ ਇਹ ਸਾਰੀ ਗੱਲਬਾਤ ਅਸੀਂ ਜਿੱਦਾਂ ਮਰਜ਼ੀ ਕਰੀ ਜਾਈਏ ਕਿ ਅਸੀਂ ਰੈਫਰੈਂਡਮ ਕਰਨਾ ਨਹੀਂ ਕਰਨਾ, ਉਹ ਕਹਿੰਦੇ ਠੀਕ ਆ ਤੁਸੀਂ ਆਪਣਾ ਕੋਈ 10-20 ਬੰਦੇ ਹੈਗੇ ਹੋ, 50 ਬੰਦੇ ਹੋ, 100 ਹਜ਼ਾਰ ਹੋ, 5,000 ਹੋ, ਈਵਨ 10,000 ਵੀ ਬੰਦੇ ਜੇ ਤੁਸੀਂ ਕਰੀ ਜਾਓ, ਹਾਊ ਡਜ਼ ਇਟ ਮੈਟਰ ਟੂ ਇੰਡੀਆ, ਹਾਊ ਡਜ਼ ਇਟ ਮੈਟਰ ਟੂ ਈਵਨ ਪੰਜਾਬ, ਪੰਜਾਬ ਦੀ ਸਿਹਤ 'ਤੇ ਵੀ ਕੋਈ ਅਸਰ ਨਹੀਂ ਪੈਂਦਾ। ਸੋ ਇਹ ਆਪਣੀ ਮਰਜ਼ੀ ਨਾਲ ਕਰੀ ਜਾ ਰਹੇ ਨੇ ਉੱਥੇ ਸਾਰਾ ਕੁਛ। ਹਾਂਜੀ ਅਗਲੀ ਕਾਲ ਵੱਲ ਵਧਣ ਤੋਂ ਪਹਿਲਾਂ ਆਈ ਥਿੰਕ ਜਗਦੀਪ ਸਾਚਾ ਜੀ ਸਾਡੇ ਸਪੌਂਸਰ ਇਸ ਵੇਲੇ ਵੇਟ ਕਰ ਰਹੇ ਨੇ, ਪਹਿਲਾਂ ਉਹਨਾਂ ਨੂੰ ਲੈ ਲਈਏ ਫਿਰ ਅਗਲੇ ਸਪੌਂਸਰ। ਜਗਦੀਪ ਸਾਚਾ ਜੀ ਸਤਿ ਸ਼੍ਰੀ ਅਕਾਲ, ਵੈਲਕਮ ਸਰ।
ਸਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਨੂੰ ਵੀ ਯੁੱਧਵੀਰ ਜੀ, ਤੇ ਮੈਂ ਤੁਹਾਡੀ ਰੇਡੀਓ ਦੀ ਸਾਰੀ ਸੁਣ ਰਿਹਾ ਸੀਗਾ, ਇੰਡੀਅਨ ਕ੍ਰਿਕਟ ਟੀਮ ਦੇ ਬਾਰੇ ਸੁਣ ਰਿਹਾ ਸੀਗਾ।
ਹਾਂ ਤੁਹਾਡੇ ਕੀ ਇਨਪੁੱਟ ਹੈ ਜੀ, ਤੁਸੀਂ ਵੀ ਆਪਣੀ ਇਨਪੁੱਟ ਦਿਓ ਇੱਥੇ।
ਇਨਪੁੱਟ ਇਹ ਹੈ ਕਿ ਦੇਖੋ ਪਹਿਲੇ ਤਾਂ ਮੈਂ ਕਹਾਂ ਕਿ ਠੀਕ ਹੈ, ਇਟ ਇਜ਼ ਵੈਰੀ ਸੈਡ ਕਿ ਇੰਡੀਆ ਹਾਰਿਆ ਹੈ, ਲੇਕਿਨ ਆਈ ਸਟਿਲ ਵਾਂਟ ਟੂ ਕੰਗ੍ਰੈਚੁਲੇਟ ਇੰਡੀਅਨ ਟੀਮ, ਕਾਫੀ ਅੱਛੇ ਹੱਦ ਤੱਕ ਸੈਮੀਫਾਈਨਲ ਤੱਕ ਪਹੁੰਚੀ ਹੈ। ਲੜਾਈ ਇਟ ਵਾਜ਼ ਨੋਟ ਵੈਰੀ ਈਜ਼ੀ ਸਾਰਿਆਂ ਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਵਿੱਚ ਗੇਮ ਖੇਡਣ ਵਾਸਤੇ, ਬਟ ਇੰਡੀਆ ਡਿਡ ਅ ਗੁੱਡ ਜੋਬ। ਜਿੱਤ ਔਰ ਹਾਰ ਤੇ ਹੁੰਦੀ ਹੈ, ਇਟਸ ਅ ਗੇਮ। ਔਰ ਜਦੋਂ ਤੱਕ ਧੋਨੀ ਦਾ ਗੱਲ ਹੈਗੀ ਹੈ, ਯੈਸ ਧੋਨੀ ਇਜ਼ ਅ ਪਾਰਟ ਆਫ ਰਿਸਪੋਂਸਿਬਿਲਿਟੀ, ਬਟ ਇਟ ਇਜ਼ ਅ ਟੀਮ, ਤੇ ਟੀਮ ਦੇ ਵਿੱਚ ਟੋਪ 5 ਆਰਡਰ ਦੇ ਬੈਟਸਮੈਨ ਹੈਗੇ ਨੇ, ਦੇ ਵੇਰ ਇਕੁਅਲੈਂਟਲੀ ਰਿਸਪੋਂਸਿਬਲ, ਉਸ ਤੋਂ ਬਲਕਿ ਜ਼ਿਆਦਾ ਹੀ ਰਿਸਪੋਂਸਿਬਲ ਸੀਗੇ। ਔਰ ਇਸ ਤੋਂ ਕਿੱਧਰ ਵੀ ਜ਼ਿਆਦਾ ਮੈਂ ਕਹਾਂਗਾ ਕਿ ਵੈਦਰ ਪਲੇਡ ਅ ਵੈਰੀ ਕਰੂਸ਼ਲ ਰੋਲ। ਅਗਰ ਇਹ ਮੈਚ ਕੱਲ ਕੰਪਲੀਟ ਹੋ ਜਾਣਾ ਸੀਗਾ, ਅਗਰ ਹੋ ਜਾਂਦਾ ਤੇ ਇੰਡੀਆ ਵੁੱਡ ਹੈਵ ਵਨ ਦਾ ਮੈਚ, ਬਿਕੋਜ਼ ਸੈਕਿੰਡ ਹਾਫ ਦੇ ਵਿੱਚ ਇੰਡੀਆ ਖੇਡ ਰਿਹਾ ਹੁੰਦਾ, ਥੋੜ੍ਹਾ ਜਿਹਾ ਡਰਾਈ ਕੰਡੀਸ਼ਨ ਹੁੰਦੀ, ਔਰ ਅੱਜ ਮਾਰਨਿੰਗ ਕਿਉਂਕਿ ਓਵਰਨਾਈਟ ਪੂਰੀ ਰੇਨ ਹੋਈ ਹੈ, ਉਧਰਲੇ ਪਾਸੇ ਪੂਰੀ ਰਾਤ ਤੱਕ ਰੇਨ ਹੋਈ ਹੈ, ਤੇ ਥੋੜ੍ਹੇ ਵੈਟ ਐਟਮੋਸਫੇਅਰ ਸੀਗਾ, ਤੇ ਉਹਨਾਂ ਦੇ ਦੇ ਹੈਵ ਫਾਸਟ ਬੋਲਰ ਲਾਈਕ ਹੂਅਰ ਲਾਈਕ ਬੋਲਿੰਗ ਐਟ ਅ ਸਪੀਡ ਆਫ 145 ਕਿਲੋਮੀਟਰ ਟੂ 150 ਕਿਲੋਮੀਟਰ ਪਰ ਆਵਰ, ਉਹ ਕਟਰ ਵੀ ਕਰ ਰਹੇ ਸੀਗੇ, ਇਨ ਸਵਿੰਗ ਆਊਟ ਸਵਿੰਗ ਕਰ ਰਹੇ ਸੀ, ਤੇ ਇੰਨਾ ਆਸਾਨ ਨਹੀਂ ਸੀ ਖੇਡਣ ਵਾਸਤੇ ਜਿੰਨਾ ਆਪਾਂ ਨੇ ਸੋਚਿਆ ਹੈਗਾ। ਔਰ ਫਸਟ ਹਾਫ ਦੇ ਵਿੱਚ ਇੰਡੀਆ ਕਿਉਂਕਿ ਖੇਡ ਰਿਹਾ ਸੀਗਾ, ਤੇ ਇਹ ਸਭ ਲੈ ਦੇ ਕੇ ਕਹਿਣ ਦਾ ਮਤਲਬ ਇਟਸ ਨੋਟ ਵਨ ਰੀਜ਼ਨ ਦੈਟ ਓਨਲੀ ਧੋਨੀ ਵਾਜ਼ ਰਿਸਪੋਂਸੀਬਲ। ਆਈ ਥਿੰਕ ਇਟਸ ਅ ਕਿਊਮੁਲੇਟਿਵ ਰਿਸਪੋਂਸੀਬਿਲਿਟੀ, ਔਰ ਜਦੋਂ ਮੈਂ ਕਿਊਮੁਲੇਟਿਵ ਕਹਿੰਦਾ, ਆਈ ਇਨਕਲੂਡ ਦ ਵੈਦਰ ਕੰਡੀਸ਼ਨ ਆਲਸੋ, ਜਿਹੜਾ ਇੰਡੀਆ ਦੇ ਫੇਵਰ ਦੇ ਵਿੱਚ ਨਹੀਂ ਸੀਗਾ।
ਤੁਹਾਡੀ ਗੱਲ ਨਾਲ ਐਗਰੀ ਕਰਦੇ ਜੀ, ਆਈ ਥਿੰਕ ਵੈਦਰ ਪਲੇਡ ਅ ਰੋਲ, ਬਟ ਮੈਂ ਜਗਦੀਪ ਸਾਚਾ ਜੀ ਗੱਲ ਜ਼ਰੂਰ ਕਹਾਂਗਾ ਕਿ ਵੈਦਰ ਨੋ ਡਾਊਟ ਵੈਦਰ ਪਲੇਡ ਅ ਰੋਲ, ਬਟ ਇੰਡੀਆ ਦੀ ਜਿਹੜੀ ਸ਼ਾਰਟ ਸਿਲੈਕਸ਼ਨ ਸੀਗੀ, ਚਾਹੇ ਉਹ ਕੇ ਐਲ ਰਾਹੁਲ ਦੀ ਸ਼ਾਰਟ ਸਿਲੈਕਸ਼ਨ ਸੀਗੀ, ਚਾਹੇ ਉਹ ਰਿਸ਼ਭ ਪੰਤ ਦੀ ਸ਼ਾਰਟ ਸਿਲੈਕਸ਼ਨ ਸੀਗੀ, ਚਾਹੇ ਈਵਨ ਵਿਰਾਟ ਕੋਹਲੀ ਨੇ, ਵਿਰਾਟ ਕੋਹਲੀ ਲੋਸ ਦਾ ਕੰਸਨਟ੍ਰੇਸ਼ਨ ਫੋਰ ਦੈਟ ਬਿਟ, ਉਹ ਕਲੀਅਰ ਨਜ਼ਰ ਆ ਰਿਹਾ ਸੀਗਾ ਕਿ ਫਰੰਟ ਫੁੱਟ ਟੂ ਮੱਚ ਉਹਨੇ ਬਾਹਰ ਕੱਢਿਆ ਹੋਇਆ ਸੀਗਾ, ਬਾਲ ਹੀ ਵਾਜ਼ ਪਲੇਇੰਗ ਫੋਰ ਅ ਬਾਲ ਵਿਚ ਇਜ਼ ਆਊਟਸਾਈਡ ਦੀ ਆਫ ਸਟੰਪਰ, ਬਾਲ ਅੰਦਰ ਆਈ ਉਹਨਾਂ ਦੇ ਪੈਡ ਦੇ ਉੱਤੇ ਹਿੱਟ ਕਰ ਗਈ। ਸੋ ਵਿਰਾਟ ਕੋਹਲੀ ਦੇਖੋ ਜਿਹੜੀ ਗੇਮ ਹੈਗੀ ਨਾ, ਫਰਜ਼ ਕਰ ਲਓ ਤੁਸੀਂ ਟੇਬਲ ਟੈਨਿਸ ਖੇਲ ਰਹੇ ਹੋ, ਟੈਨਿਸ ਖੇਲ ਰਹੇ ਹੋ ਜਾਂ ਬੈਡਮਿੰਟਨ ਖੇਲ ਰਹੇ ਹੋ, ਤੁਸੀਂ 2 ਪੁਆਇੰਟ ਲੂਜ਼ ਵੀ ਕਰ ਜਾਂਦੇ ਹੋ, ਤੁਸੀਂ ਯੂ ਕੈਨ ਸਟਿਲ ਕਮ ਬੈਕ ਇਨ ਦ ਗੇਮ। ਬਟ ਕ੍ਰਿਕਟ ਇਜ਼ ਸੋ ਇੰਟਰਸਟਿੰਗ, ਇਸ ਲਈ ਇੰਟਰਸਟਿੰਗ ਹੈ ਕਿ ਤੁਸੀਂ ਜਦੋਂ ਮਾੜੀ ਜਿਹੀ ਵੀ ਕੰਸਨਟ੍ਰੇਸ਼ਨ ਲੂਜ਼ ਕਰ ਜਾਂਦੇ ਹੋ ਤੇ ਉਸੇ ਮਿੰਟ ਦੇ ਉੱਤੇ ਤੁਸੀਂ ਆਊਟ ਹੋ ਸਕਦੇ ਹੋ। ਆਊਟ ਦਾ ਮਤਲਬ ਤੁਸੀਂ ਗੇਮ ਤੋਂ ਬਾਹਰ ਹੋ, ਦੁਬਾਰਾ ਤੁਹਾਨੂੰ ਮੌਕਾ ਨਹੀਂ ਮਿਲੇਗਾ। ਬਾਸਕਟਬਾਲ ਨਹੀਂ ਹੈ ਕਿ ਇੱਕ 3 ਪੁਆਇੰਟਰ ਮਿਸ ਹੋ ਗਿਆ ਤੇ ਚਲੋ ਕੋਈ ਗੱਲ ਨਹੀਂ, ਦੁਬਾਰਾ ਆ ਕੇ ਮੈਂ 2-3 ਪੁਆਇੰਟਰ ਲਗਾ ਦਿਆਂਗਾ। ਨਹੀਂ, ਕ੍ਰਿਕਟ ਦੇ ਵਿੱਚ ਤੁਸੀਂ ਆਊਟ ਹੋ ਗਏ ਤੇ ਨਾਲ ਹੀ ਤੁਸੀਂ ਬਾਹਰ। ਵਿਰਾਟ ਕੋਹਲੀ ਨੂੰ ਉਹ 30 ਸੈਕਿੰਡ ਤੁਹਾਨੂੰ ਗੇਮ ਚੋਂ ਬਾਹਰ ਕੱਢ ਦਿੰਦੇ ਆ, 30 ਸੈਕਿੰਡ ਤੁਸੀਂ ਗੇਮ ਖਰਾਬ ਕੀਤੀ। ਸੋ ਵੈਦਰ ਠੀਕ ਹੈ, ਆਈ ਡੋਂਟ ਵਾਂਟ ਟੂ ਟੇਕ ਐਨੀ ਕ੍ਰੈਡਿਟ ਅਵੇ ਫਰੋਮ ਦ ਕਿਵੀਜ਼। ਆਈ ਥਿੰਕ ਦ ਕਿਵੀਜ਼ ਪਲੇਡ ਬ੍ਰਿਲੀਅੰਟਲੀ, ਦੇ ਫੀਲਡਡ, ਆਈ ਥਿੰਕ ਦੇ ਬੋਲ ਦੇਅਰ ਹਾਰਟ ਆਊਟ, ਦੇ ਫੀਲਡਡ ਵੈਲ, ਬਹੁਤ ਸੋਹਣੀ ਗੇਮ ਖੇਲੀ ਹੈ ਨਿਊਜ਼ੀਲੈਂਡ ਨੇ। ਬਟ ਆਈ ਥਿੰਕ ਇੰਡੀਅਨ ਬੈਟਸਮੈਨ ਸਾਰਿਆਂ ਦੀ ਮੈਂ ਗੱਲ ਕਰਾਂਗਾ, ਮੈਂ ਦੇਖੋ ਧੋਨੀ ਹੋਣਾ ਦੇ ਨਾਲ ਇੱਕ ਅਲੱਗ ਚੀਜ਼ ਚੱਲ ਰਹੀ ਹੈ ਕਿਉਂਕਿ ਧੋਨੀ ਦਾ ਇੱਕ ਦਿੱਕਤ ਮੈਨੂੰ ਨਜ਼ਰ ਆ ਰਹੀ ਹੈ, ਲੇਕਿਨ ਆਈ ਥਿੰਕ ਓਵਰਆਲ ਪੂਰੀ ਇੰਡੀਅਨ ਟੀਮ ਨੂੰ ਰਿਸਪੋਂਸਿਬਿਲਟੀ ਲੈਣੀ ਪਏਗੀ ਇਸ ਗੱਲ ਦੀ। ਇੰਡੀਅਨ ਬੈਟਸਮੈਨ ਜਿਹੜੇ ਹੈਗੇ ਨੇ, ਦੇ ਪਲੇਡ ਸਮ ਵੈਰੀ ਰੈਕਲੈਸ ਸ਼ਾਟਸ, ਆਈ ਥਿੰਕ ਦੈਟ ਵਾਜ਼ ਦ ਰੀਜ਼ਨ ਕਿ ਅਸੀਂ ਸੈਮੀਫਾਈਨਲ ਹਾਰੇ ਹਾਂ। ਜੇ ਦੇਖੋ ਬਾਅਦ ਦੇ ਵਿੱਚ ਰਵਿੰਦਰ ਜਡੇਜਾ ਨੇ ਬੜੀ ਸੋਹਣੀ ਬੈਟਿੰਗ ਕੀਤੀ ਹੈ, ਬਿਕੋਜ਼ ਹੀ ਪਲੇਡ ਸੈਂਸੀਬਲ ਗੇਮ, ਉਹਨਾਂ ਨੇ ਆ ਕੇ ਗੇਮ ਨੂੰ ਸਮਝਿਆ, ਗੇਮ ਨੂੰ ਦੇਖਿਆ। ਧੋਨੀ ਦੀ ਜਿਹੜੀ ਸ਼ੁਰੂ ਦੀ ਗੇਮ ਸੀਗੀ, ਉਹ ਸਮਝ ਵਿੱਚ ਆਉਂਦੀ ਹੈ ਕਿ ਸ਼ੁਰੂ 'ਚ ਤੁਸੀਂ ਸਲੋ ਖੇਲਣਾ ਸੀਗਾ, ਵਿਕਟ ਬਚਾਇਆ, ਠੀਕ ਖੇਲਿਆ, ਸੋਹਣਾ ਖੇਲੇ ਧੋਨੀ, ਲੇਕਿਨ ਮਿਡਲ ਦੇ ਵਿੱਚ ਜਦੋਂ ਤੁਹਾਨੂੰ ਦਿਖ ਰਿਹਾ ਕਿ ਹੁਣ ਰਨ ਰੇਟ ਬਹੁਤ ਜ਼ਿਆਦਾ ਜਾ ਰਹੀ ਹੈ, ਤੁਸੀਂ ਜਡੇਜਾ ਦਾ ਥੋੜ੍ਹਾ ਜਿਹਾ ਸਾਥ ਦੇਣ ਦੀ ਜ਼ਰੂਰਤ ਸੀਗੀ। ਜੇ ਧੋਨੀ ਥੋੜ੍ਹਾ ਜਿਹਾ ਉਸ ਵੇਲੇ ਰਨ ਰੇਟ ਨੂੰ ਵਧਾ ਦਿੰਦੇ ਤੇ ਇੰਨਾ ਜ਼ਿਆਦਾ ਕਲੋਜ਼ ਹੋਣਾ, ਕਿਉਂਕਿ ਜਡੇਜਾ ਸਰ ਜਿਸ 4 ਛੱਕੇ ਲਗਾਏ ਆ, ਜਡੇਜੇ ਨੇ 4 ਛੱਕੇ ਲਗਾਏ ਆ, ਜਾਂ ਤੁਹਾਡਾ ਪਾਰਟਨਰ ਇੰਨਾ ਤੇਜ਼ ਖੇਲ ਰਿਹਾ ਤੇ ਤੁਸੀਂ ਥੋੜ੍ਹਾ ਜਿਹਾ ਵੀ ਵਧੀਆ ਖੇਲਦੇ, ਬਹੁਤ ਜ਼ਿਆਦਾ ਨਹੀਂ ਤੇਜ਼ ਕਰਨ ਦੀ ਜ਼ਰੂਰਤ ਕਿ ਤੁਸੀਂ ਵਿਕਟ ਗਵਾ ਬੈਠੋ, ਧੋਨੀ ਨੂੰ ਉਹ ਕਰਨ ਦੀ ਜ਼ਰੂਰਤ ਨਹੀਂ ਸੀਗੀ, ਥੋੜ੍ਹਾ ਜਿਹਾ ਤੇਜ਼ ਖੇਲਣ ਦੀ ਜ਼ਰੂਰਤ ਸੀਗੀ। ਜਿਹੜੀਆਂ ਲੂਜ਼ ਬਾਲਸ ਨੇ, 1-2 ਬਾਉਂਡਰੀਜ਼ ਉਸ ਸਮੇਂ ਲਗਾ ਦਿੰਦਾ, ਦੈਟ ਵੁੱਡ ਹੈਵ ਲੈਟ ਦ ਪ੍ਰੈਸ਼ਰ ਆਫ, ਵਰਨਾ ਜਡੇਜਾ ਦੇ ਉੱਤੇ ਕੰਸਟੈਂਟ ਪ੍ਰੈਸ਼ਰ ਰਿਹਾ, ਜਡੇਜਾ ਲੋਸਟ ਇਜ਼ ਵਿਕਟ, ਔਰ ਉਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਕੁਛ ਨਹੀਂ ਕਰ ਸਕੇ।
ਸੋ ਤਾਂ ਹੀ ਮੈਂ ਕਹਿ ਰਿਹਾ ਸੀਗਾ ਕਿ ਜਿਹੜੇ ਵੀ ਹੈਗੇ ਨੇ, ਇਟ ਇਜ਼ ਅ ਕਿਊਮੁਲੇਟਿਵ ਰਿਸਪੋਂਸਿਬਿਲਿਟੀ, ਇੱਕ ਬੰਦੇ ਦੀ ਗਲਤੀ ਨਹੀਂ ਹੈਗੀ। ਔਰ ਦੂਜਾ, ਤੁਸੀਂ ਵੇਖੋਗੇ, ਦੇਖਣ ਦਾ ਨਜ਼ਰੀਆ ਹੈਗਾ, ਕੱਲ ਰਾਤ ਤੱਕ ਇੰਡੀਆ ਦੋਨੋਂ ਟੀਮਾਂ ਦੇ ਵਿੱਚ ਇੱਕ ਸੀਗਾ, ਇੱਕ ਟੀਮ ਦਾ ਸੀਗਾ ਕਿ ਇੱਕ ਲੂਜ਼ ਕਰ ਸਕਦੀ ਹੈ। ਇਨਸਿਕਿਉਰਿਟੀ ਲੈਵਲ ਨਿਊਜ਼ੀਲੈਂਡ ਦੇ ਵਿੱਚ, ਕਿਰੀਜ਼ ਦੇ ਵਿੱਚ ਜ਼ਿਆਦਾ ਸੀਗੀ ਕੰਪੇਅਰ ਟੂ ਵਟ ਇੰਡੀਆ ਹੈਡ। ਤਾਂ ਹੀ ਇੰਡੀਆ ਜਦੋਂ ਸਵੇਰੇ ਗਿਆ ਮੈਚ ਖੇਡਣ ਵਾਸਤੇ, ਐਂਡ ਉਹਨਾਂ ਦਾ ਕੋਨਫੀਡੈਂਸ ਲੈਵਲ ਇਜ਼ ਮੋਰ ਹਾਈ ਟੂਵਰਡਸ ਬੈਟਿੰਗ, ਕਿ ਹਾਂ ਬਈ ਸਾਡੇ ਕੋਲ ਰੋਹਿਤ ਸ਼ਰਮਾ ਹੈਗਾ, ਸਾਡੇ ਕੋਲ ਕੋਹਲੀ ਹੈਗੇ ਨੇ, ਸਾਡੇ ਕੋਲ ਧੋਨੀ ਹੈ, ਸਾਰੇ ਕੋਨਫੀਡੈਂਸ ਲੈਵਲ ਵਾਜ਼ ਲਾਈਕ ਟੂ ਹਾਈ, ਔਰ ਉਹ ਇੱਕ ਇਹਨਾਂ ਵਾਸਤੇ ਨੈਗੇਟਿਵ ਪਲੇ ਕਰ ਗਿਆ। ਵੇਅਰ ਐਜ਼ ਕਿਵੀਜ਼ ਵੇ ਵੈਰੀ ਸੈਂਸੀਬਲ, ਉਹਨਾਂ ਨੇ ਰਾਤ ਭਰ ਐਨਾਲਾਈਜ਼ ਕੀਤਾ ਹੈਗਾ, ਬਿਕੋਜ਼ ਇਹ ਈਜ਼ੀ ਮੂਮੈਂਟਸ ਨਹੀਂ ਹੋਣਗੇ ਡੈਫੀਨੇਟਲੀ, ਕਿਉਂਕਿ ਇਹ ਪੂਰੀ ਇੱਕ ਮੈਚ ਇੱਕ ਰਾਤ ਦਾ ਪੂਰਾ ਸਵੇ ਕਰਕੇ ਨੈਕਸਟ ਡੇ ਮਾਰਨਿੰਗ ਤੱਕ ਆ ਰਿਹਾ। ਇਟ ਇਜ਼ ਪਲੇਇੰਗ ਵਿਦ ਦ ਸਾਈਕੋਲੋਜੀ ਆਫ ਐਵਰੀ ਪਲੇਅਰ, ਔਰ ਇਹ ਇਹਦੇ ਨਾਲ ਕੀ ਹੋ ਰਿਹਾ ਹੈਗਾ ਕਿ ਇੰਡੀਅਨ ਟੀਮ ਜਿਹੜੀ ਕੋਨਫੀਡੈਂਸ ਲੈਵਲ 'ਚ ਸੀਗੀ, ਤਾਂ ਹੀ ਅੱਜ ਦੇਖੋ ਕਿੰਨਾ ਇਰੈਟਿਕ ਬੈਟਿੰਗ ਕੀਤੀ ਹੈਗੀ ਹੈ ਕੋਹਲੀ ਨੇ, ਤੇ ਮੇਬੀ ਇਹਨਾਂ ਦੀ ਅਪਰੋਚ ਡਿਫਰੈਂਟ ਹੁੰਦੀ, ਪਰ ਅੱਜ ਬਿਕੋਜ਼ ਇਟਸ ਸਕੋਰ ਵਾਸ ਲਾਈਕ 239 ਤੇ ਇਹਨਾਂ ਦੀ ਅਪਰੋਚ ਇੱਕਦਮ ਚੇਂਜ ਹੋ ਗਈ।
ਹਾਂਜੀ, ਔਰ ਹੁਣ ਜੀ ਗੱਲ ਕਰਦੇ ਹੈਗੇ ਆ ਤੁਹਾਡੇ ਬਿਜ਼ਨਸ ਦੀ ਵੀ ਥੋੜੀ ਜਿਹੀ ਗੱਲ ਕਰ ਲਈਏ। ਸੋ ਮੋਰਗੇਜ ਦੀ ਜਦੋਂ ਗੱਲ ਹੋਏ ਤਾਂ ਜਗਦੀਪ ਸਾਚਾ ਸਾਹਿਬ ਨਾਲ ਤੁਸੀਂ ਗੱਲ ਕਰਨੀ ਹੈ ਸਰ, ਆਪਣੀ ਡਿਟੇਲ ਸਾਂਝੀਆਂ ਕਰੋ ਜੀ।
ਹਾਂਜੀ, ਸਾਡੀ ਆਪਣੀ ਬ੍ਰੋਕਰੇਜ ਹੈਗੀ ਐਲ ਐਮ ਐਲ ਮੋਰਗੇਜਸ ਹੈਗੀ ਹੈ, ਅਤੇ ਅਸੀਂ ਓਵਰ 50 ਲੈਂਡਰਸ ਨਾਲ ਡੀਲ ਕਰਦੇ ਹਾਂ। ਜਿਹੜੇ ਵੀ ਆਪਣੇ ਭਰਾ ਹੈਗੇ ਨੇ, ਸੈਲਫ ਇੰਪਲੋਇਡ ਹੈਗੇ ਨੇ, ਟਰੈਕਿੰਗ ਦੇ ਵਿੱਚ ਹੈਗੇ ਨੇ, ਜਾਂ ਕਿਸੇ ਨੂੰ ਕੋਈ ਵੀ ਕਿਸੇ ਦਾ ਕ੍ਰੈਡਿਟ ਦੀ ਪ੍ਰੋਬਲਮ ਹੈਗੀ ਹੈ, ਜਾਂ ਕਿਸੇ ਨੂੰ ਲੱਗਦਾ ਕਿ ਅਸੀਂ ਪ੍ਰੀ ਅਪਰੂਵ ਹੋ ਸਕਦੇ ਹਾਂ, ਜਾਂ ਕਿਸੇ ਨੇ ਪ੍ਰਾਈਵੇਟ ਮੋਰਗੇਜ ਚੁੱਕੀ ਹੋਈ ਹੈ, ਆਪਾਂ ਉਹਨੂੰ ਵਾਪਸ ਲੈ ਕੇ ਕਿਵੇਂ ਬੈਂਕ 'ਚ ਆਈਏ, ਆ ਜਿਹੜੀ ਵੀ ਐਨੀ ਇਸ਼ੂ ਦੈਟ ਯੂ ਹੈਵ, ਇੱਕ ਵਾਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੈਗੇ ਹੋ। ਫ੍ਰੀ ਫੀਲ ਫ੍ਰੀ, ਕਦੀ ਇਹ ਨਾ ਸੋਚੋ ਕਿ ਹਾਂ ਮਤਲਬ ਇਟਸ ਐਨ ਓਬਲੀਗੇਸ਼ਨ ਔਰ ਸਮਥਿੰਗ ਲਾਈਕ ਦੈਟ, ਕੁਛ ਵੀ ਨਹੀਂ ਹੈ, ਕਦੀ ਵੀ ਕਾਲ ਕਰ ਸਕਦੇ ਹੈਗੇ ਹੋ। ਮੈਂ ਇਸ ਇੰਡਸਟਰੀ 'ਚ 15 ਸਾਲ ਤੋਂ ਰਿਹਾ ਹੈਗਾ ਮੋਰਗੇਜ ਇੰਡਸਟਰੀ ਦੇ ਵਿੱਚ, ਪਲੱਸ ਰੀਅਲ ਅਸਟੇਟ ਵੀ ਕਰਦਾ, ਅਤੇ ਕਦੀ ਕਿਸੇ ਤੋਂ ਆਪਣਾ ਡਰੀਮ ਹਾਊਸ ਬਾਏ ਕਰਨਾ ਹੈ, ਅਤੇ ਦੋਨਾਂ ਨੂੰ ਬੜੇ ਈਜ਼ੀਲੀ ਆਪਾਂ ਸਾਡੇ ਆਪਣੇ ਆਫਿਸ ਦੇ ਵਿੱਚ ਬੈਠ ਕੇ, ਅੰਡਰ ਰਾਈਟਰਸ ਹੈਗੇ ਨੇ, ਅਸੀਂ ਮਿਲ ਕੇ ਸਾਰੇ ਤੁਹਾਡੇ ਜਿਹੜਾ ਡਰੀਮ ਹੁੰਦਾ ਆਪਾਂ ਵੀ ਟਰਾਈ ਟੂ ਮੇਕ ਇਟ ਕਮ ਟਰੂ, ਤੁਹਾਡੀ ਹਾਊਸਿੰਗ ਤੋਂ ਲੈ ਕੇ, ਤੁਹਾਡੀ ਮੋਰਗੇਜ ਤੋਂ ਲੈ ਕੇ, ਕਿਉਂਕਿ ਮੇਰੇ ਕੋਲ ਔਰ ਮੈਂ ਐਕਚੁਲੀ ਥੈਂਕਸ ਕਰਨਾ ਚਾਹੁੰਦਾ ਯੁਧਵੀਰ ਜੀ ਤੁਹਾਡੇ ਚੈਨਲ ਦੇ ਥਰੂ। ਮੈਨੂੰ ਬਹੁਤ ਕਾਲਾਂ ਆਈਆਂ ਨੇ ਆਪਣੇ ਸੈਲਫ ਇੰਪਲੋਇਡ, ਖਾਸ ਕਰਕੇ ਉਹਨਾਂ ਦੀ ਕਾਲਾਂ ਆਈਆਂ ਨੇ ਜਿਹਨਾਂ ਨੂੰ ਜਿਹਨਾਂ ਨੇ ਪ੍ਰਾਈਵੇਟ ਚੁੱਕੀ ਹੋਈ ਹੈ 8-8% 'ਚ, ਐਂਡ ਦੇ ਆਰ ਲਿਟਰਲੀ ਪੇਇੰਗ ਫਰੋਮ ਦਾ ਨੋਸ, ਕੋਈ ਕੋਈ $5,000 ਪਰ ਮੰਥ ਦੀ ਮੋਰਗੇਜ ਪੇ ਕਰੀ ਜਾ ਰਿਹਾ ਫੋਰ ਨੋ ਰੀਜ਼ਨ। ਔਰ ਮੈਂ ਇੰਨਾ ਹੀ ਰਿਕੁਐਸਟ ਕਰਾਂਗਾ ਤੁਹਾਡੇ ਚੈਨਲ, ਤੁਹਾਡੇ ਰੇਡੀਓ ਦੇ ਥਰੂ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਾਂਗਾ ਕਿ ਬਿਫੋਰ ਦਾ ਡੈਮੇਜ ਕੈਨ ਹੈਪਨ, ਬਿਫੋਰ ਤੁਹਾਨੂੰ ਕੋਈ ਮਿਸਗਾਈਡ ਕਰੇ ਜਾਂ ਤੁਸੀਂ ਮਿਸਗਾਈਡਡ ਹੋ ਜਾਓ ਜਾਂ ਤੁਹਾਨੂੰ ਕੋਈ ਕੁਛ ਆਪਣੀ ਸਟੋਰੀ ਦੱਸੇ, ਇੱਕ ਵਾਰੀ ਕਾਲ ਕਰੋ। ਬਿਕੋਜ਼ ਮੈਂ ਪਹਿਲਾਂ ਸਟੈਪ ਲੈ ਕੇ ਥੋੜ੍ਹਾ ਈਜ਼ੀਲੀ ਹੈਲਪ ਕਰ ਸਕਦਾ ਹੈਗਾ, ਬਾਅਦ ਦੇ ਵਿੱਚ ਅਗਰ ਇੱਕ ਵਾਰੀ ਕਿਸੇ ਨੇ ਰੋਂਗ ਸਟੈਪ ਲੈ ਲਿਆ, ਉਹਨੂੰ ਰਿਕਵਰ ਕਰਨਾ ਸਾਡੇ ਵਾਸਤੇ ਓਨਾ ਹੀ ਡਿਫੀਕਲਟ ਹੋ ਜਾਂਦਾ, ਓਨਾ ਹੀ ਸਮਝਾਉਣਾ ਮੁਸ਼ਕਲ ਹੋ ਜਾਂਦਾ। ਔਰ ਸਪੀਕਿੰਗ ਫਰੋਮ ਦਾ ਹਾਰਟ, ਦਿਲੋਂ ਬੋਲਦਾ ਕਿ ਬਹੁਤ ਦੁੱਖ ਲੱਗਦਾ ਕਦੀ ਕਦੀ ਟੂ ਸੀਇੰਗ ਅ ਸਿਚੁਏਸ਼ਨ ਜਿਸ 'ਚ ਕਿ ਬਜ਼ੁਰਗ ਮਾਂ ਬਾਪ ਰਹਿ ਰਹੇ ਨੇ ਅਤੇ ਪੀਪਲ ਆਰ ਵਰਕਿੰਗ, ਫਾਦਰ ਵਰਕ ਕਰ ਰਹੇ ਨੇ 65 ਦੀ ਏਜ ਦੇ ਵਿੱਚ, ਟਰਕਿੰਗ ਕਰ ਰਹੇ ਨੇ 60 ਦੇ 'ਚ, ਔਰ ਬੇਟਾ ਵੀ ਕੰਮ ਕਰ ਰਿਹਾ 2 ਟਾਈਮਸ, ਔਰ ਦੇਖ ਕੇ ਬੜਾ ਖਰਾਬ ਲੱਗਦਾ ਵੇਖ ਕੇ ਕਿ ਮਤਲਬ ਵਾਈ ਐਂਡ ਵਾਟ ਫੋਰ, ਕੀ ਗਲਤੀ ਕੀਤੀ ਸੀ ਇਹਨਾਂ ਨੇ। ਔਰ ਉਹ ਸਾਨੂੰ ਜਿਹੜੇ ਸਟੋਰੀ ਦੱਸਦੇ ਨੇ, ਦੇ ਸੇ ਦੈਟ ਕਿ ਪਤਾ ਹੈ ਸਾਡੇ ਬ੍ਰੋਕਰ ਨੇ ਕਿਹਾ ਕਿ ਤੁਸੀਂ ਭਾਜੀ ਇੱਧਰ ਹੀ ਸਾਈਨ ਕਰੋਗੇ ਤਾਂ ਤੁਹਾਨੂੰ ਘਰ ਮਿਲੇਗਾ, ਐਂਡ ਆਲ ਦੋਜ਼ ਰੋਂਗ ਇਨਫੋਰਮੇਸ਼ਨ ਇਨ ਦਾ ਮਾਰਕੀਟ ਐਕਚੁਲੀ ਮੇਕਸ ਮੀ ਫੀਲ ਵੈਰੀ ਬੈਡ, ਔਰ ਮਤਲਬ ਇਟ ਹਰਟਸ ਮੀ। ਔਰ ਅਗਰ ਕਦੀ ਕਿਸੇ ਦੇ ਵੀ ਮਨ 'ਚ ਆਉਂਦਾ ਹੈਗਾ ਕਿ ਕੁਛ ਨੇ ਆਪਣਾ ਫਾਈਨੈਂਸ਼ੀਅਲ ਰਿਵਿਊ ਕਰਾਉਣੀ ਹੈ, ਮੋਰਗੇਜ ਕਰਾਉਣੀ ਹੈ, ਕਿਹੜੇ ਬੈਂਕ 'ਚ ਜਾਣਾ, ਕੀ ਕਰਨਾ, ਨੋ ਓਬਲੀਗੇਸ਼ਨ, ਕੋਈ ਨਾ ਸੋਚੋ ਪੈਸਿਆਂ ਬਾਰੇ, ਨਾ ਸੋਚੋ ਕੁਛ, ਨਾ ਸੋਚੋ, ਜਸਟ ਗਿਵ ਅ ਕੁਇਕ ਕਾਲ, ਐਂਡ ਐਜ਼ ਅ ਕੰਸਲਟੈਂਟ ਡੈਫੀਨੇਟਲੀ ਮੈਂ ਤੁਹਾਨੂੰ ਜਿਹੜਾ ਵੀ ਰਾਈਟ ਸਪੋਟ ਹੋਏਗਾ, ਜਿੰਨੇ ਵੀ ਰਾਈਟ ਐਡਵਾਈਸ ਹੋਏਗੀ, ਵੀ ਤੁਹਾਡੀ ਹਾਊਸਿੰਗ ਇੰਡਸਟਰੀ ਦੀ, ਵੀ ਤੁਹਾਡੇ ਇਨਵੈਸਟਮੈਂਟ ਦੀ, ਵੀ ਤੁਹਾਡੇ ਮੋਰਗੇਜਸ ਦੀ, ਆਈ ਵਿਲ ਟ੍ਰਾਈ ਟੂ ਡਿਲੀਵਰ ਦਾ ਬੈਸਟ।
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਫੋਨ ਨੰਬਰ ਇੱਕ ਵਾਰੀ ਫਿਰ ਦੇ ਦਿਓ ਜੀ।
ਹਾਂਜੀ, 416-725-7872, 416-725-7872, ਤੇ ਪੰਜਾਬੀ 'ਚ ਹੈਗਾ 416-725-7872, 416-725-7872।
ਥੈਂਕ ਯੂ ਜੀ, ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਮਲਿਕ ਸਾਹਿਬ, ਤੁਸੀਂ ਆਉਂਦੇ ਹੋ, ਮਲਿਕ ਸਾਹਿਬ ਗੋ ਅਹੈਡ।
ਸਰ ਮੈਂ ਸੁਣਦਾ ਤੂੰ ਠਾਕਰ ਸਾਹਿਬ ਜੀ ਮਤਲਬ ਬਾਤਾਂ ਠੀਕ ਹੈ, ਧੋਨੀ ਨੇ ਆਪਣੇ ਵਕਤ ਮੇ ਵਰਲਡ ਕੱਪ ਜਿਤਵਾਏ ਹੈ ਇੰਡੀਆ ਕੋ, ਤੋ ਬੇਸਿਕਲੀ ਤੋ ਜੀਤ ਹੀ ਇੰਡੀਆ ਤੋ ਆ ਰਹੀ ਹੈ, ਜਿੱਤੇ ਜੀਤ ਹੀ ਮੈਟਰ ਕਰਤੀ ਹੈ, ਬਾਕੀ ਹਰ ਟੀਮ ਕੇ ਅੰਦਰ ਪੋਲਿਟਿਕਸ ਹੋਤੀ ਹੈ। ਔਰ ਇਸਕਾ ਮਤਲਬ ਉਨਕੀ ਬਾਤ ਵੀ ਠੀਕ ਹੈ ਕਿ ਅਗਰ 4 ਆਊਟ ਹੋ ਗਈ ਇੱਕ 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 ਰਨ ਤੇ ਤੋ ਆਗੇ ਵਾਲੀ ਟੀਮ ਕਿਆ ਕਰੇਗੀ। ਇਸੀ ਤਰ੍ਹਾਂ ਇਹ ਮੁਝੇ ਆਜ ਕੀ ਧੋਨੀ ਕੀ ਗੇਮ ਦੇਖ ਕੇ ਨਾ ਮਿਸ ਬਾਲ ਆਕੇ ਯਾਦ ਆ ਗਿਆ, ਕਿ ਜਬ ਆਪਕਾ ਟੌਪ ਆਰਡਰ ਨਹੀਂ ਕਰਤਾ ਤੋ ਆਪ ਮਿਡਲ ਆਰਡਰ ਕੀ ਮਜਬੂਰੀ ਹੋ ਜਾਤੀ ਹੈ, ਯਕੀਨ ਕਰੋ ਅੱਜ ਧੋਨੀ ਆਊਟ ਹੋ ਜਾਤਾ, ਜੈਸੇ ਆਪਨੇ ਆਪਣੀ ਸਟੇਟਮੈਂਟ ਉਸੀ ਵਕਤ ਉਸੀ ਗੇਮ ਦੇਖ ਕੇ ਚੇਂਜ ਕੀ, ਉਸਕੀ ਪਲਾਨ ਹੋਗਾ, ਆਖਰ ਉਹ ਕਹਤੇ ਨਾ ਸਰ ਮੁਲਕ ਕੇ ਲੀਏ ਖੇਲ ਰਹਾ ਹੈ, ਤੋ ਉਸਕੋ ਥੋੜਾ ਬਹੁਤ ਪ੍ਰਾਇਰਟੀ ਜਾਣਾ। ਧੋਨੀ ਜਿਸ ਦਿਨ ਗਿਆ ਨਾ, ਆਈਏ ਮੈਂ ਆਪਕੋ ਵੀ ਬਤਾ ਦੂੰ, ਮੈਨੇ ਕੋਈ ਇਹ ਬਾਤ ਨਹੀਂ ਕੀ, ਲੇਕਿਨ ਆਜ ਮੈਂ ਔਨ ਏਅਰ ਕਰੂੰ ਕਿ ਜਿਸ ਦਿਨ ਧੋਨੀ ਗਿਆ ਨਾ ਟੀਮ ਸਰ, ਦੇਖਣਾ ਆਪਕੀ ਟੀਮ ਦਾ ਹੋਤਾ ਕਿਆ। ਪੋਲੀਟਿਕਸ ਸਰ ਹਰ ਟੀਮ ਮੇਂ ਹੋਤੀ ਹੈ, ਪਾਕਿਸਤਾਨੀ ਦੇਖੋ, ਬਾਕੀ ਦੇਰ ਇਜ਼ ਅ ਬਿਗ ਕੁਐਸਚਨ ਮਾਰਕ। ਮੈਂ ਆਜ ਕੀ ਹਾਰ ਕੋ ਦੇਖ ਕੇ ਨਾ ਮੁਝੇ ਅਜੀਬ ਸਾ ਲਗਾ ਕਿ ਦੇਖੋ ਇੰਡੀਆ ਨੇ ਕਿਆ ਕੀਆ ਔਰ ਹੁਆ ਕਿਆ ਉਸਕੇ ਸਾਥ। ਪਾਕਿਸਤਾਨ ਤੋਂ ਚਲੋ ਆਊਟ ਹੋ ਹੀ ਗਿਆ ਨਾ ਕਿਸੀ ਕੀ ਪੋਲੀਟਿਕਸ ਕੀ ਵਜ੍ਹਾ ਸੇ, ਬਰਲ ਦੇਖ ਲੈ ਅਗਰ ਆਜ ਪਾਕਿਸਤਾਨ ਹੋਤਾ ਤਾਂ ਸ਼ਾਇਦ ਕਿਆ ਪਤਾ ਇੰਡੀਆ ਜੀਤ ਹੀ ਜਾਤਾ, ਤੋ ਕਿਸੀ ਕੇ ਲਈ ਗੜਾ ਖੋਦਾ ਆਜ ਇੰਡੀਆ ਉਸਕੇ ਅੰਦਰ ਖੁਦ ਹੀ ਗਿਰਾ। ਠੀਕ ਹੈ, ਬਾਕੀ ਜੋ ਬੀਸੀਸੀਆਈ ਕੀ ਬਾਤ ਕਰਤੇ ਤੋ ਦੈਟ ਮੀਨਸ ਵੋ ਪੂਰੀ ਆਈ ਮਤਲਬ ਇੰਟਰਨੈਸ਼ਨਲ ਕ੍ਰਿਕਟ ਕਮੇਟੀ ਕੇ ਦੂਸਰੇ ਉਨਕੇ ਉਨਕੇ ਅੰਦਰ ਇੱਕ ਗੁੰਡਾ ਹੈ ਵੋ, ਆਪਕੇ ਬਾਤ ਕਾ ਮਕਸਦ ਤੋ ਮੁਝੇ ਯਹੀ ਨਜ਼ਰ ਆ ਰਿਹਾ ਕਿ ਵੋ ਜੋ ਕਾਲਾ ਕਰੇ ਸਫੇਦ ਕਰੇ ਵੋ ਸਰ ਮਾਲਿਕ ਹੈ, ਕਿਉਂ ਉਨਕੇ ਪਾਸ ਪੈਸਾ ਹੈ, ਤੋ ਗੇਮ ਤਾਂ ਨਾ ਇਸ ਨੂੰ ਸਾਰੀ ਪੋਲਿਟਿਕਸ ਔਰ ਪੈਸਾ ਹੁਆ, ਤੋ ਪੈਸਾ ਹੀ ਸਭ ਕੁਛ ਨਹੀਂ ਹੋਤਾ, ਜਬ ਪੈਸਾ ਸਭ ਕੁਛ ਆਪ ਬਣਾ ਦੇਤੇ ਹੋ ਤੋ ਇਸ ਤਰ੍ਹਾਂ ਕੀ ਫਿਰ ਆਪਕੋ ਨਤੀਜੇ ਔਰ ਰਿਜ਼ਲਟ ਤੋ ਮਿਲਤੇ ਹੀ ਹੈ।
ठीक है जी। अच्छा आपने आज मलिक साहब एक बात, धोनी अगर इंडिया की टीम से चला गया तो आप देखना कि टीम का होता क्या है, ठीक है। तो मैं आपको दो चीजें इसमें जरूर मेंशन करना चाहूंगा कि महेंद्र सिंह धोनी ने ना एक बड़े ध्यान से बात समझने वाली है कि महेंद्र सिंह धोनी ने एक बहुत बड़ी गलती की कि महेंद्र सिंह धोनी ने जब 2011 का इंडिया ने वर्ल्ड कप जीता ना, तो 2011 का जो वर्ल्ड कप जिन खिलाड़ियों की वजह से इंडिया ने जीता था, जिन खिलाड़ियों ने बहुत उसमें योगदान डाला था, उन सारे खिलाड़ियों को एक एक करके महेंद्र सिंह धोनी ने बाहर निकाल दिया। चाहे वो गौतम गंभीर था, चाहे वो युवराज सिंह था, चाहे वो जहीर खान था, चाहे वो हरभजन सिंह था, चाहे वीरेंद्र सहवाग था। 2011 के वर्ल्ड कप के बाद एक विद इन साल दो साल के अंदर इसने सबकी छुट्टी कर दी और अगले 2015 के वर्ल्ड कप में कोई भी नहीं था। ये जितने मैंने खिलाड़ियों के नाम लिए, गंभीर, जहीर खान, युवराज सिंह, हरभजन सिंह, वीरेंद्र सहवाग, सबकी इसने छुट्टी कर दी, ठीक है। लेकिन क्या हुआ फिर 2015 के वर्ल्ड कप में? अब आ जाओ, अब मैं आपकी बात का एक मिनट के लिए जवाब दे देता हूं। जो आपने अभी बात की कि महेंद्र सिंह धोनी जिस दिन इंडियन टीम से चले जाएगा ना, आप देखना महेंद्र सिंह ये इंडियन टीम का होता क्या है। चलो वो तो भी जो होगा वो कल देखेंगे क्या होगा। मलिक साहब आप भी यहीं पर हैं, मैं भी यहीं पर हूं। आज आपने प्रिडिक्शन कर दी कि महेंद्र सिंह धोनी टीम से बाहर चला जाएगा, टीम का होता क्या है, मतलब आपके मुताबिक बड़ा खराब होगा। लेकिन मलिक साहब मैं रिस्पेक्टफुली आपकी इस बात से डिसएग्री करता हूं। उसका कारण भी आपको बता दे, उसको एक मिनट सुन लीजिए ना, उसका कारण भी आपको बता देता हूं। जहां जहां से महेंद्र सिंह धोनी गया है ना, इंडिया की टीम का भला ही हुआ है। अब आपको एग्जाम्पल जो हो चुका है उसका एग्जाम्पल दे देता हूं। जो हो चुका है, हुआ क्या कि इंडिया, सौरव गांगुली ने टीम तैयार की थी, सौरव गांगुली की टीम तैयार का जो मलाई इसने खाई महेंद्र सिंह धोनी ने, इंडिया की टीम टेस्ट क्रिकेट में नंबर वन रैंकिंग पर आ गई थी। लेकिन उसके बाद क्या हुआ, इंडिया ने 2011 के बाद ओवरसीज में लगातार हारना शुरू कर दिया इंडिया ने टेस्ट क्रिकेट, क्योंकि ये कैप्टन था, ये अपने आप को हीरो समझता है महेंद्र सिंह धोनी के, मैं बहुत बड़ा हीरो हूं। 2011 के बाद हम ऑस्ट्रेलिया में हारे बड़ी बुरी तरह से, हम इंग्लैंड में हारे 4-0 से, हम साउथ अफ्रीका में हारे, हम न्यूजीलैंड पे हारे, इतनी बुरी तरह से इंडिया की टेस्ट टीम हारने लग पड़ी। उसके बाद दोबारा हम फिर ऑस्ट्रेलिया टूर पे गए, दोबारा हम जब ऑस्ट्रेलिया टूर पे गए तो इंडियन टीम इतनी बुरी तरह से हार रही थी कि महेंद्र सिंह धोनी को ड्यूरिंग द टूर रिटायरमेंट अनाउंस करनी पड़ गई कि मैं टेस्ट क्रिकेट से रिटायरमेंट। इतना प्रेशर क्योंकि लोगों ने क्या, ये मजाक हो रहा है, मतलब महेंद्र सिंह धोनी तुम टीम की हालत क्या कर रहे हो, पिछले 3-4 साल से कोई मैच नहीं जीत रही इंडिया की टीम, बुरी हालत है, ओवरसीज के हर मैच हम हार रहे हैं। और महेंद्र सिंह धोनी की अपनी बैटिंग का तो क्या ही कहना, महेंद्र सिंह धोनी ने टेस्ट क्रिकेट में ऑस्ट्रेलिया, साउथ अफ्रीका, इंग्लैंड, न्यूजीलैंड कभी कोई सेंचुरी नहीं मारी, नेवर हैज ही स्कोर्ड एनी सेंचुरी, जो मैंने कंट्रीज चारों आपको मेंशन की हैं। ड्यूरिंग द टूर इस कैप्टन की इतनी बेइज्जती हुई महेंद्र सिंह धोनी के, ड्यूरिंग द टूर महेंद्र सिंह धोनी को रिटायरमेंट अनाउंस करनी पड़ गई। अच्छा अब बहुत सारे महेंद्र सिंह धोनी के फैंस तब भी कह रहे थे, ओ जी महेंद्र सिंह धोनी रिटायर हो गया, पता नहीं इंडिया टेस्ट क्रिकेट, मैंने कहा यार इससे बुरा क्या होगा, इंडिया ऑस्ट्रेलिया से हार रहा है, इंडिया न्यूजीलैंड से हार रहा है वहां पर, इंडिया साउथ अफ्रीका से हार रहा है, इंडिया इंग्लैंड में हार गया, इसको जाने दो यार ये टेस्ट। अच्छा महेंद्र सिंह धोनी टेस्ट क्रिकेट से चला गया, महेंद्र सिंह धोनी टेस्ट क्रिकेट से चला गया, तब भी बड़े लोग इसके फैन शोर मचा रहे थे, तब भी बड़े ये हो हल्ला मच रहा था, मैं हाथ जोड़ रहा था, मैंने कहा यार ये महेंद्र सिंह धोनी गया बहुत अच्छा हो गया। अच्छा मलिक साहब आज की ताजा खबर सुनो, आज की ताजा खबर क्या है, इंडिया टेस्ट क्रिकेट में कौन सी रैंकिंग पर है मलिक साहब, जरा बताइएगा आप मुझे मलिक साहब कौन सी इंडिया टेस्ट क्रिकेट
पहले, पहले नंबर पर।
वेरी गुड, बिल्कुल सही जवाब दिया, बिल्कुल सही जवाब, इंडिया पहले नंबर पर है। अगर ये महेंद्र सिंह धोनी, मतलब जिस महेंद्र सिंह धोनी की इतनी बेइज्जती हुई कि ड्यूरिंग द टूर इसको रिजाइन करना पड़ा, ड्यूरिंग द टूर इसकी इतना प्रेशर था, इसको इतनी बेइज्जती हुई कि ड्यूरिंग द टूर इसको कहना पड़ा कि मैं टेस्ट क्रिकेट से रिटायरमेंट ले रहा हूं।
सर वो असल में क्या है कि आप एक तो कहते हैं ना उनको सबको निकाल दिया, तो सर एक तरफ आप कहते हैं यंग टीम, वो यंग कहां से लाता, अगर वो ना यंग को लाता तो फिर वही पाकिस्तान वाला होना था कि आमिर सोहेल खेल रहा है, सईद अनवर खेल रहा है, शोएब मलिक खेल रहे हैं, 50-50 साल के बुड्ढे खेल रहे हैं, तो फिर आपकी बात तो फिर गलत हो जाती है, तो बुड्ढो को निकालोगे तो आगे नया खून आएगा ना आगे।
नहीं नहीं लेकिन ये बात महेंद्र सिंह धोनी पे भी तो लागू होती है, 2004
युवराज को सर आपकी बात करते हैं, उसको चैंपियन ट्रॉफी में क्या किया, उसने क्या मौका नहीं मिला, जैसे आप पंट की बात कर रहे हो आज उसको उसको नहीं कर सका क्लेम उस मौके को, उस दिन युवराज ने क्या किया चैंपियन ट्रॉफी में, नहीं वो भी क्लेम नहीं कर सका सर, इन लोगों को तो फिर जाना ही है ना पुराने प्लेयर्स को,
नहीं नहीं अब तो जाना ही था सर, मैं उस टाइम की बात कर रहा हूँ जब उन
वो आपको मुबारक हो, वैसे भी इसकी रिटायरमेंट का टाइम आ ही गया,
थैंक यू ठीक है सर, थैंक यू सर, थैंक यू।
देखो जी मैं तो मुबारकें पूरी कबूल तब करूंगा जब ये अनाउंस करेगा, क्योंकि इसका पता कुछ नहीं है। मैं उम्मीद तो कर रहा हूं कि जैसे इसने हमें टेस्ट क्रिकेट में छुटकारा दे दिया, हमें इसको नहीं देखने इसको झेलना नहीं पड़ता, हम इसने T20 में हमें छुटकारा दे दिया। मैं उम्मीद करता हूं कि ये वनडे में भी हमें छुटकारा दे दे, वनडे टीम से भी ये रिटायरमेंट कर दे। मतलब इस वर्ल्ड कप में अगर कोई खुशी हमें मिल सकती है, बाकी तो टीम हार गई इंडिया की, अगर महेंद्र सिंह धोनी को खुशी दे सकता है वो ये है कि अनाउंसमेंट कर दे कि भाई मैं रिटायर हो रहा हूं। ओए होए होए मजा आ जाएगा उस बात का। हाँ जी नेक्स्ट कॉल जी 972342 नाम दसो जी, तुसी पहली बार मेरे ख्याल कॉल कर रहे हो।
हाँ जी सर जी शुमिंदर बोल रहे हैं जी।
शुमिंदर जी हाँ जी गो हेड जी की कहना चाहो।
हाँ जी हाँ जी सत श्रीकाल जसवीर जसवीर जी, तुसी ना दो गल्लां नूं आपां मिक्स कर रहे हैं। एक आपां मिक्स कर रहे हैं अज दा मैच ते एक आपां मिक्स कर रहे हैं धोनी दा पिछला करियर। सर दोवें डिफरेंट डिफरेंट गल्लां कर रहे हैं सर जी आपां, ठीक है ओके। पहला गल कर लें आपां अज दे मैच दी। सर आई एम नॉट अ बिग फैन ऑफ धोनी, आई एम नॉट इवन अ फैन ऑफ धोनी सर, पर एटलीस्ट सर वो बंदे ने सानूं दो वर्ल्ड कप जिताए है, एक T20 दा एक वन डे का। एटलीस्ट सर वो ग्रेसफुली वेयरवेल तो एटलीस्ट सानूं मिलनी चाहिए है ना। जिन्नी सर तुसीं ये कह रहे भी मैं खुशी मनाऊंगा सर, इन्नी भी नहीं खुशी मनानी चाहिए भी उन्हूं एटलीस्ट तुसीं रिस्पैक्ट तो दो ना सर। जे पॉलिटिक्स तुसीं कह रहे भी जे पॉलिटिक्स करता वा सर, जे कैप्टन ही पॉलिटिक्स करूगा तो कौन करूगा, बॉलर आके थोड़ा पॉलिटिक्स करूगा सर। पॉलिटिक्स तो फिर हर जगह पे आ सर, जदम पिछले पी ने बिल्कुल ठीक किया सर, वो ओल्ड हो रहे थी वो उदों दीज आर द हार्ड कॉल्स सर लैनिया पैंदियां वा। तो सर दूसरी गल उपरों प्रैशर पैंदा सर, BCCI का प्रैशर है वो एक्चुअली पॉलिटिक्स कर रही है ना कि महेंद्र सिंह धोनी। अज दे सर जदों टॉप ऑर्डर बिल्कुल फेल हो गया उदों आ के धोनी ने सर पारी संभाल ली, जदों तक धोनी नहीं आउट होया उदों तक सर तुसीं भी कह रहे होवोगे कि मैच इंडिया जित सकदा वा। सर जडेजा ता ही खुल के खेड सकिया धोनी उन्हों खड़ाया, धोनी सर खड़ाउंदा वा आप नहीं खेड़दा, वो आप उदों खेड़दा वा जदों सारे जने फेल हो जांदे आ। ते अज बिल्कुल सर उन्हें उही काम किया तो ठीक है सर, वो हुण लाइक एनफ हो गया वा उहदे लई, लाइक एटलीस्ट इन्ना वधिया प्लेयर आ सर, मोर दैन 10,000 रन से उहदे एटलीस्ट उहदी सर रिस्पैक्टफुल फेयरवेल तां बनदी आ ना सर, ते फिर इन्ना कि डिजर्व तां कर ही सकदा हो। दैट्स इट सर, थैंक यू।
ठीक है सर, थैंक यू जी, थैंक यू। जी अगली कॉल वाल वधदे आ जी। दविंदर जी तुसी ऑन देयर हो, दविंदर बैनीपाल साहब गो हेड। हाँ जी दविंदर बैनीपाल साहब गो हेड जी की कहना चाहोगे। आई थिंक तुहाडी लाइन डिस्कनेक्ट हो गई है। दलवीर जी तुसी ऑन देयर हो, दलवीर जी गो हेड। ਸਸਿਕਾਲ ਜੀ
ਦਵੀਰ ਜੀ, ਅੱਜ ਅੱਜ ਦੇ ਮੈਚ ਦੇ ਨਾ ਦੋ ਤਿੰਨ ਕਾਰਨ ਹੈਗੇ ਆ ਹਰਨ ਦੇ। ਇੱਕ ਤੇ ਆਪਣਾ ਟੌਪ ਆਰਡਰ ਜਿਹੜਾ ਕਲੈਪਸ ਹੋ ਗਿਆ ਹਨਾ, ਉਸ ਤੋਂ ਬਾਅਦ ਜਦੋਂ ਕਾਰਤਿਕ ਦੀ ਜਗ੍ਹਾ ਨਾ ਜਦੋਂ ਆਪਣੀ ਟੀਮ ਦੇ ਵਿੱਚ ਸਭ ਤੋਂ ਐਕਸਪੀਰੀਅੰਸ ਪਲੇਅਰ ਧੋਨੀ ਬੈਠਾ ਉਹਨੂੰ ਲੀਡ ਕਰਨਾ ਚਾਹੀਦਾ ਸੀ। ਜੇ ਕਾਰਤਿਕ ਦੀ ਜਗ੍ਹਾ ਨਹੀਂ ਨਾ ਗਿਆ ਤੇ ਹਾਰਦਿਕ ਪਾਂਡੇ ਦੀ ਜਗ੍ਹਾ ਤੈਨੂੰ ਜ਼ਰੂਰ ਹੀ ਭੇਜਣਾ ਚਾਹੀਦਾ ਸੀ। ਇੱਕ ਤੇ ਉੱਥੋਂ ਫੇਲ ਹੋ ਗਈ, ਸੈਕਿੰਡ ਮਿਡਲ ਆਰਡਰ 'ਚ ਪੰਤ ਨੇ ਵੀ ਕ੍ਰੋਸ ਦਾ ਲਾਈਨ ਤੇ ਪਾਂਡੇ ਨੇ ਵੀ ਕ੍ਰੋਸ ਦਾ ਲਾਈਨ ਛੋੜ ਖੇਡ ਕੇ ਗਲਤ ਛੋੜ ਖੇਡੀ ਆਊਟ ਹੋ ਗਏ। ਜਡੇਜਾ ਨੇ ਧੋਨੀ ਨੇ ਚਲੋ ਮੈਚ ਤੇ ਬਣਾਇਆ, 40 ਓਵਰ ਤੋਂ ਬਾਅਦ ਨਾ ਆਪਣੇ ਧੋਨੀ ਨੂੰ ਥੋੜਾ ਜਿਹਾ ਜਡੇਜਾ ਦਾ ਸਾਥ ਦੇਣਾ ਚਾਹੀਦਾ, ਹੀਟਿੰਗ ਕਰਨੀ ਚਾਹੀਦੀ ਸੀ ਤਾਂ ਕਿ ਬੋਲਰ ਤੇ ਪ੍ਰੈਸ਼ਰ ਪੈਂਦਾ। ਜਦੋਂ ਦੋਨੋਂ ਸਾਈਡਾਂ ਤੋਂ ਵੱਜਦੀ ਹੈ ਨਾ ਜੀ ਬੋਲਰ ਦੀ ਲਾਈਨੋਂ ਲੈਂਥ ਵਿਗੜ ਜਾਂਦੀ ਆ। ਧੋਨੀ ਨੇ ਮੈਚ ਤੇ ਬਣਾਇਆ ਨਾਲ ਰਲ ਕੇ ਪਰ ਉਹਨੂੰ ਫਿਨਿਸ਼ ਨਹੀਂ ਕਰ ਸਕਿਆ, ਸਾਰਾ ਪ੍ਰੈਸ਼ਰ ਜਡੇਜਾ ਦੇ ਆ ਗਿਆ ਜਿਹਦੇ ਕਰਕੇ ਉਹਨੂੰ ਗਲਤ ਛੋਟ ਖੇਡਣੀ ਪੈ ਗਈ ਤੇ ਆਊਟ ਹੋ ਗਿਆ। ਪ੍ਰੈਸ਼ਰ ਜਡੇਜਾ ਦੇ ਆ ਗਿਆ ਜਿਹਦੇ ਕਰਕੇ ਉਹਨੂੰ ਗਲਤ ਛੋਟ ਖੇਡਣੀ ਪੈ ਗਈ ਤੇ ਆਊਟ।
ਤੁਹਾਡੀ ਗੱਲ ਬਿਲਕੁਲ ਸਹੀ ਹੈ। ਹੈਲੋ ਹਾਂਜੀ, ਆਈ ਥਿੰਕ ਤੁਹਾਡੀ ਲਾਈਨ ਜਿਹੜੀ ਹੈ ਉਹ ਡਿਸਕਨੈਕਟ ਹੋ ਗਈ। ਤੁਹਾਡੀ ਗੱਲ ਬਿਲਕੁਲ ਮੈਂ ਸਹੀ ਮੰਨਦਾ ਸਰ ਕਿ ਜਿਹੜਾ ਉਸ ਵੇਲੇ ਪ੍ਰੈਸ਼ਰ ਹੈ ਨਾ ਉਹ ਜਡੇਜੇ ਦੇ ਉੱਤੇ ਆ ਗਿਆ, ਔਰ ਉਹੀ ਗੱਲ ਕਰ ਰਹੇ ਨਾ ਦੈਟ ਵਾਜ਼ ਦਾ ਟਾਈਮ ਜਦੋਂ ਸਾਰਾ ਕੁਝ ਕਮਾਂਡ ਉਹਨਾਂ ਨੂੰ ਕਰਨਾ ਚਾਹੀਦਾ ਸੀ, ਉਹਨਾਂ ਕੋਲ ਇੰਨਾ ਐਕਸਪੀਰੀਅੰਸ ਹੈ ਸਾਰਾ ਕੁਝ ਹੈ, ਸੋ ਆਈ ਥਿੰਕ ਹੀ ਸ਼ੁੱਡ ਹੈਵ ਡਨ ਦੈਟ। ਬਾਕੀ ਸਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਅੱਜ ਬੈਟਸਮੈਨ ਸਾਰੇ ਹੀ, ਸਿਰਫ ਰੋਹਿਤ ਸ਼ਰਮਾ ਨੂੰ ਡਿਲੀਵਰੀ ਚੰਗੀ ਸੀਗੀ, ਇਟ ਵਾਜ਼ ਅ ਵੈਰੀ ਗੁੱਡ ਡਿਲੀਵਰੀ, ਬਟ ਅਦਰ ਦੈਨ ਦੈਟ ਆਈ ਥਿੰਕ ਇੰਡੀਅਨ ਬੈਟਸਮੈਨ ਜਿਹੜੇ ਆ ਦੇ ਪਲੇਡ ਵੈਰੀ ਰੈਕਲੈਸ ਸ਼ਾਟਸ, ਅੱਜ ਉਹਨਾਂ ਦੀਆਂ ਸ਼ਾਟਸ ਇੰਨੀਆਂ ਵਧੀਆ ਨਹੀਂ ਸੀਗੀਆਂ। ਹਾਂਜੀ ਅਗਲੀ ਕਾਲ 'ਤੇ ਜਾਣ ਤੋਂ ਪਹਿਲਾਂ ਹਿਨਾ ਜੀ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਹੈਲੋ ਹਾਂਜੀ ਹਿਨਾ ਜੀ।
ਹੈਲੋ ਜੀ, ਕੀ ਹਾਲ ਹੈ ਵੀਰ ਜੀ, ਆਪਕੇ ਕੈਸੇ ਹੈਂ ਆਪ?
ਬਿਲਕੁਲ ਬਿਲਕੁਲ ਠੀਕ ਹੈ ਹਿਨਾ ਜੀ, ਬਿਲਕੁਲ ਠੀਕ ਹੈ। ਔਰ ਹਮੇ ਆਪ ਬਤਾਈਏ ਕਿ ਕੌਣ ਕੌਣ ਸੀ ਸਰਵਿਸਿਜ਼ ਹਮ ਦੇਤੇ ਹੈ ਡਾਕਟਰ ਨੀਲ ਗੱਜਰ। ਜਦੋਂ ਡੈਂਟਿਸਟ ਦੀ ਗੱਲ ਆਵੇ ਤੇ ਉਸ ਜਗ੍ਹਾ ਜਾਓ ਜਿੱਥੇ ਕਿ ਡੈਂਟਲ ਆਫਿਸ ਬਹੁਤ ਵਧੀਆ ਹੋਵੇ, ਹਰ ਤਰ੍ਹਾਂ ਦੀਆਂ ਸਰਵਿਸਿਜ਼ ਮਿਲਣ। ਤੁਸੀਂ ਇੱਕ ਵਾਰੀ ਜੇ ਚਲੇ ਜਾਓਗੇ ਡਾਕਟਰ ਨੀਲ ਗੱਜਰ ਹੋਣਾ ਦੇ ਆਫਿਸ, ਯੂ ਵਿਲ ਲਵ ਦ ਫੈਸਿਲਿਟੀ, ਤੁਸੀਂ ਦੁਬਾਰਾ ਕਿਤੇ ਹੋਰ ਜਾਣ ਦਾ ਮਨ ਨਹੀਂ ਕਰੇਗਾ। ਹੈ ਨਾ ਜੀ, ਆਪ ਬਤਾਈਏ ਡਿਟੇਲਸ।
जी हम लोग के डेंटल ऑफिस में बेसिकली हम हर तरह की सर्विसेज प्रोवाइड करते हैं और जिसमें आप विजडम टूथ एक्सट्रैक्शंस ले लें या रेगुलर टूथ एक्सट्रैक्शंस, नॉर्मल टूथ जो भी होते हैं उनके एक्सट्रैक्शंस ले लें, फिलिंग्स करते हैं, रूट कैनाल्स करते हैं, इम्प्लांट्स, विनियर्स, और हमारे यहाँ स्लीप डेंटिस्ट्री भी होती है. उसके अलावा हमारे पास डेंचरिस्ट भी हैं जो कि जिनको 20 ईयर्स प्लस का एक्सपीरियंस भी है. उसके अलावा स्लीप डेंटिस्ट्री की जो मैंने अभी आपको बात बताई जो कि आजकल बहुत फेमस भी है नर्वस पेशेंट्स के लिए, उसका हमारा प्रॉपरली एक डे पूरा हम उसको डेडिकेट करते हैं पूरे वीक में. और उसमें डॉक्टर जीनो जो कि बहुत फेमस एनेस्थेसियोलॉजिस्ट हैं वो आते हैं और पूरे हॉस्पिटल प्रोटोकॉल के साथ हमारा वो डे पूरा डेडिकेटेड होता है जीए पेशेंट्स के लिए. तो वो भी अवेलेबल है. उसके अलावा नाइट्रस ऑक्साइड जिसे लाफिंग गैस कहते हैं वो भी हम देते हैं उन पेशेंट्स को जो कि नर्वस, अगेन नर्वस होते हैं, लेकिन इसमें सिर्फ फर्क ये होता है कि इसमें आप पूरी तरह से कम्प्लीटली सोते नहीं हैं, जाग रहे होते हैं और काम और रिलैक्स मोड में जाके आपकी पूरा प्रोसीजर परफॉर्म होता है. उसके अलावा इमरजेंसी अपॉइंटमेंट्स हम लोग लेते हैं. कोई भी पेशेंट, कोई भी ऐसे पेशेंट जो कभी भी डॉक्टर के पास ना गए हों और अचानक से उनको दांत का दर्द उठ जाए या कोई भी दांत से मुतालिक तकलीफ हो जाए और वो किसी डेंटिस्ट को दिखाना चाहें तो हम राइट अवे उनको भी लेते हैं. सेम डे अपॉइंटमेंट उनके लिए मिलता है, वॉक इन भी कर सकते हैं वो हमारे ऑफिस में. उसके अलावा वाइटनिंग, क्लीनिंग्स और ओरल हाइजीन की अगर बात करूँ तो जो कि बहुत ज़रूरी है वो भी हमारे ऑफिस में होती हैं. हमारे पास एक लाइक वी हैव अ बिग टीम ऑफ डेंटिस्ट एंड हाइजेनिस्ट जो कि यहाँ पे हर वक्त मौजूद होते हैं एंड दे आर वेरी क्वालिफाइड, वेरी एक्सपीरियंस्ड जो आप लोगों के लिए हर वक्त मौजूद होते हैं हमारे ऑफिस में. सो यू कैन डेफिनेटली गिव अस अ कॉल ऑन आर नंबर जो कि वीर जी बहुत अच्छे तरीके से सबको समझाते हैं, लेकिन एक दफा मैं भी आपको बता दूंगी, विच इज 289-401-000. और हमारे डेंटल ऑफिस का नाम है डॉक्टर नील गजर डेंटिस्ट्री एंड ऑर्थोडॉन्टिक्स, विच इज लोकेटेड एट 735 ट्विन एवेन्यू, यूनिट 16, मिसिसागा, एंड वी आर लोकेटेड एट द नॉर्थ ऑफ मेविस एंड डेरी, क्लोज टू 407 एंड 401. ठीक है बीजी?
बिल्कुल ठीक है, बिल्कुल ठीक है जी. और यही तरीका है याद रखने का कि 289 दोनों एरिया कोड से बिल्कुल याद है और 401 दे बिल्कुल करीब है. 401 आप आपको भूल नहीं सकते हैं, 401 दे बिल्कुल करीब है और 0009 जेम्स बॉन्ड 0007 है और तुम उतों याद रखना है 0009 तुम ये याद रख लेना है. सो बहुत शुक्रिया डॉक्टर नील गजर एंड एसोसिएट्स. असं दस दिए कि जो भी तुम कद कोई डेंटिस्ट की जरूरत है डॉक्टर नील गजर एंड एसोसिएट्स में तुम कॉल करना है और अपनी अपॉइंटमेंट तुम इतने बना लेने. हिना जी बहुत शुक्रिया, वी विश यू ऑल द बेस्ट. थैंक यू जी.
थैंक यू सो मच. बाय.
थैंक यू. बाय. प्रोग्राम साउथ एशियन पल्स प्राइम टाइम तो इस वे सुन रहे हो, तुम्हारी कॉल इसी तरह अं ऑन द ईयर करा, लेकिन हम अभी थोड़ी जी जरा रियल स्टेट की गल कर लीए. सो दोपहर में जरा लेट असं लवेंगे, थोड़ी देर सू अद्धा पौना घंटा दे दौ जरा, उस तो बाद कॉल्स क्रिकेट दी जरूर लिया जाएगी. ज्यादा कॉल्स असं 12 बजे तो बाद लवेंगे, लेकिन हूँ क्योंकि समय हो गया साढ़े दोनों गैसट पहुंच चुके हैं. रियल स्टेट का कोई सवाल पीके सबरवाल. पीके सबरवाल जी वेलकम सर, हाउ आर यू?
गुड मॉर्निंग जी. गुड मॉर्निंग लिसनर्स, थैंक यू वेरी मच जी.
गुड मॉर्निंग सर. और पंकज मोंगा जी थोड़ा भी बहुत बहुत स्वागत.
थैंक यू वेरी मच युधवीर जी ते मेरी तरफों सब नु सत श्री अकाल जी.
जुलाई शुरू हो गया ते बस हुण 31 जुलाई तो जिहड़ा फंड जिहड़ा CMSC वगैरह 100 मिलियन दा लैके आ रहे ने इन नैक्सट 5 ईयर्स टू शेयर इक्विटी मॉर्गेज प्लान जिहड़ा हैगा ओह जिहदी की 2 सितंबर तो अवेलेबिलिटी स्टार्ट हो जाएगी. ए न्यूज़ सी बड़ी इंपॉर्टेंट और इसकी क्लोजिंग 1 नवंबर तो हो जाएगी. तो या शेयर्ड इक्विटी इज वेरी नाइस थिंग टू हैपन. 5% ऑन रीसेल एंड 10% ऑन प्री कंस्ट्रक्शन ब्रांड न्यू. मतलब फैमिली की इनकम जी 1,20,000 तो थले होनी चाहिए, 1,20,000 तक मैक्सिमम होनी चाहिए एंड दे कैन गैट द मॉर्गेज एंड विद द शेयर्ड इक्विटी प्लान. जिहदे अंदर मैं थोड़ी जी कैलकुलेशन की सी लगभग 280 और 90 उन्होंने पर मंथ की बचत हो सकती है अगर वो 5 लाख का कर लेंगे ने और 5% डाउन पेमेंट करते हैं, विच इज़ आई थिंक ए वेरी गुड अमाउंट. छोटा मोटा अमाउंट नहीं है जी एंड इट विल बी ए ग्रेट हेल्प. जी जी युद्ध जी 3400 के करीब लगता है साल का बनता है अमाउंट टोटल. जी जी
ठीक है जी. और अगले हाँ जी साढ़े अगले गेस्ट वाल वधांगे जी. हाँ जी तुसी अपनी ओपनिंग स्टेटमेंट दिओ जी.
युधवीर जी बेसिकली आज सवेरे जड़े जेरोम पावल ने फेड हेड US दे उन्हां दी स्टेटमेंट सिंगे कुछ उन्होंने सेनेट दे सामने सिंगे मेरे ख्याल उन्होंने ਲੋਅਰ ਦੇ ਸਾਹਮਣੇ ਸੀਗੇ, ਉਹਨਾਂ ਦੀ ਸਟੇਟਮੈਂਟ ਸੀਗੀ ਕਿ ਹੁਣ ਜਿਹੜਾ ਵੀ ਚੱਲ ਰਹੀਆਂ ਨੇ ਚੀਜ਼ਾਂ, ਜੋ ਵੀ ਹੈਡਵਿੰਡਸ ਨੇ ਇਸ ਤਰ੍ਹਾਂ ਦੀਆਂ, ਜਿਹੜਾ ਜਿਹਦੀ ਵਜ੍ਹਾ ਨਾਲ ਪ੍ਰੋਬਲਮ ਆ ਰਹੀ ਹੈ, ਯੂ ਐਸ ਚਾਈਨਾ ਦੇ ਜਿਹੜੇ ਟਰੇਡ ਡੀਲ ਚੱਲ ਰਹੀਆਂ ਨੇ, ਉਹਨੂੰ ਬੜਾ ਧਿਆਨ ਨਾਲ ਉਹ ਮੋਨੀਟਰ ਕਰ ਰਹੇ ਨੇ, ਅਤੇ ਉਹਦੀ ਵਜ੍ਹਾ ਨਾਲ ਜਾਂ ਹੋਰ ਚੀਜ਼ਾਂ ਨਾਲ ਜਿਹੜੀ ਵੀ ਹੀਟਅਪ ਹੋਈਆਂ ਪਈਆਂ ਨੇ, ਉਹਦੀ ਵਜ੍ਹਾ ਨਾਲ ਉਹ ਡਿਸੀਜਨ ਬੜਾ ਸੋਚ ਸਮਝ ਕੇ ਲੈਣਗੇ, ਦੇਖ ਕੇ ਲੈਣਗੇ। ਮਤਲਬ ਉਹਨਾਂ ਨੇ ਕਿਹਾ ਹੈ ਕਿ ਬੇਸਿਕਲੀ ਇੰਟਰਸਟ ਰੇਟ ਘਟਾ ਸਕਦੇ ਨੇ, ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹ ਇੰਟਰਸਟ ਰੇਟ ਘਟਾਉਣ ਵਾਸਤੇ ਹੈ, ਜਿਹਦੀ ਵਜ੍ਹਾ ਨਾਲ ਅੱਜ ਸਵੇਰੇ ਮਾਰਕੀਟ ਕਾਫੀ ਉੱਠੀ। ਐਸ ਐਮ ਪੀ ਜਿਹੜਾ ਉਹ ਯੂ ਐਸ ਦਾ ਹੈ ਉਹ 3000 ਪੁਆਇੰਟ ਵੀ ਪਾਰ ਕਰ ਗਿਆ, ਜਿਹੜਾ ਕਿ ਰਿਕਾਰਡ ਬ੍ਰੇਕਿੰਗ ਹੋ ਗਿਆ ਹੈ। ਲੇਕਿਨ ਨਾਲ ਨਾਲ ਸਾਡੇ ਬੈਂਕ ਆਫ ਕੈਨੇਡਾ ਦੀ ਵੀ ਸਟੇਟਮੈਂਟ ਸੀਗੀਆਂ, ਅੱਜ ਉਹਨਾਂ ਨੇ ਵੀ ਸਟੇਟਮੈਂਟ ਦਿੱਤੀਆਂ। ਉਹਨਾਂ ਨੇ ਨਾਲ ਨਾਲ ਇਹ ਵੀ ਕਿਹਾ ਕਿ ਸਾਡੀ ਜਿਹੜੀ ਗਰੋਥ ਹੈ ਡੋਮੈਸਟਿਕ ਗਰੋਥ ਉਹ ਕਾਫੀ ਅੱਛੀ ਚੱਲ ਰਹੀ ਹੈ, ਐਕਸਪੋਰਟ ਉਸ ਤਰ੍ਹਾਂ ਨਹੀਂ ਹੈਗਾ ਜਿਵੇਂ ਯੂ ਐਸ ਚਾਈਨਾ ਦੀ ਜਿਹੜੀ ਜਿਵੇਂ ਉਹਨਾਂ ਦੀ ਟ੍ਰੇਡ ਚੱਲ ਰਿਹਾ, ਸਾਡਾ ਤਾਂ ਟੈਨਸ਼ਨ ਹੀ ਚੱਲ ਰਹੀ ਹੈ ਚਾਈਨਾ ਨਾਲ, ਕੈਨੇਡਾ ਚਾਈਨਾ ਦੀ, ਤਾਂ ਉਹਦੀ ਵਜ੍ਹਾ ਨਾਲ ਪ੍ਰੋਬਲਮ ਆ ਰਹੀਆਂ ਨੇ। ਲੇਕਿਨ ਸਾਡੀ ਜਿਹੜੀ ਜੀ ਡੀ ਪੀ ਹੈ ਡੋਮੈਸਟਿਕ ਹੈ ਉਹ ਕਾਫੀ ਸਟਰੋਂਗ ਚੱਲ ਰਹੀ ਹੈ, ਸੋ ਉਹਦੀ ਵਜ੍ਹਾ ਨਾਲ ਉਹ ਇਹ ਕਹਿ ਰਹੇ ਨੇ ਕਿ ਹਲੇ ਇੰਟਰਸਟ ਰੇਟ ਘਟਣ ਦਾ ਨਾ ਸੋਚੋ। ਅਗਰ ਯੂ ਐਸ ਨੇ ਘਟਾਉਣਾ ਸ਼ੁਰੂ ਕਰਤਾ ਤਾਂ ਸਾਡੇ ਤੇ ਪ੍ਰੈਸ਼ਰ ਬਿਲਡ ਹੋ ਜਾਏਗਾ, ਇੱਕ ਅਸੀਂ ਪ੍ਰੈਡਿਕਸ਼ਨ ਤਾਂ ਕਰ ਸਕਦੇ ਹਾਂ। ਲੇਕਿਨ ਅੱਜ ਦੀ ਸਟੇਟਮੈਂਟ ਤੋਂ ਬਾਅਦ ਪ੍ਰੈਡਿਕਸ਼ਨ, ਪਿਛਲੀ ਵੀਕ ਤੱਕ ਸਾਡੀਆਂ ਪ੍ਰੈਡਿਕਸ਼ਨ ਇਹ ਸੀਗੀਆਂ ਕਿ ਇਸ ਸਾਲ ਘਟ ਜਾਏਗਾ, ਲੇਕਿਨ ਹੁਣ ਜਿਹੜੀਆਂ ਪ੍ਰੈਡਿਕਸ਼ਨ ਆਉਣੀਆਂ ਸ਼ੁਰੂ ਹੋ ਗਈਆਂ, ਜਿਸ ਤਰ੍ਹਾਂ ਉਹਨਾਂ ਨੇ ਗੱਲ ਕਰ ਦਿੱਤੀ ਹੈ ਸਾਡੀ ਜੀ ਡੀ ਪੀ ਸਟਰੋਂਗ ਹੋ ਗਈ ਹੈ, ਉਹਦੀ ਵਜ੍ਹਾ ਨਾਲ ਹੁਣ ਪ੍ਰੈਡਿਕਸ਼ਨ ਇਹ ਆ ਰਹੀਆਂ ਨੇ, ਰਿਪੋਰਟ ਬੇਸਡ ਹੁੰਦੀਆਂ ਨੇ ਪ੍ਰੈਡਿਕਸ਼ਨ।
ਪ੍ਰਾਈਮ ਮਾਈਨਸ 1.2 ਅਗਰ ਲੈਂਡਰ ਦੇ ਰਿਹਾ ਹੈ, 3.95 ਤੁਹਾਡਾ ਪ੍ਰਾਈਮ ਹੈਗਾ, ਔਰ ਅੱਜ 5 ਈਅਰ ਕਲੋਜ਼ 2.75 ਮਿਲ ਰਿਹਾ ਹੈ, ਤੇ ਆਲਰੇਡੀ 4 ਵਾਰ ਤਾਂ ਰੈਂਟ ਇੰਟਰਸਟ ਗਿਰੀ ਗਿਆ, ਬੈਂਕ ਅਗਰ ਲੈਂਡਰ ਅਗਰ ਤੁਹਾਨੂੰ 2.75 ਦੇ 5 ਇਅਰ ਦੇ ਰਿਹਾ ਹੈ ਪ੍ਰਾਈਮ ਮਾਈਨਸ 1.2
ਜੀ,
ਉਹਨਾਂ ਦੇ ਦਿਮਾਗ ਚ ਹੈਗਾ ਕਿ ਫਰਮ ਕਰ ਲਓ, ਫਿਕਸ ਕਰ ਲਓ, ਬਣ ਲਓ 5 ਸਾਲ ਵਾਸਤੇ, ਕਿਉਂਕਿ ਕੱਲ ਨੂੰ ਇੰਟਰਸਟ ਗਿਰ ਜਾਏਗਾ। ਮੇਰਾ ਪੁਆਇੰਟ ਆਫ ਵਿਊ ਇਹ ਸੀਗਾ, ਮਤਲਬ ਆਈ ਮੇ ਬੀ ਰੋਂਗ, ਮੈਂ ਤਾਂ ਕਿਉਂਕਿ ਮੈਂ ਤਾਂ ਇਕਨੋਮਿਸਟ ਹੈ ਨਹੀਂ, ਮੈਂ ਤਾਂ ਉਹ ਜਿਹੜੀ ਹਰਕਤਾਂ ਹੋ ਰਹੀਆਂ ਨੇ ਮਾਰਕੀਟ ਦੇ ਅੰਦਰ ਉਹਨੂੰ ਸੋਚਦਾ ਹੋਏਗਾ ਕਿ ਲੈਂਡਰ ਵਾਈ ਵੁੱਡ ਏ ਲੈਂਡਰ ਗਿਵ ਯੂ ਪ੍ਰਾਈਮ ਮਾਈਨਸ 1.2 5 ਈਅਰ ਕਲੋਜ਼, ਜਦ ਉਹਨੂੰ ਪਤਾ ਹੋਏਗਾ ਇੰਟਰਸਟ ਰੇਟ ਨਹੀਂ ਗਿਰੇਗਾ।
ਸਰ ਗੱਲ ਇਹ ਹੈ,
ਮੈਂ ਤੁਹਾਨੂੰ
ਦੱਸਦਾ, ਤੁਸੀਂ ਆਪਾਂ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ, ਲੈਂਡਰ ਇਸ ਵਾਸਤੇ ਦੇ ਰਿਹਾ ਕਿਉਂਕਿ ਉਹਦਾ ਮੋਰਗੇਜ ਹੀ ਨਹੀਂ ਹੁੰਦਾ ਪਿਆ, ਉਹਦਾ ਬਿਜ਼ਨਸ ਬੰਦ ਹੋਇਆ ਪਿਆ। ਸੋ ਜਦੋਂ ਬਿਜ਼ਨਸ ਮੇਰਾ ਬੰਦ ਹੋਇਆ ਪਿਆ ਹੋਵੇ ਨਾ, ਤਾਂ ਮੈਂ ਵਧਾਉਣਾ ਉਹਨੂੰ ਹੋਰ ਸਸਤਾ ਕਰਨਾ ਸ਼ੁਰੂ ਕਰਦਾ ਵਾ। ਸੇਲ ਤੇ ਚੀਜ਼ਾਂ ਕਿਉਂ ਲੱਗਦੀਆਂ ਨੇ? ਕਿਉਂਕਿ ਉਹਨੂੰ ਮਾਲ ਕੱਢਣਾ ਹੁੰਦਾ, ਉਹਦਾ ਮੋਰਗੇਜ ਹੀ ਨਹੀਂ ਹੁੰਦਾ।
ਪੰਕਜ ਜੀ, 4% ਨੂੰ ਲੈਣ ਵਾਸਤੇ ਤਿਆਰ ਬੈਠੇ ਨੇ ਲੋਕੀ, ਉਹਨਾਂ ਨੂੰ ਮਿਲ ਨਹੀਂ ਰਿਹਾ, ਪਰ ਘਟਾ ਕੇ ਕਿਸ ਤਰ੍ਹਾਂ ਮਿਲ ਰਿਹਾ ਹੈਗਾ? ਕਿਉਂਕਿ ਜਿਹੜਾ ਉਹਦੀ ਅਪਰੂਵਲ ਹੈ ਉਹ ਤਾਂ ਹੋ ਵੀ ਹੁਣ ਵੀ +2 ਹੈ ਨਾ ਜੀ,
ਜੀ ਬਿਲਕੁਲ,
ਉਹਦੇ ਤੋਂ ਫਰਕ ਨਹੀਂ ਪੈ ਰਿਹਾ ਨਾ ਜੀ,
ਬਿਲਕੁਲ
ਅਪਰੂਵਲ ਮਾਰਗੇਜ ਮਿਲ ਜਾਏ। ਅੱਗੇ ਦੇਖੋ, ਮੈਂ ਸਵੇਰੇ ਦੇ ਰੇਡੀਓ ਉੱਤੇ ਗੱਲ ਕਰ ਰਿਹਾ ਸੀਗਾ, ਉਹ ਕਹਿੰਦੇ ਜੀ ਉਹ ਪ੍ਰਾਈਵੇਟ ਮਾਰਗੇਜ ਲੈ ਕੇ ਆ ਗਿਆ ਪਰ ਘਰ ਲੈ ਲਿਆ, ਉਹ ਦੁਖੀ ਹੈ। ਲੋਕੀ ਪ੍ਰਾਈਵੇਟ ਮਾਰਗੇਜ ਲੈਣ ਨੂੰ ਤਿਆਰ ਬੈਠੇ ਨੇ, ਇੱਥੇ ਤੇ ਪ੍ਰਾਈਮ ਦੇ ਉੱਤੇ ਲੈਣ ਨੂੰ ਤਿਆਰ ਬੈਠੇ ਨੇ। ਮੇਰੇ ਹਿਸਾਬ ਨਾਲ, ਆਈ ਮੇ ਬੀ ਰੋਂਗ, ਪਰ ਮੇਰੇ ਹਿਸਾਬ ਨਾਲ ਕਿ ਇੰਨਾ ਜ਼ਬਰਦਸਤ ਰੇਟ ਪਿਛਲੇ 3-4 ਸਾਲਾਂ 'ਚ ਨਹੀਂ ਸੀਗਾ, ਜੋ ਕਿ ਪ੍ਰਾਈਮ ਮਾਈਨਸ 1.2.75 ਅਤੇ 5 ਈਅਰ ਫਿਕਸ ਮਿਲ ਜਾਏ। ਮੈਂ ਮੇਰਾ ਖੁਦ ਮੂਡ ਕਰ ਰਿਹਾ, ਮੈਂ ਫਿਕਸ ਕਰ ਲਵਾਂ।
ਸਰ ਜਦੋਂ ਇਕੋਨਮੀ ਠੀਕ, ਅੱਜ ਤੋਂ ਆਪਾਂ ਚੱਲਦੇ ਹਾਂ ਕੋਈ 15 ਸਾਲ ਪਹਿਲਾਂ, 2004-2005 ਇਹੀ ਰੇਟ ਮਿਲਦੇ ਸੀ, ਪ੍ਰਾਈਮ ਮਾਈਨਸ
1.25।
ਸੋ ਇਕੋਨਮੀ ਠੀਕ ਸੀਗੀ ਉਦੋਂ, ਜਦੋਂ ਜੀ ਡੀ ਪੀ ਗਰੋਥ ਠੀਕ ਚੱਲ ਰਹੀ ਸੀ, ਬੈਂਕ ਲੈਂਡ ਕਰ ਰਹੇ ਸੀ, ਉਸੇ ਤਰ੍ਹਾਂ ਹੀ ਕਰ ਰਹੇ ਸੀ, ਉਸੇ ਸਿਚੁਏਸ਼ਨ ਚ ਬੈਠੇ ਹਾਂ। ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਫਿਰ 10-15 ਸਾਲ ਭੁੱਲ ਗਏ ਪੁਰਾਣੇ ਜਿਹੜਾ ਪਹਿਲਾਂ ਹੋਇਆ ਸੀਗਾ। ਸੋ ਇਹ ਚੀਜ਼ਾਂ ਪਹਿਲਾਂ ਵੀ ਸੀਗੀਆਂ। ਸੋ ਬਟ ਇੰਟਰਸਟ ਰੇਟ ਹਲੇ ਤੁਸੀਂ ਸਹੀ ਹੋ ਸਕਦੇ ਹੋ ਪੀ ਕੇ ਜੀ, ਮੈਂ ਇਹਦੇ ਚ ਕੋਈ ਆਪਾਂ ਕੋਈ ਓਬਜੈਕਸ਼ਨ ਨਹੀਂ ਹੈ।
ਮੈਂ 2 ਵਾਰ ਕਹਿੰਦੇ ਕਹਿੰਦੇ ਡਰ ਗਿਆ
ਜੀ,
ਮੈਂ 2 ਵਾਰ ਕਹਿ ਰਿਹਾ ਕਿ ਇਸ ਸਾਲ ਗਿਰੇਗਾ, ਲੇਕਿਨ ਮੈਂ ਕਹਿ ਦਿੰਦਾ ਇੱਕ ਤਾਂ ਕਹਿ ਦਿੰਦਾ ਮੈਂ ਕਰ ਦਿੰਦਾ,
ਨਹੀਂ ਹੋ ਸਕਦਾ ਕਿਉਂਕਿ ਸਾਡੇ ਤੇ ਪ੍ਰੈਸ਼ਰ ਆਏਗਾ। ਸਾਡੀ G7 ਚ ਵੈਸਟਰਨ ਕੰਟਰੀ, ਸਾਡੀ ਜਿਹੜੀ ਇਕੋਨਮੀ ਹੈ ਉਹ ਇਕੋਨਮੀ ਹੋਵੇਗੀ ਜਿਹੜਾ ਕਿ ਇੰਨਾ ਇੰਟਰਸਟ ਰੇਟ ਲੈ ਕੇ ਬੈਠੀ ਹੈ। ਬਾਕੀ ਜਿੰਨੀਆਂ ਵੀ ਇਕੋਨਮੀਜ਼ ਨੇ, ਅਗਰ ਯੂ ਐਸ ਨੇ ਘਟਾਉਣਾ ਸ਼ੁਰੂ ਕਰ ਦਿੱਤਾ, ਯੂਰਪ ਤਾਂ ਵੈਸੇ ਹੀ ਘਟਾ ਰਿਹਾ, ਆਸਟ੍ਰੇਲੀਆ ਘਟਾ ਚੁੱਕਾ।
ਪਰ ਇੰਟਰਸਟ ਰੇਟ ਘਟਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਮੋਰਗੇ ਤੁਹਾਨੂੰ ਸ਼ਾਇਦ ਮਹਿੰਗੀ ਮਿਲੇ, ਕਿਉਂਕਿ ਹੁਣ ਵੈਸੇ ਹੀ ਵੇਰੀਅਸ ਬੜਾ ਜ਼ਿਆਦਾ ਹੋਇਆ ਪਿਆ। 0.25% ਅਗਰ ਗਿਰ ਗਿਆ, ਉਹਨਾਂ ਨੇ ਵੇਰੀਅਸ 1.2-1 ਕਰਤਾ, ਗੱਲ ਉੱਥੇ ਦੀ ਉੱਥੇ ਆ ਜਾਣੀ।
ਡਿਪੈਂਡ ਕਰਦਾ ਉਹ ਤਾਂ ਲੈਂਡਿੰਗ ਤੇ, ਉਹ ਤਾਂ ਅਗਰ ਬੈਂਕਸ ਨੇ ਜ਼ਿਆਦਾ ਲੋਨ ਦੇਤੇ ਤਾਂ ਵੈਸੇ ਹੀ ਵਧਾ ਦਿੰਦੇ ਨੇ ਆਪਦਾ ਇੰਟਰਸਟ ਰੇਟ, ਉਹਨਾਂ ਨੇ ਤਾਂ ਆਪਦਾ ਬਿਜ਼ਨਸ ਦੇਖਣਾ। ਲੇਕਿਨ ਇਹ ਦੇਖਣਾ ਕਿ ਇੰਟਰਸਟ ਰੇਟ ਵਧੇਗਾ ਕਿ ਨਹੀਂ ਵਧੇਗਾ, ਇਹ ਬਹੁਤ ਕੁਝ ਡਿਪੈਂਡੈਂਟ ਹੁਣ ਆਊਟਸਕਰਟ ਮਤਲਬ ਸਾਡੀ ਆਊਟਰ ਇਕੋਨਮੀ ਚ ਪੈਂਦਾ, ਸਾਡੀ ਆਪਦੀ ਨਹੀਂ ਮਤਲਬ ਗਲੋਬਲ ਇਕੋਨਮੀ ਦਾ ਸਾਨੂੰ ਇੰਪੈਕਟ ਆਏਗਾ, ਨਾ ਕਿ ਸਾਡੀ ਇਕੋਨਮੀ ਦਾ ਇੰਪੈਕਟ ਆਏਗਾ।
ਠੀਕ ਹੈ ਜੀ, ਗੱਲਬਾਤ ਇਸੇ ਤਰ੍ਹਾਂ ਹੀ ਜਾਰੀ ਹੈਗੀ ਆ। ਔਰ ਥੋੜ੍ਹੀ ਜਿਹੀ ਅੱਜ ਗੱਲ ਕਰਦੇ ਹਾਂ ਪੀਕੇ ਜੀ, ਜਿਹੜੀ ਲਗਜ਼ਰੀ ਮਾਰਕੀਟ ਹੈ ਉਹਦੇ ਬਾਰੇ ਅਲੱਗ ਅਲੱਗ ਅੱਜ ਨੰਬਰ ਜਿਹੜੇ ਨੇ ਆ ਰਹੇ ਨੇ, ਇੱਕ ਮਿਲੀਅਨ ਤੋਂ ਉੱਪਰ ਦੀ ਪ੍ਰੋਪਰਟੀ ਹੈ ਜਾਂ 4 ਮਿਲੀਅਨ ਤੋਂ ਉੱਪਰ ਦੀ ਪ੍ਰੋਪਰਟੀਜ਼ ਹੈਗੀਆਂ। ਟੋਰਾਂਟੋ ਮੋਂਟਰੀਅਲ ਦੇ ਵਿੱਚ ਲਗਜ਼ਰੀ ਮਾਰਕੀਟ ਜਿਹੜੀ ਹੈ ਘਰਾਂ ਦੀ ਉਹ ਥੋੜ੍ਹੀ ਉੱਪਰ ਗਈ ਹੈ, ਅਤੇ ਇਹ ਜਿਹੜੀ ਉੱਥੇ ਵੈਂਕੂਵਰ ਦੇ ਵਿੱਚ ਹੈ ਉਹ ਘਟੀ ਹੈ। ਇੱਥੇ ਤੁਹਾਡੇ ਕੀ?
ਦੇਖੋ ਜੀ, ਗੱਲ ਤਾਂ ਮੋਂਟਰੀਅਲ ਦੇ ਅੰਦਰ ਲਗਜ਼ਰੀ ਮਾਰਕੀਟ ਮੰਨਦੇ ਆ 1 ਮਿਲੀਅਨ ਪਲੱਸ, ਔਰ ਵੈਨਕੂਵਰ ਦੇ ਅੰਦਰ ਲਗਜ਼ਰੀ ਮਾਰਕੀਟ ਜਿਹੜੀ ਹੈਗੀ ਉਹ 3 ਮਿਲੀਅਨ ਪਲੱਸ, ਤਾਂ ਬੜਾ ਫਰਕ ਆ ਗਿਆ ਨਾ ਜੀ, ਔਰ ਦੋਨਾਂ ਦੇ ਅੰਦਰ ਜਿਹੜਾ ਬਾਇੰਗ ਪਾਵਰ ਦਾ ਫਰਕ ਆ ਗਿਆ। ਕੈਨੇਡਾ ਦੇ ਅੰਦਰ ਲਗਜ਼ਰੀ ਮਾਰਕੀਟ ਹੈਗੀ ਟੋਰੋਂਟੋ ਦੇ ਅੰਦਰ ਲਗਜ਼ਰੀ ਮਾਰਕੀਟ 2 ਮਿਲੀਅਨ ਪਲੱਸ, ਅਤੇ ਇਸ ਵਕਤ ਜਿਹੜਾ ਹੈਗਾ ਲਗਜ਼ਰੀ ਮਾਰਕੀਟ ਅੰਦਰ ਟੋਰੋਂਟੋ ਥੋੜ੍ਹਾ ਜਿਹਾ ਸਲੋ ਹੈਗਾ, ਵੈਨਕੂਵਰ ਬਿਲਕੁਲ ਥੱਲੇ ਚਲਾ ਗਿਆ, ਮੋਂਟਰੀਅਲ ਬੜਾ ਅੱਗੇ ਚਲਾ ਗਿਆ, ਕਿਉਂਕਿ ਜਿਹੜੇ ਬੰਦੇ ਮੋਂਟਰੀਅਲ ਬੈਠੇ ਉਹ ਕਹਿੰਦੇ ਯਾਰ 1 ਮਿਲੀਅਨ ਦਾ ਤਾਂ ਸਾਨੂੰ ਬੜਾ ਜ਼ਬਰਦਸਤ ਘਰ ਮਿਲ ਰਿਹਾ, 4,000 4,500 ਫੁੱਟ ਦਾ ਵੱਡਾ ਸਟੇਟ ਹੈਗਾ, 100 ਫੀਟ ਬਾਈ 200 ਫੀਟ ਦਾ ਮਕਾਨ ਮਿਲ ਰਿਹਾ ਹੈਗਾ, ਲੋਟ ਮਿਲ ਰਿਹਾ ਹੈਗਾ, ਅਤੇ ਇਹ ਬਿਲਕੁਲ ਅਸੀਂ ਕਈ ਵਾਰ ਪਹਿਲੇ ਵੀ ਗੱਲ ਕਰ ਬੈਠੇ ਹਾਂ, ਜਿਸ ਵਕਤ ਮਾਰਕੀਟ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਨਾ ਜੀ, ਉਹਨੇ ਸੈਟਲ ਹੋਣਾ ਹੀ ਹੁੰਦਾ, ਵੈਨਕੂਵਰ 'ਚ ਉਹੀ ਹੋਇਆ ਹੈਗਾ। ਟੋਰੋਂਟੋ ਦੇ ਅੰਦਰ ਜਿਹੜਾ ਹੈਗਾ ਇਸ ਵਕਤ ਮਾਰਕੀਟ ਪੀ 1.5 ਸਾਲ ਤੋਂ ਰੁਕੀ ਪਈ ਹੈਗੀ, ਮੈਂ ਤਾਂ ਕਹਾਂਗਾ 17 ਦੇ ਬਾਅਦ ਪੂਰਾ 17 ਲਗਾ ਲਓ ਜਾਂ ਹਾਫ ਈਅਰ ਆਫ 17 ਲਗਾ ਲਓ, 18 ਦਾ ਪੂਰਾ ਸਾਲ ਲਗਾ ਲਓ, ਔਰ ਹਾਵੇ 2 ਸਾਲ ਹੋ ਗਏ ਮਾਰਕੀਟ ਰੁਕੀ ਹੋਈ ਹੈਗੀ, ਔਰ ਜ਼ਿਆਦਾਤਰ ਡਿਮਾਂਡ ਜਿਹੜੀ ਹੈਗੀ ਛੋਟੇ ਮਕਾਨਾਂ ਦੀ ਹੈਗੀ, ਔਰ ਉਹਦੇ ਅੰਦਰ ਮਿਲ ਨਹੀਂ ਰਹੀ, ਬਲਕਿ ਮਲਟੀਪਲ ਆਫਰ 'ਤੇ ਵੀ ਵਿਕ ਰਹੇ ਨੇ ਅਗਰ ਪ੍ਰਾਈਜ਼ ਰਾਈਟ ਹੋਏ ਤਾਂ। ਜੋ ਲਗਜ਼ਰੀ ਮਾਰਕੀਟ ਹੈਗੀ ਉਹਦੇ ਅੰਦਰ ਨੈਗੋਸ਼ੀਏਸ਼ਨ ਬੜੀ ਵੱਡੀ ਚੱਲ ਰਹੀ, ਉਹਨੇ ਪਿੱਛੇ ਮੈਂ ਕਿਸੇ ਨੂੰ ਮਕਾਨ ਲੈ ਕੇ ਦਿੱਤਾ 2.4 ਮਿਲੀਅਨ ਦਾ ਲੱਗਿਆ ਹੋਇਆ ਸੀਗਾ, ਲੈ ਕੇ ਦਿੱਤਾ ਹੈਗਾ ਉਹਨਾਂ ਨੂੰ ਮੈਂ 2.1 ਦੇ ਉੱਤੇ, 300,000 ਦਾ ਨੈਗੋਸ਼ੀਏਸ਼ਨ ਹੋ ਗਈ ਜੀ ਉਹਦੇ ਅੰਦਰ ਲਗਜ਼ਰੀ ਮਾਰਕੀਟ ਦੇ ਅੰਦਰ ਜਿਹੜਾ ਹੈਗਾ। ਇੱਥੇ ਮੈਂ ਕਹਾਂਗਾ ਫਲੈਟ ਮਾਰਕੀਟ ਟੋਰੋਂਟੋ ਦੇ ਅੰਦਰ ਯੈਸ, ਪਰ ਮੋਂਟਰੀਅਲ ਕਿਉਂਕਿ ਉੱਥੇ ਇੱਥੇ ਜਿਹੜਾ ਸਟੈਂਡਰਡ ਮਕਾਨ ਹੈ ਉੱਥੇ ਲਗਜ਼ਰੀ ਮਕਾਨ ਹੈਗਾ ਮੋਂਟਰੀਅਲ ਦੇ ਅੰਦਰ।
ਠੀਕ ਹੈ ਜੀ, ਇੱਕ ਚੀਜ਼ ਯਦਵੀਰ ਜੀ ਮੈਂ ਇੱਕ ਕੁਐਸਚਨ ਪੁੱਛਣਾ ਚਾਹਾਂਗਾ ਇੱਥੇ ਪੀਕੇ ਜੀ, ਪੀਕੇ ਜੀ ਮੈਨੂੰ ਜਿਵੇਂ ਜਿੰਨੀ ਕੁ ਮੈਂ ਸਮਝਦਾ ਲਗਜ਼ਰੀ ਮਾਰਕੀਟ 'ਚ ਇਨਵੈਸਟਮੈਂਟ ਉਹ ਲੋਕ ਕਰਦੇ ਨੇ ਜਾਂ ਤਾਂ ਆਪਦੇ ਵਾਸਤੇ ਐਂਡ
ਯੂਜ਼ਰ ਵਾਸਤੇ, ਇਨਵੈਸਟਮੈਂਟ ਨਹੀਂ ਹੈ ਜੀ,
ਇਨਵੈਸਟਮੈਂਟ ਜਾਂ ਤਾਂ ਚਾਈਨਾ ਤੋਂ ਮਾਲ ਆਵੇਗਾ,
ਇਨਵੈਸਟਮੈਂਟ ਨਹੀਂ ਹੈ ਜੀ, ਉਹ ਆਪਣੇ ਸੈਲਫ ਯੂਜ਼ ਹੈ,
ਸੈਲਫ ਯੂਜ਼ ਹੈ, ਸੋ
ਸੈਲਫ ਨਹੀਂ, ਸੂਟ ਹੀ ਨਹੀਂ ਕਰਦਾ,
ਸੂਟ ਹੀ ਨਹੀਂ ਕਰਦਾ, ਸੋ ਸੈਲਫ ਯੂਜ਼ਰ ਜਿਹੜਾ ਹੈ ਉਹ ਅਗਰ ਮਾਰਕੀਟ ਘਟਦੀ ਹੈ ਤਾਂ ਕਹਿੰਦਾ ਯਾਰ ਮੈਂ ਬੈਠਾ ਹੋਇਆ, ਮੈਂ ਜਦੋਂ ਕਿਉਂ ਵੇਚਾਂ ਮੈਂ ਮਕਾਨ। ਸੋ ਮੇਰੇ ਖਿਆਲ ਵੈਂਕੂਵਰ 'ਚ ਇਹ ਸਿਚੁਏਸ਼ਨ ਵੀ ਹੋਈ ਹੈ ਥੋੜ੍ਹੀ ਜੀ, ਕਿਉਂਕਿ 3 ਮਿਲੀਅਨ ਦਾ ਮੈਂ ਮਕਾਨ ਐਂਡ ਯੂਜ਼ਰ ਹਾਂ, ਮੈਂ ਬੈਠਾ ਹੋਇਆ, ਮੈਨੂੰ ਵੇਚਣ ਦੀ ਜ਼ਰੂਰਤ ਹੀ ਨਹੀਂ, ਮੈਂ ਹੋਰ ਵੇਖ ਲਵਾਂਗਾ ਕੁਛ ਟਾਈਮ।
ਸਿੰਪਲ ਜੀ ਗੱਲ ਜੀ, ਮੈਂ ਤੁਹਾਨੂੰ ਦੱਸਦੇ ਲੱਗੀ ਮਾਰਕੀਟ, ਮੰਨ ਲਓ ਮੈਂ ਮਕਾਨ ਦਾ 20% ਡਾਊਨ ਦੇਣ ਦੇ ਬਾਅਦ, ਮੰਨ ਲਓ 20% ਡਾਊਨ ਦੇਣ ਬਾਅਦ 2.5 ਮਿਲੀਅਨ ਦਾ ਹੈਗਾ, ਔਰ ਮੈਂ 2 ਮਿਲੀਅਨ ਮਾਲ ਲੈਣਾ ਉਹਦੇ ਅੰਦਰ ਮੋਰਗੇਜ, 2 ਮਿਲੀਅਨ ਮੋਰਗੇਜ ਉੱਤੇ ਮੇਰੀ ਜਿਹੜੀ ਇੰਸਟਾਲਮੈਂਟ ਬਣਦੀ ਹੈ 9,000 ਪਰ ਮੰਥ ਬਣਦੀ ਹੈ
ਜੀ,
ਠੀਕ ਹੈ, ਔਰ ਉਹਦੇ 1,500-2,000 ਦਾ ਹੋਰ ਖਰਚਾ ਹੈਗਾ ਸਰ, ਮੈਨੂੰ 11,500 ਰੈਂਟ ਕੌਣ ਦੇ ਦੇਗਾ,
ਨਾਲੇ 2,000-2,500 ਦਾ ਤਾਂ ਉਹਦਾ ਮੰਥਲੀ ਪ੍ਰੋਪਰਟੀ ਟੈਕਸ ਵੀ,
ਉਹ ਤਾਂ ਕਹਿੰਦਾ ਸਾਰਾ ਮਿਲਾ ਕੇ 11,500 ਹੋ ਗਿਆ ਨਾ ਜੀ, ਤੇ ਮੈਨੂੰ ਕੌਣ ਦੇਗਾ? ਇਸ ਕਰਕੇ ਇਨਵੈਸਟਰ ਵਾਸਤੇ ਲਗਜ਼ਰੀ ਮਾਰਕੀਟ ਨਹੀਂ ਹੈਗੀ, ਜਾਂ ਤੇ ਉਹ ਪੈਸਾ ਪਾਰਕ ਕਰਨ ਵਾਸਤੇ
ਹੈਗੀ, ਕਰਨ ਵਾਸਤੇ
ਹੈਗੀ, ਜਾਂ ਜਿਹਨੂੰ ਕਹਿੰਦੇ ਨੇ ਆਪਣੇ ਐਂਡ ਯੂਜ਼ਰ ਵਾਸਤੇ ਹੈਗੀ, ਬਾਕੀ ਅਗਰ ਜਿਹਨੇ ਇਨਵੈਸਟਮੈਂਟ ਵਾਸਤੇ ਲੈਣਾ ਹੈਗਾ ਉਹ ਲਗਜ਼ਰੀ ਮਾਰਕੀਟ ਨਹੀਂ ਹੈਗੀ। ਅਸੀਂ ਛੋਟੇ ਛੋਟੇ ਮਕਾਨ ਲੈ ਕੇ ਚੱਲਦੇ ਹਾਂ, 400-500 ਸਕੇਅਰ ਫੀਟ ਦੇ ਕੌਂਡੋਮੀਨੀਅਮ ਜਾਂ ਟਾਊਨ ਰੂਮ ਛੋਟੇ ਜਿਹੇ ਫਰੀ ਓਡ ਲੈ ਲਓ ਜਾਂ ਕੌਂਡੋਮੀਨੀਅਮ ਲੈ ਲਓ, ਉਹ ਇਨਵੈਸਟਮੈਂਟ ਉਹ ਕੈਸ਼ ਫਲੋ ਫਿਰ ਵੀ ਬਣ ਜਾਂਦਾ ਹੈਗਾ, ਵੱਡੇ ਮਕਾਨ 'ਚ ਕੈਸ਼ ਫਲੋ ਨਹੀਂ ਬਣਦਾ ਜੀ।
ਜੀ ਜੀ
ਜੀ,
ਠੀਕ ਹੈ ਜੀ, ਔਰ ਇੱਕ ਸਵਾਲ ਤੁਹਾਨੂੰ ਦੋਨਾਂ ਨੂੰ, ਸਟਾਰਟਿੰਗ ਵਿਦ ਯੂ ਪੰਕਜ ਜੀ। ਪੰਕਜ ਜੀ, ਫਰਜ਼ ਕਰ ਲਓ ਕਿ ਕਿਸੇ ਨੇ 65, ਅਸੀਂ ਜੋ ਐਵਰੇਜ ਏਜ ਰਿਟਾਇਰਮੈਂਟ ਦੀ ਲੈਂਦੇ ਹਾਂ, ਫਰਜ਼ ਕਰ ਲਓ ਕਿ ਕਿਸੇ ਨੇ 55 ਸਾਲ 'ਚ ਕੋਈ ਰਿਟਾਇਰ ਹੋਣ ਬਾਰੇ ਸੋਚ ਰਿਹਾ, ਕੋਈ 60 ਸਾਲ 'ਚ, ਕੋਈ 65, ਕੋਈ 70, ਸੋ ਅਪਰੋਕਸੀਮੇਟਲੀ ਇਸੀ ਇਹੀ ਏਜ ਗਰੁੱਪ ਹੁੰਦਾ ਜਦੋਂ ਕਿ ਕੋਈ ਬੰਦਾ ਰਿਟਾਇਰ ਹੋਣ ਬਾਰੇ ਸੋਚਦਾ ਹੈ। ਸੋ ਮੈਂ ਪੰਕਜ ਜੀ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਕੀ ਲੱਗਦਾ ਹੈਗਾ ਕਿ ਕਿੰਨੇ ਕੁ ਪੈਸੇ ਬੰਦੇ ਨੂੰ ਚਾਹੀਦੇ ਆ, ਜੇ ਫਰਜ਼ ਕਰ ਲਓ ਅੱਜ ਕੋਈ ਸਾਡੇ ਜਿਹੜੇ ਲਿਸਨਰ ਸਾਨੂੰ ਇਸ ਵੇਲੇ ਕੈਨੇਡਾ ਦੇ ਵਿੱਚ ਸੁਣ ਰਹੇ ਨੇ, ਸਪੈਸ਼ਲੀ GTA ਦੇ ਵਿੱਚ, ਗ੍ਰੇਟਰ ਟੋਰੋਂਟੋ ਏਰੀਆ ਜਿਹੜੇ ਸਾਡੇ ਲਿਸਨਰ ਸਾਨੂੰ ਸੁਣ ਰਹੇ ਨੇ, ਸੋ ਜੇ ਅੱਜ ਉਹ 40 ਸਾਲ ਦੀ ਉਹਨਾਂ ਦੀ ਉਮਰ ਹੈ, 50 ਸਾਲ ਦੀ ਹੈ, 55 ਸਾਲ ਦੀ ਹੈ, ਸੋ ਉਹ ਜੇ ਆਪਣੇ 20 ਸਾਲ 15 ਸਾਲ ਦੀ ਪਲੈਨਿੰਗ ਕਰਨਾ ਚਾਹਣ ਕਿ ਆਈ ਸ਼ੁੱਡ ਹੈਵ ਇਨਫ 65 ਸਾਲ ਦੀ ਉਮਰ 'ਚ, ਤੇ ਕਿੰਨੇ ਕੁ ਪੈਸੇ ਉਹਨਾਂ ਨੂੰ ਚਾਹੀਦੇ
ਨੇ? ਸਰ ਦੇਖੋ, ਸਿੱਧੀ ਜਿਹੀ ਗੱਲ ਇਹ ਹੈ ਕਿ ਅਗਰ ਤੁਹਾਨੂੰ $5,000-6,000 ਮਹੀਨਾ ਵੀ ਚਾਹੀਦਾ ਖਰਚੇ ਵਾਸਤੇ, ਤਾਂ ਐਟਲੀਸਟ 20 ਸਾਲ ਅਗਰ ਤੁਸੀਂ ਆਪਦੀ ਲਾਈਫ ਹੋਰ ਹੈਗੀ ਹੈ 20 ਤੋਂ 25 ਸਾਲ, ਤਾਂ ਤੁਹਾਨੂੰ $1 ਮਿਲੀਅਨ ਚਾਹੀਦਾ ਹੈ। ਸੋ ਇਹ ਡਿਪੈਂਡ ਕਰਦਾ ਹੁਣ ਤੁਸੀਂ ਕਿਸ ਤਰ੍ਹਾਂ ਕਰੋਗੇ, ਕੈਸ਼ ਨਾਲ ਹੀ ਕੰਮ ਚਲਾਉਣਾ ਹੈ ਜਾਂ ਤੁਸੀਂ ਪ੍ਰੋਪਰਟੀਆਂ ਬਣਾ ਰੱਖੀਆਂ ਨੇ ਜਿਹੜੀਆਂ ਪੀ ਕੇ ਜੀ ਨੇ ਤੁਹਾਨੂੰ ਦਵਾਈਆਂ ਨੇ, ਉਹਦੇ ਤੋਂ ਰੈਂਟ ਆਉਂਦਾ ਰਹੇਗਾ ਤੁਹਾਨੂੰ। ਸੋ ਆਪਦੀ ਪਲੈਨਿੰਗ ਹੁੰਦੀ ਹੈ, ਬਟ ਯੈਸ, ਅਗਰ ਤੁਸੀਂ ਕੈਸ਼ ਦੀ ਗੱਲ ਕਰੋ ਤਾਂ ਸਾਨੂੰ ਐਟਲੀਸਟ $1 ਮਿਲੀਅਨ ਚਾਹੀਦਾ ਹੈ 20 ਸਾਲ ਬਿਤਾਉਣ ਵਾਸਤੇ। ਸਰ
ਨਹੀਂ ਮਿਲੀਅਨ ਡਾਲਰ ਓਕੇ ਮਤਲਬ ਮਿਲੀਅਨ ਡਾਲਰ ਜਿਹੜਾ ਤੁਸੀਂ ਕਹਿ ਰਹੇ ਹੋ ਸਾਨੂੰ ਚਾਹੀਦਾ ਹੈਗਾ ਉਹ ਜੇ ਕਿਸੇ ਦਾ ਪ੍ਰੋਪਰਟੀ ਦੇ ਵਿੱਚ ਹੈਗਾ ਉਹ ਚੱਲੇਗਾ ਕਿ ਅਲੱਗ ਕੈਸ਼
ਨਹੀਂ 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 ਸਰ ਪ੍ਰੋਪਰਟੀ ਚ ਹੈਗਾ ਤਾਂ ਮੈਂ ਤਾਂ
ਖਰਚਾ ਮਾਰਗੇਜ ਹਾਂ ਰਿਵਰਸ ਮਾਰਗੇਜ ਲੈ ਲਓ ਬੇਸ਼ੱਕ ਪ੍ਰੋਪਰਟੀ
ਮੈਂ ਤਾਂ ਖਰਚਾ ਚਾਹੀਦਾ ਨਾ ਮੈਨੂੰ ਅਗਰ 5-6,000 ਡਾਲਰ ਮਹੀਨਾ ਚਾਹੀਦਾ ਹੈ ਤੇ ਪ੍ਰੋਪਰਟੀ ਚ ਪਿਆ ਤਾਂ ਫਿਰ ਤਾਂ ਜਾਂ ਤਾਂ ਰੈਂਟ ਆ ਜਾਵੇ ਜਾਂ ਰਿਵਰਸ ਮਾਰਗੇਜ ਲੈ ਲਿੱਤਾ ਜਾਵੇ ਜਿਵੇਂ ਪੀਕੇ ਜੀ ਕਹਿ ਰਹੇ ਨੇ ਜਾਂ ਤੁਹਾਡੇ ਕੋਲ ਕੈਸ਼ ਹੋਣਾ ਚਾਹੀਦਾ ਸੋ ਪਲੈਨਿੰਗ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਇੱਕ ਫਾਈਨੈਂਸ਼ੀਅਲ ਪਲੈਨਿੰਗ ਤੁਹਾਡੀ ਲੇਕਿਨ ਮਿਲੀਅਨ ਡਾਲਰ ਦੇ ਕਰੀਬ ਤੁਹਾਨੂੰ ਚਾਹੀਦਾ ਹੀ ਚਾਹੀਦਾ ਹੈ
ਅਗਲੇ 20-25 ਸਾਲਾਂ ਦੇ ਅੰਦਰ ਅਗਰ ਤੁਸੀਂ ਅੱਜ ਅਗਰ ਤੁਹਾਨੂੰ ਅਗਰ ਤੁਹਾਡਾ ਮੋਰਗੇਜ ਪੇਡ ਅਪ ਹੈਗਾ ਘਰ ਦੇ ਅੰਦਰ ਤੇ ਵਿਚ ਇਜ 40% ਆਫ ਯੋਰ ਟੋਟਲ ਇਨਕਮ ਉਹ ਨਿਕਲ ਜਾਂਦੀ ਹੈ ਤਾਂ ਅੱਜ ਅਗਰ ਤੁਸੀਂ 5,000 ਮੰਨ ਕੇ ਚੱਲਦੇ ਹੋ ਔਰ ਉਸ ਤੋਂ 20 ਸਾਲ ਬਾਅਦ ਤੁਸੀਂ 10,000 ਮੰਨ ਕੇ ਚੱਲਦੇ ਹੋ ਤੇ ਬਿਲਕੁਲ ਠੀਕ ਕਿਹਾ ਤਾਂ ਮੋਂਗਾ ਜੀ ਨੇ ਉਹ 6,500-7,000 ਦੀ ਐਵਰੇਜ ਬਣ ਜਾਂਦੀ ਹੈ ਸਾਲ ਦੀ ਔਰ ਅਗਰ 6.5 ਮਹੀਨੇ ਦੀ ਔਰ ਉਹਦੇ ਵਾਸਤੇ ਤੁਹਾਨੂੰ ਮਿਲੀਅਨ ਡਾਲਰ ਦੇ ਚਾਹੀਦਾ ਬਿਲਕੁਲ ਈਜ਼ੀ ਸਿੰਪਲ ਲਾਈਫ ਬਿਤਾਉਣ ਵਾਸਤੇ
ਬਿਲਕੁਲ
ਹਾਂਜੀ ਅਗਰ ਤੁਸੀਂ ਉਹਦੇ ਅੰਦਰ ਕਹਿੰਦੇ ਜੀ ਮੈਂ ਲਗਜ਼ਰੀ ਲਾਈਫ ਬਿਤਾਉਣੀ ਹੈ ਤਾਂ ਜਿੰਨਾ ਮਰਜ਼ੀ ਹੋ ਜਾਏ ਘੱਟ ਹੈਗਾ
ਫਿਰ ਤਾਂ ਜਿੰਨਾ ਮਰਜ਼ੀ 20,000 ਡਾਲਰ ਵੀ ਘੱਟ
ਹੈ ਆਈ ਵੁੱਡ ਸਟਰੰਗਲੀ ਸੇ ਕਿ ਤੁਹਾਡਾ ਘਰ ਅਗਰ ਪੇਡ ਅਪ ਹੈਗਾ ਔਰ ਤੁਹਾਡੇ ਘਰ ਦੀ ਕੀਮਤ ਅੱਜ 1 ਮਿਲੀਅਨ ਹੈਗੀ ਔਰ ਤੁਸੀਂ 67 ਈਅਰ ਦੇ ਹੈਗੇ ਹੋ ਤੇ ਤੁਹਾਨੂੰ ਪੈਨਸ਼ਨ ਵੀ ਆ ਰਹੀ ਹੈ ਮੀਆਂ ਬੀਬੀ ਨੂੰ ਦੋਨੋਂ ਮਿਲਾ ਕੇ ਮੈਂ ਮਿਨੀਮਮ ਮੰਨ ਕੇ ਚੱਲ ਜਾਣਾ ਚਲੋ ਜੀ ਤੁਹਾਨੂੰ ਦੋਨੋਂ ਨੂੰ ਮਿਲਾ ਕੇ 3,000 ਆ ਰਹੀ ਹੈਗੀ ਤੇ ਯੂ ਆਰ ਵੈਰੀ ਸੇਫ ਕਿ ਤੁਸੀਂ ਰਿਵਰਸ ਮਾਰਗੇਜ ਲੈ ਕੇ ਆਪਣਾ ਕੰਮ ਕਰ ਲਓ ਔਰ ਇੰਜੋਏ ਯੂਰ ਲਾਈਫ ਮਕਾਨ ਜਿਹੜਾ ਹੈਗਾ ਤੁਸੀਂ ਮਿਹਨਤ ਨਾਲ ਬਣਾਇਆ ਸੀਗਾ ਔਰ ਤੁਸੀਂ ਆਪਣੀ ਬੁਢਾਪੇ ਨੂੰ ਠੀਕ ਕਰੋਗੇ ਅੱਜ ਅਗਰ ਤੁਸੀਂ ਮਕਾਨ ਮੇਰੇ ਕੋਲ ਕਈ ਵਾਰ ਆਉਂਦੇ ਨੇ ਮੀਟਿੰਗ ਕਰਨ ਵਾਸਤੇ ਜੀ ਮੈਂ ਆਪਣੇ ਬੱਚੇ ਦਾ ਨਾਂ ਕਰ ਰਿਹਾ ਮੈਂ ਕਿਹਾ ਜੀ ਬੱਚੇ ਦਾ ਨਾਂ ਮਤ ਕਰੋ ਵਿਲ ਕਰ ਦਿਓ ਕਿਉਂਕਿ ਯੂ ਨੈਵਰ ਨੋ ਤੁਹਾਡਾ ਮੁੰਡਾ ਬਹੁਤ ਚੰਗਾ ਹੈ ਕੱਲ੍ਹ ਨੂੰ ਬਹੂ ਕਿਸ ਤਰ੍ਹਾਂ ਦੀ ਆਉਂਦੀ ਯੂ ਡੈਵਰ ਨੋ ਤੁਹਾਡੀ ਬੇਟੀ ਬਹੁਤ ਚੰਗੀ ਜਵਾਈ ਕਿਸ ਤਰ੍ਹਾਂ ਆਉਂਦਾ ਯੂ ਨੈਵਰ ਨੋ ਸਰ ਅਤੇ ਇਸ ਕਰਕੇ ਮੈਂ ਬੜਾ ਓਪਨਲੀ ਕਹਿੰਦਾ ਕਿ ਤੁਸੀਂ ਵਿਲ ਕਰ ਦਿਓ ਔਰ ਤੁਸੀਂ ਆਪਣੇ ਤੁਹਾਡੀ ਪੈਨਸ਼ਨ ਦੇ ਇਲਾਵਾ ਤੁਹਾਨੂੰ 3,000-4,000 ਕੱਟ ਪੈ ਰਿਹਾ ਤੁਸੀਂ ਬੈਂਕ ਨਾਲ ਡੀਲ ਕਰੋ ਰਿਵਰਸ ਮਾਰਗੇਜ ਲਓ ਕਹਾਣੀ ਖਤਮ ਕਰੋ ਜਾਂ ਅਗਰ ਤੁਹਾਡੀ ਬੇਸਮੈਂਟ ਹੈਗੀ ਅਤੇ ਬੇਸਮੈਂਟ ਦੇ ਉੱਤੇ ਤੁਸੀਂ ਆਪਣਾ ਰੈਂਟ ਰੂਟ 'ਤੇ ਚੜਾ ਦਿਓ ਅਗਰ ਤੁਹਾਡਾ ਬਸ ਟਾਰਗੇਟ ਇਹ ਹੋਣਾ ਚਾਹੀਦਾ ਕਿ 67 ਈਅਰ ਟੱਚ ਕਰਦੇ ਕਰਦੇ ਤੁਹਾਡੀ ਮੋਰਗੇਜ ਫਰੀ ਤੁਹਾਨੂੰ ਹੋਣਾ ਚਾਹੀਦਾ ਕੁਛ ਮੇਰੇ ਕੋਲ ਐਵਜੇ ਵੀ ਪਿਛਲੇ ਦਿਨਾਂ 'ਚ ਮੈਂ 30-35 ਜਿਹੜੇ ਅਪਾਰਟਮੈਂਟ ਵੇਚੇ ਨੇ ਹੁਣੇ ਇੱਕ ਦੋ ਪ੍ਰੋਜੈਕਟ ਦੇ ਅੰਦਰ ਉਹਦੇ ਅੰਦਰ ਮੇਰੇ ਕੋਲ ਆਏ ਸੀ ਬਜ਼ੁਰਗ 60 ਈਅਰ ਵਾਲੇ ਵੀ ਆਏ ਸੀਗੇ ਉਹਨਾਂ ਨੂੰ ਪਲਾਨ ਕਰਕੇ ਦਿੱਤਾ ਉਹਨਾਂ ਨੇ 100,000 ਲਗਾ ਦਿੱਤਾ ਔਰ ਇਨਵੈਸਟਮੈਂਟ ਦੇ ਅੰਦਰ ਕਰ ਲਈ ਉਹਨਾਂ ਨੇ ਹਾਈ ਰੈਸ ਦੇ ਅੰਦਰ ਔਰ 5 ਸਾਲ ਦਾ ਟਾਰਗੇਟ ਬਣਾ ਲਿਆ 65 ਦੇ ਹੋਵਾਂਗੇ ਅਤੇ ਉਹਦੇ ਬਾਅਦ 67-66 ਦੇ ਅੰਦਰ ਅਸੀਂ ਉਹਦਾ ਪ੍ਰੋਫਿਟ ਲਗਾ ਕੇ ਉਹ ਵੀ ਆਪਣੇ ਕੋਲ ਰੱਖ ਲਾਂਗੇ ਦੈਟ ਵਿਲ ਬੀ ਓਵਰ ਕੈਸ਼ ਫਲੋ ਜਾਂ ਉਹਨੂੰ ਰੈਂਟ 'ਤੇ ਚੜਾ ਦੇਵਾਂਗੇ ਜਾਂ ਡਿਫਰੈਂਟ ਡਿਫਰੈਂਟ ਤਰੀਕੇ ਨੇ ਰੀਅਲ ਸਟੇਟ ਵਾਸਤੇ ਬਾਕੀ ਫਾਈਨੈਂਸ਼ੀਅਲ ਗੁਰੂ ਬੈਠੇ ਨੇ ਮੁੰਗਾ ਸਾਹਿਬ ਉਹ ਵੀ ਤੁਹਾਨੂੰ ਦੱਸ ਦੇਣਗੇ ਜੀ
ਪੰਕਜ ਜੀ ਅਗਲੇ ਹਫਤੇ ਨਾ ਮੈਂ ਤੁਹਾਡੇ ਦੋਨਾਂ ਤੋਂ ਇੱਕ ਟੋਪਿਕ ਡਿਸਕਸ ਕਰਨਾ ਚਾਹੁੰਦਾ ਹਾਂ ਅੱਜ ਜਿੱਦਾਂ ਅਸੀਂ 1 ਮਿਲੀਅਨ ਦੀ ਗੱਲ ਕੀਤੀ ਹੈ ਅਗਲੇ ਹਫਤੇ ਇਹਨੂੰ ਵੀ ਥੋੜ੍ਹਾ ਜਿਹਾ ਜਾਰੀ ਰੱਖਾਂਗੇ ਲੇਕਿਨ ਉਹਦੇ ਨਾਲ ਨਾਲ ਅਸੀਂ ਨੈਕਸਟ ਵੀਕ ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੀ ਇਸ ਡਿਸਕਸ਼ਨ 'ਚ ਤੁਹਾਡੇ ਦੋਨਾਂ ਤੋਂ ਮੈਂ ਲੈ ਕੇ ਆਵਾਂਗਾ ਕਿਉਂਕਿ ਅੱਜ ਟਾਈਮ ਆਪਣਾ ਨਿਕਲ ਗਿਆ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਪ੍ਰੋਜੈਕਟਸ ਵਗੈਰਾ ਵੀ ਅਨਾਊਂਸ ਕਰ ਦਿਓ ਤੁਸੀਂ ਵੀ ਕਰਨੇ ਆ ਪੀਕੇ ਜੀ ਨੇ ਵੀ ਕਰਨੇ ਆ ਨੈਕਸਟ ਵੀਕ ਨਾ ਅਸੀਂ ਇਹ ਵੀ ਡਿਸਕਸ਼ਨ 'ਚ ਲੈ ਕੇ ਆਵਾਂਗੇ ਜਿਸ ਤਰ੍ਹਾਂ ਮੈਂ ਮੇਰਾ ਇੱਕ ਫਰੈਂਡ ਹੈਗਾ ਉਹ ਤਕਰੀਬਨ 35 ਸਾਲ ਦੀ ਉਮਰ 'ਚ ਰਿਟਾਇਰ ਹੋਇਆ ਸੀਗਾ ਔਰ ਹੋ ਗਿਆ ਸੀ ਲਗਭਗ ਹੀ ਤੁਸੀਂ ਜਾਣਦੇ ਹੁਣ ਆਪਾਂ ਨਾਮ ਕਾਹਨੂੰ ਲੈਣਾ ਤੁਸੀਂ ਪੀਕੇ ਜੀ ਉਹਨੂੰ ਬੜੀ ਚੰਗੀ ਤਰ੍ਹਾਂ ਸਾਰੇ ਜਾਣਦੇ ਬਿਕੋਜ਼ ਹੀ ਇਜ਼ ਮਾਈ ਵੈਰੀ ਡੀਅਰ ਬੜਾ ਕਲੋਜ਼ ਫਰੈਂਡ ਆ ਮੇਰਾ ਉਹ 35 ਸਾਲ ਦੀ ਉਮਰ 'ਚ ਵਿੱਚ ਰਿਟਾਇਰ ਹੋ ਗਿਆ ਸੀਗਾ ਮਤਲਬ ਕਿ ਠੀਕ ਹੈ ਕੰਫਰਟੇਬਲ ਜੀ ਲਾਈਫ ਹੈ ਕੰਮ ਕਰ ਲਿਆ ਠੀਕ ਹੈ ਥੋੜ੍ਹਾ ਬਹੁਤਾ ਅਤੇ ਅੱਜ ਮਤਲਬ ਕਿ ਮੇਰੀ ਉਮਰ 46 ਸਾਲ ਹੈ ਉਹਦੀ ਵੀ ਉਮਰ 46 ਸਾਲ ਹੈ ਅਤੇ ਅੱਜ ਉਹ ਲਗਭਗ ਮਤਲਬ ਰਿਟਾਇਰ ਵਰਗਾ ਹੀ ਹੈਗਾ ਪੈਸੇ ਇੰਡੀਆ 'ਚ ਵੀ ਇੱਥੇ ਵੀ ਠੀਕ ਹੈ ਮਤਲਬ ਜ਼ਿਆਦਾ ਉਹ ਨਹੀਂ ਹੈ ਲੇਕਿਨ ਤੁਹਾਡੇ ਮੁਤਾਬਿਕ ਅਗਲੇ ਹਫਤੇ ਡਿਸਕਸ਼ਨ ਕਰਾਂਗੇ ਰਿਟਾਇਰ ਹੋਣ ਦਾ ਟਾਰਗੇਟ ਕੀ ਹੋਣਾ ਚਾਹੀਦਾ 35 ਸਾਲ ਹੋਣਾ ਚਾਹੀਦਾ 45 ਸਾਲ 50 ਸਾਲ 60 ਸਾਲ ਕਿ ਸਾਨੂੰ ਇਹ 80 ਸਾਲ ਤੱਕ ਕੰਮ ਕਰਦੇ ਰਹੀਏ ਔਰ ਜੇ ਅਸੀਂ ਰਿਟਾਇਰ ਨਹੀਂ ਵੀ ਹੋਣਾ ਕੁਝ ਜਿੱਦਾਂ ਉਹ ਯਸ਼ ਚੋਪੜਾ ਦੀ ਮੈਨੂੰ ਕਹਾਵਤ ਯਾਦ ਆਉਂਦੀ ਹੈ ਜਿਹੜੇ ਉਹ ਫਿਲਮ ਡਾਇਰੈਕਟਰ ਸੀਗੇ ਯਸ਼ ਚੋਪੜਾ ਸਾਹਿਬ ਕਹਿੰਦੇ ਸੀਗੇ ਕਿ ਜੀ ਮੇਰੀ ਇਹ ਖੁਆਇਸ਼ ਆ ਕਿ ਮੈਂ ਮੂਵੀ ਡਾਇਰੈਕਟ ਕਰ ਰਿਹਾ ਔਰ ਮੂਵੀ ਡਾਇਰੈਕਟ ਕਰਦੇ ਕਰਦੇ ਇਸ ਦੁਨੀਆ ਤੋਂ ਮੈਂ ਚਲੇ ਜਾਵਾਂ ਕਈ ਲੋਕ ਅੱਛਾ ਅਮਿਤਾਬ ਬੱਚਨ ਸਾਹਿਬ ਨੂੰ ਬੜੇ ਹੈਲਥ ਦੇ ਇਸ਼ੂਜ਼ ਆਏ ਬੜੀ ਦਿੱਕਤ ਆਈਆਂ ਇੱਕ ਦੋ ਵਾਰੀ ਤੇ ਮੇਰੇ ਖਿਆਲ ਨਾਲ ਡੈਥ ਬੈੱਡ ਤੋਂ ਵਾਪਸ ਆਏ ਨੇ ਉਹਦਾ ਬੇਟਾ ਅਭਿਸ਼ੇਕ ਬੱਚਨ ਵੀ ਕਹਿੰਦਾ ਪਾ ਨੀਡਸ ਟੂ ਸਲੋ ਡਾਊਨ ਪਾਪਾ ਬਹੁਤ ਕੰਮ ਕਰਦੇ ਆ ਰਾਤ ਨੂੰ 11 ਵਜੇ ਵੀ ਉੱਠ ਕੇ ਜਾ ਕੇ ਕੰਮ ਤੇ ਲੱਗੇ ਲੇਕਿਨ ਅਮਿਤਾਬ ਬੱਚਨ ਸਾਹਿਬ ਦਾ ਵੀ ਇਹੀ ਹੈ ਵੀ ਠੀਕ ਹੈ ਉਹ ਕਹਿੰਦੇ ਜੀ ਘਰ ਦੀ ਰੋਟੀ ਆਉਂਦੀ ਹੈ ਘਰੋਂ ਰੋਟੀ ਮੰਗਾਉਣਾ ਹੈ ਟਾਈਮ ਦਾ ਪਾਬੰਦ ਨੇ ਬੜੇ ਜ਼ਿਆਦਾ ਅੱਜ ਵੀ ਉਹ ਅਮਿਤਾਬ ਬੱਚਨ ਸਾਹਿਬ ਵੀ ਕੰਮ ਕਰੀ ਜਾ ਰਹੇ ਸੋ ਕਈ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਕੀ ਕਰਨਾ ਕੀ ਚਾਹੀਦਾ ਤੁਹਾਡੇ ਦੋਨਾਂ ਦਾ ਪਰਸਨਲ ਕੀ ਵਿਚਾਰ ਹੈਗਾ ਅਗਲੇ ਹਫਤੇ ਜਰਾ ਇਹਦੇ ਤੇ ਡਿਸਕਸ਼ਨ ਕਰਨਾ ਚਾਹਾਂਗਾ ਰਿਟਾਇਰਮੈਂਟ ਲਈ ਪੈਸੇ ਕਿੰਨੇ ਚਾਹੀਦੇ ਨੇ ਥੋੜ੍ਹਾ ਅੱਗੇ ਵਧਾਵਾਂਗੇ ਗੱਲ ਔਰ ਉਹ ਪੈਸੇ ਫਿਰ ਕਮਾਏ ਕਿੱਦਾਂ ਜਾਣ ਇਹ ਵੀ ਤੁਸੀਂ ਦੋਨੋਂ ਦੱਸੋਗੇ ਕਿ ਕਮਾਏ ਕਿੱਦਾਂ ਜਾਣ
35 ਸਾਲ 50 ਸਾਲ 70 ਸਾਲ ਕੇ 80 ਸਾਲ ਕੀ ਹੋਣੀ ਚਾਹੀਦੀ ਹੈ ਕਿ ਇਸ ਉਮਰ ਚ ਬੰਦਾ ਚਲੋ ਹੁਣ ਟੇਕ ਇਟ ਈਜ਼ੀ ਰਿਟਾਇਰ ਹੋ ਜਾਏ ਨੈਕਸਟ ਵੀਕ। ਅੱਛਾ ਪੀਕੇ ਜੀ ਪ੍ਰੋਜੈਕਟਸ ਦੇ ਬਾਰੇ ਅਨਾਉਂਸਮੈਂਟ ਕਰੋ।
ਇਸ ਵਕਤ ਬੜਾ ਹੌਟ ਪ੍ਰੋਜੈਕਟ ਚੱਲ ਰਿਹਾ ਜੀ ਨੋਟਿੰਗ ਹਿੱਲ। ਨੋਟਿੰਗ ਹਿੱਲ ਦਾ ਫੇਸ 1 ਆਇਆ ਸੀਗਾ ਸਿਰਫ 1 ਮਹੀਨਾ ਪਹਿਲੇ ਆਇਆ ਸੀਗਾ ਔਰ 2 ਦਿਨ ਚ ਪੂਰਾ ਪ੍ਰੋਜੈਕਟ ਵਿਕ ਗਿਆ ਸੀਗਾ। ਤੁਹਾਨੂੰ ਯਾਦ ਹੋਏਗਾ ਨੋਟਿੰਗ ਹਿੱਲ ਵਾਸਤੇ ਅਸੀਂ ਇੰਗਲੈਂਡ ਵੀ ਗਏ ਸੀਗੇ, ਨੋਟਿੰਗ ਹਿੱਲ ਏਰੀਆ ਚ ਗਏ ਸੀ। ਨੋਟਿੰਗ ਹਿੱਲ ਮੂਵੀ ਜਿਹੜੀ ਆਈ ਸੀਗੀ ਜੂਲੀਆ ਰਾਬਰਟ ਐਂਡ ਹਿਊ ਗ੍ਰਾਂਟ ਦੀ, ਉਹਦਾ ਮੈਂ ਕਿਹਾ ਸੀਗਾ ਉਹਦਾ ਰਿਪਲੀਕਾ ਇੱਥੇ ਬਣ ਰਿਹਾ ਉਹ ਸਾਰੀ ਮੂਵੀ ਨੋਟਿੰਗ ਹਿੱਲ ਚ ਘੁੰਮਦੀ ਰਹਿੰਦੀ ਹੈਗੀ। ਸਾਨੂੰ ਬਿਲਡਰ ਲੈ ਕੇ ਗਿਆ ਸੀ ਉੱਥੇ, ਉਹਦਾ ਰਿਪਲੀਕਾ ਆ ਰਿਹਾ 4000 ਐਗਲਿੰਟਨ ਦੇ ਉੱਤੇ ਆ ਰਿਹਾ, ਐਗਲਿੰਟਨ ਐਂਡ ਰੋਇਲ ਯਾਰਡ ਇੰਟਰਸੈਕਸ਼ਨ। ਮੈਂ ਬੱਸ ਲੈ ਕੇ ਗਿਆ ਸੀਗਾ, ਆਪਣੇ ਨਾਲ ਏਜੰਟ ਲੈ ਕੇ ਗਿਆ ਸੀਗਾ, ਸਭ ਨੂੰ ਉੱਥੇ ਮੈਂ ਦਿਖਾ ਕੇ ਲੈ ਕੇ ਆਇਆ ਸੀਗਾ। ਦਿਸ ਨੋਟਿੰਗ ਹਿੱਲ ਦਾ ਫੇਸ 2 ਆ ਗਿਆ ਔਰ ਬੀਇੰਗ 50 million ਕਲੱਬ, ਮੈਂ ਲੰਟਾਰਾ ਦਾ 50 million ਕਲੱਬ ਦੇ ਅੰਦਰ ਅਸੀਂ 10 ਏਜੰਟ ਹੈਗੇ ਹਾਂ ਸਿਰਫ ਆਲ ਓਵਰ ਕੈਨੇਡਾ, ਅਤੇ ਮੈਂ ਉੱਥੇ 50 million ਕਲੱਬ ਦੇ ਹੈਗਾ ਅੰਦਰ ਹੈਗਾ, ਸਾਨੂੰ ਪ੍ਰਿਵਲੇਜਿਸ ਸਪੈਸ਼ਲ ਹੈਗੀਆਂ ਨੇ। ਨੋਟਿੰਗ ਹਿੱਲ ਅਗਰ ਕਿਸੇ ਨੇ ਲੈਣਾ ਸਪੈਸ਼ਲ ਯੂਨਿਟਸ ਨੇ ਮੇਰੇ ਕੋਲ ਔਰ ਲੋਸਟ ਪ੍ਰਾਈਜ਼ ਦੇ ਅੰਦਰ ਬੈਸਟ ਆਫ ਦਾ ਬੈਸਟ ਯੂਨਿਟਸ, ਬੈਸਟ ਆਫ ਦਾ ਬੈਸਟ ਸਰਵਿਸ, ਯੂ ਵਿਲ ਨੈਵਰ ਡਿਪੈਂਡ ਅਬਾਊਟ ਇਟ। ਮਤਲਬ ਤੁਸੀਂ 750 ਲੈ ਕੇ 800 ਦੇ ਅੰਦਰ ਸਕੁਏਅਰ ਫੀਟ ਦੇ ਦਿੱਤਾ ਤੁਹਾਨੂੰ ਮਿਲ ਰਿਹਾ, ਅੱਜ ਮਿਸਾਗਾ ਦੇ ਅੰਦਰ 900 ਚੱਲ ਰਿਹਾ, ਬ੍ਰੈਂਡਨ ਦੇ ਅੰਦਰ ਇਸ ਤੋਂ ਮਹਿੰਗਾ ਚੱਲ ਰਿਹਾ, 750 ਤੋਂ 800 ਦੇ ਵਿਚਕਾਰ ਇਹ ਪ੍ਰੋਜੈਕਟ ਹੈਗਾ ਜੀ ਨੋਟਿੰਗ ਹਿੱਲ। ਯੂ ਕੈਨ ਗਿਵ ਮੀ ਅ ਕਾਲ, ਆਈ ਵਿਲ ਗੈਟ ਯੂ ਬੈਸਟ ਆਫ ਦਾ ਬੈਸਟ ਯੂਨਿਟਸ, ਬੈਸਟ ਪ੍ਰਾਈਜ਼ਿਸ। 6472994757, ਆਈ ਰਿਪੀਟ 6472994757, ਮੈਨੂੰ ਟੈਕਸਟ ਕਰ ਲਓ, ਮੈਂ ਕਾਲ ਬੈਕ ਕਰ ਲਵਾਂਗਾ ਜੀ।
ਜੀ ਪੰਕਜ
ਜੀ, ਯੁਧਵੀਰ ਜੀ, ਮੈਂ ਅੱਜ ਥੋੜ੍ਹੀ ਜਿਹੀ ਇੰਸ਼ੋਰੈਂਸ ਦੀ ਗੱਲ ਕਰਨਾ ਚਾਹਾਂਗਾ, ਕਿਉਂਕਿ ਇੰਸ਼ੋਰੈਂਸ ਨੂੰ ਆਪਾਂ ਸਿਰਫ ਇਹ ਸੋਚਦੇ ਹਾਂ ਕਿ ਇਹ ਲਾਈਫ ਇੰਸ਼ੋਰੈਂਸ ਹੈ, ਡੈਥ ਬੈਨੀਫਿਟ ਮਿਲੇਗਾ ਜਾਂ ਕ੍ਰਿਟੀਕਲ ਮਿਲੇਗਾ, ਬਟ ਬਹੁਤ ਸਾਰੇ ਲੋਕ ਜਿਹਨੇ ਕਿ ਕਾਰਪੋਰੇਸ਼ਨ ਓਨ ਕਰਦੇ ਨੇ, ਜਿਹਨਾਂ ਕੋਲ ਕਾਰਪੋਰੇਸ਼ਨ ਹੈਗੀਆਂ ਨੇ ਔਰ ਉਹਨਾਂ ਕੋਲ ਰਿਟੇਨਡ ਮਨੀ ਹੈਗੀ ਹੈ, ਮੈਂ ਰਿਟੇਨਡ ਮਨੀ ਦੀ ਗੱਲ ਕਰ ਰਿਹਾ, ਮਤਲਬ ਪੈਸਾ ਪਿਆ ਹੋਇਆ ਉਹਦੇ 'ਚ, ਤੁਸੀਂ $1,00,000 $2,00,000 ਸਾਲ ਦਾ ਤੁਸੀਂ ਸਾਈਡ 'ਤੇ ਕਰ ਰਹੇ ਹੋ। ਯੁਧਵੀਰ ਜੀ, ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ ਇੰਸ਼ੋਰੈਂਸ ਦੇ ਥਰੂ, ਤੁਸੀਂ ਆਪਦੀ ਜਿਹੜੀ ਰਿਟਾਇਰਮੈਂਟ ਹੈ ਕਾਰਪੋਰੇਸ਼ਨ ਦੇ ਪੈਸੇ ਬਿਨਾਂ ਟੈਕਸ ਪੇ ਕੀਤੇ ਉਹਦੇ 'ਚ ਪਾ ਕੇ ਅਸੀਂ ਉਹਨੂੰ ਗੁਮਾ ਸਕਦੇ ਹਾਂ। ਸੋ ਮਤਲਬ ਟੈਕਸ ਐਡਵਾਂਟੇਜ ਲੈ ਸਕਦੇ ਹਾਂ, ਅਸੀਂ ਟੈਕਸ ਦੀ ਚੋਰੀ ਨਹੀਂ ਕਹਿ ਸਕਦੇ ਇਹਦੇ 'ਚ ਟੈਕਸ ਐਡਵਾਂਟੇਜਸ ਹੈਗੀਆਂ ਨੇ ਜਿਹੜੀਆਂ ਕਿ ਅਸੀਂ ਯੂਜ਼ ਕਰ ਸਕਦੇ ਹਾਂ, ਜਿਹੜਾ ਕਦੇ ਬਹੁਤ ਸਾਰੇ ਲੋਕ ਨੇ ਜਿਹੜੇ ਯੂਜ਼ ਨਹੀਂ ਕਰਦੇ। ਸੋ ਮੈਂ ਇਹ ਕਹਿਣਾ ਚਾਹਾਂਗਾ, ਅਸੀਂ ਰਿਟਾਇਰਮੈਂਟ ਕਰ ਸਕਦੇ ਹਾਂ ਕਾਰਪੋਰੇਸ਼ਨ ਮਨੀ ਦੇ ਥਰੂ, ਉਹ ਵੀ ਟੈਕਸ ਨੂੰ ਐਡਵਾਂਟੇਜ ਲੈਂਦੇ ਹੋਏ। ਸੋ ਅਗਰ ਉਸ ਤਰ੍ਹਾਂ ਦੀ ਕੋਈ ਚੀਜ਼ ਕਰਨਾ ਚਾਹ ਰਹੇ, ਅਗਰ ਤੁਸੀਂ ਬਿਜ਼ਨਸਮੈਨ ਹੋ, ਤੁਸੀਂ ਡਾਕਟਰ ਹੋ, ਤੁਸੀਂ ਡੈਂਟਿਸਟ ਹੋ, ਤੁਹਾਡੇ ਕੋਲ ਪੈਸਾ ਪਿਆ, ਲੋਇਰ ਹੋ, ਤੁਸੀਂ ਰਿਟੇਨ ਮਨੀ ਰੱਖ ਰਹੇ ਹੋ ਤੁਹਾਡੇ ਉਹਦੇ 'ਚ, ਤਾਂ ਉਹਦੇ 'ਚ ਵੀ ਵੈਸੇ ਵੀ ਟੈਕਸ ਲੱਗਦਾ ਜੀ। ਅਗਰ ਤੁਸੀਂ ਇਨਵੈਸਟਮੈਂਟ ਕਰਦੇ ਹੋ, ਅਗਰ ਤੁਸੀਂ ਕਾਰਪੋਰੇਸ਼ਨ ਦੇ ਥਰੂ 55-50% ਦੇ ਕਰੀਬ ਤੁਹਾਡੀ ਉਹ ਬ੍ਰੈਕਟ ਪਹੁੰਚ ਜਾਂਦੀ ਹੈ, ਉਹ ਸਾਰੇ ਟੈਕਸ ਨੂੰ ਅਸੀਂ ਬਚਾ ਸਕਦੇ ਹਾਂ ਉਹਦੇ ਤਰੀਕੇ ਨੇ ਬਚਾਉਣ ਦੇ। ਸੋ ਅਗਰ ਤੁਸੀਂ ਉਸ ਤਰ੍ਹਾਂ ਦਾ ਕੋਈ ਵੀ ਤੁਹਾਡੇ ਕੋਲ ਹੈਗੀ ਹੈ ਕਾਰਪੋਰੇਸ਼ਨ, ਤਾਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੇਰਾ ਨੰਬਰ ਹੈ 6472851007 ਅਤੇ ਮੇਰੀ ਵੈਬਸਾਈਟ ਹੈ pankajmonga.com, ਉਸ ਤੋਂ ਵੀ ਨੰਬਰ ਲਿੱਤਾ ਜਾ ਸਕਦਾ।
ਠੀਕ ਹੈ ਜੀ, ਔਰ ਮਨਜੀਤ ਪਰਮਾਰ ਸਾਹਿਬ ਨੇ ਵੀ ਟੈਕਸਟ ਭੇਜਿਆ, ਮਨਜੀਤ ਪਰਮਾਰ ਸਾਹਿਬ ਦਾ ਹਾਊਸਿੰਗ ਸਟਾਰਟਸ ਦੇ ਬਾਰੇ ਟੈਕਸਟ ਹੈਗਾ, ਸੋ ਅਗਲੇ ਪ੍ਰੋਗਰਾਮ 'ਚ ਇਹਦੇ ਬਾਰੇ ਗੱਲਬਾਤ ਕਰਾਂਗੇ ਹਾਊਸਿੰਗ ਸਟਾਰਟਸ ਬਾਰੇ, ਉਹਨਾਂ ਨੇ ਮਨਜੀਤ ਪਰਮਾਰ ਸਾਹਿਬ ਨੇ ਕਿਹਾ। ਔਰ ਅਵਤਾਰ ਸਿੰਘ ਸਵਾਲ ਪੁੱਛ ਰਹੇ ਨੇ ਕਿ ਜੀ ਆਪਣੇ ਗੈਸਟ ਨੂੰ ਪੁੱਛੋ ਕਿ ਪਲੀਜ਼
ਹੈਲੋ ਯੁਧਵੀਰ ਜੀ, ਆਵਾਜ਼ ਆਪਕੀ ਨਹੀਂ ਆ ਰਹੀ ਹਮਾਰੇ ਕੋ, ਵੀ ਕਾਂਟ ਹੀਅਰ ਯੂ
ਜੀ। ਫਿਰ ਅਬ ਤੋ ਵੈਸੇ ਵੀ ਪ੍ਰੋਗਰਾਮ ਖਤਮ ਹੋਣੇ ਵਾਲਾ ਹੈ ਯੁਧਵੀਰ ਜੀ, ਅਗਰ ਆ ਜਾਤੇ ਹੈ ਤੋ ਠੀਕ ਹੈ, ਨਹੀਂ ਤੋ
ਅਗਲੇ
ਹਫਤੇ ਫਿਰ ਮਿਲਤੇ ਹੈਂ। ਥੈਂਕ ਯੂ ਵੈਰੀ ਮਚ।
ਘਰ ਕਹੀਂ ਵੀ ਲੈਣਾ ਹੋ ਜਾਂ ਹੋ ਵੇਚਣਾ, ਤੋ ਹਰ ਕੋਈ ਇਨਕੀ ਦੇਤਾ ਹੈ ਮਿਸਾਲ।
ਰੀਅਲ ਸਟੇਟ ਕਾ ਕੋਈ ਸਵਾਲ ਪੀਕੇ ਸਬਰਵਾਲ, ਰੀਅਲ ਸਟੇਟ ਕਾ ਕੋਈ ਸਵਾਲ ਪੀਕੇ ਸਬਰਵਾਲ।
ਰੀਮੈਕਸ ਪਰਫਾਰਮੈਂਸ ਦੇ ਬ੍ਰੋਕਰ ਪੀਕੇ ਸਬਰਵਾਲ ਨੂੰ ਫੋਨ ਕਰੋ 6472947745।
6472994757।
The views expressed on the preceding program may not necessarily be those of the owner or management of WTOR radio station.
The world of endless options FPL brings for the first time, the finest from Pakistan. Pakistan ke behtareen designers exhibiting at Hilton Garden Inn, Mississauga, Eglinton and Matheson, Toronto on the 13th of July from 11 a.m. till 7 p.m. You don't want to miss this one from Fashion Pakistan Lounge.
North America ka sabse bada halal food festival aapke apne shehar Toronto mein July 20 aur 21, the International Center Mississauga, Entrance 5, For more information, call 647-286-5727. 647-286-5727.
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक, कनाडाज ओनली इंक सब्सक्रिप्शन सर्विस, जो इंक आपके घर पहुंचाए खत्म होने से पहले। आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month. विजिट hp.ca या अपने नजदीकी HP रिटेलर।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहनगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS लॉयर्स नूं कॉल करो 416-655-2000।
सेल 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 विनायक फर्नीचर मिसिसागा लोकेशन, कहां 2915 अर्जेंटिया रोड इन मिसिसागा, वेस्टर्न चर्च अर्जेंटिया मेजर इंटरसेक्शन। अपनी कम्युनिटी का 15 साल पुराना स्टोर जहां पर बेडरूम सेट मिलता है $499, कॉफी टेबल $199, मैट्रेस $99 ओनली। फर्नीचर से रिलेटेड कोई जरूरत हो पहुंचिए 2915 अर्जेंटिया रोड इन मिसिसागा। फोन नंबर 905-858-2667।
आप सुन रहे हैं WTR 770 साज आवाज ब्रॉडकास्टिंग सर्विस 24/7। हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz TV आपका अपना चैनल है। आप eawaz TV को